النار प्रेम भावना दे नाल अपने उस पवित्र स्थान संबंधी उस अनूप रामदास पुर संबंधी सोझी बख्श के विचार करा लें। करो कृपा साध संगत आप एकाग्रता बख्श देखो गुरु बख्शी फतेह प्रदान करो जी। वाहिगुरु जी का खालसा वाहिगुरु जी की फतेह। अमृतसर साहब जी की धरती से खास करके पांच सरोवर ने जेड़े गुरु साहबाना के जीवन नाल संबंधित ने इन्हां विचों एक सरोवर तो हर एक की रचना से हर एक की जबान से है। वो आपां दरबार साहब के जिथे दरबार साहब है उस सरोवर लई शब्द वरतने हाँ कि अमृत सरोवर। उस तो इलावा हजूर ने इसे शहर संतोख सर की सिरजना की थी। धन गुरु अर्जुन देव जी ने तीसरा सरोवर राम सर की सिरजना की थी। गुरु हरगोबिंद साहब कृपालू जी ने इसे नगर के अंदर इसे गुरु की नगरी के अंदर दो सरोवर की सिरजना की थी। उन्हां विचों है बबेक सर ते और कौल सर। ये पांच सरोवर जदों असी पढ़ने देखो इन्हां दे इशनान का कुछ भाव अंदरूनी भी है ते जेड़े शब्द हजूर ने इन्हां सरोवर नाम वजो दिते ने जेड़े नाम दिते ने इन्हां सरोवर आखिर उन्हां नामां दे पिछे भी सिख का आत्मक जीवन लुकिया होया है। पांच नाम सानू मिलते पै जी राम सर बवेक सर संतोख सर ते कौल सर ते पंजवा शब्द असी वरतने अमृत सर। सहिब धन गुरु ग्रंथ साहिब की बाणी विचों जदों असी इन्हां दे अर्थां वल जावांगे देखो ये सरोवरां दा इशनान केवल बागमुखी नहीं। धन गुरु ग्रंथ साहिब जी की अमृत बाणी विच मेरे दातार कृपालू जी ने सरोवर दी ते अमृत की व्याख्या बड़े कमाल दी कीती। बवेक की व्याख्या बड़ी सोहनी कीती। कौल की व्याख्या बड़ी सोहनी कीती। एक बेनती आरंभ विच जरूर करनी चाहना क्योंकि इस दे इशनान तो पहला जेड़ी साड़ी एक अंदर ये विचार नवी पुंगरदी पई है कि गुरु साहब ने ते तीर्थां नूं प्रवान नहीं कीता ते अमृत जल नूं किवें प्रवान कर लिया जाए हरिमंदर साहब के सरोवर नूं किवें प्रवान कीता जाए। इस बेनती आरंभ च कर दिया कि देखो गुरु ग्रंथ साहब की बाणी पढ़न वाले इन्हां नूं इस पवित्र अस्थान नूं कर्म कांडी तीर्थां नाल मत जोड़ियो। उत्थे केवल ता केवल कर्म कांड केवल ता केवल पखंड पिया दिखदा है। सच जानो इत्थे हर वेले मेरे परमात्मा की केवल कीर्ति हुंदी पई है। साहब गुरु ग्रंथ साहब की बाणी विचों अर्ज करनी जे कहीए भी वह भी पाणी ते इत्थे भी पाणी फिर इहनू महानता क्यों ते उहनां तीर्थां नूं क्यों ना प्रवान कीता। मैं कुछ कु बेनतियां बाणी विचों अर्ज करनियां चाहना। देखो शरीर पापी का भी पंजा तत्तां दा है ते शरीर धर्मी का भी पंजा तत्तां दा है। दोनों दे विच अंतर किन्ना कु जे असीं बाणी पढ़ के कहीए कि इतना भी तां अरदास करने आ कि सही प्यारे मेल ते दूजे पासे कहने दाता मेर करी इहो जिहा निंदकां साफतां तो सानू बचा के रखी ते जे कोई पुछे भी शरीर तां दोनों दे पंज तत्तां दे बने ने दोनों अखां नाल देखदे ने जीभ नाल बोलदे ने कन्नां नाल सुणदे ने सर्दी गर्मी नूं महसूस करदे ने। एक दे दर्शन करन लई बाणी विच वार वार प्रेरणा दित्ती ते एक दे दर्शनां तों दूर रहण दी गल कीती कि दोनों दे विच जमीन असमान दा अंतर ने सिर्फ आउणा अमृत सरोवर ते आम तीर्थ दी गल करदे हां। हजूर दी बाणी गुरु तेग बहादुर जी दे शलोक असीं पढ़ने पिछले दिन भी एक शलोक प्रमाण वजो अर्ज कीते सन। साहिब गुरु तेग बहादुर जी ने एक बचन कहा कहने जिस मनुख दे हिरदे विच परमात्मा दी भगती टिक गई है कहने वेखण नूं भावें ओ एक मनुख पंज तत्तां दा शरीर लगदा है ਪਰ ਕਦੀ ਵੀ ਭੁੱਲਿਓ ਨਾ ਉਸ ਨਰ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਇਹ ਸ਼ਬਦ ਕਹਿਣ ਲੱਗੇ, ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ। ਖੈਣ ਦੋਨੋਂ ਹੀ ਮਨੁੱਖ, ਇੱਕ ਨਾਮ ਤੋਂ ਟੁੱਟਾ ਹੋਇਆ ਵੀ ਮਨੁੱਖ ਹੈ ਤੇ ਨਾਮ ਨਾਲ ਜੁੜਿਆ ਹੋਇਆ ਨਹੀਂ ਵੀ ਸ਼ਬਦ ਆਦਮੀ ਵਰਤਾਂਗੇ। ਕਹਿਣ ਲੱਗੇ, ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ, ਤੇ ਨਰ ਹਰ ਅੰਤਰ ਨਹੀਂ ਨਾਮਕ ਸਾਚੀ ਮਾਂ। ਦੂਸਰਾ ਪ੍ਰਮਾਣ ਸਾਹਿਬ ਨੇ ਕਿਰਪਾ ਕਰਕੇ ਮੇਰ ਕਰਕੇ ਬਖਸ਼ਿਆ। ਕਹਿਣ ਲੱਗੇ, ਜੋ ਪ੍ਰਾਣੀ ਨਿਤ ਦਿਨ ਭਜੈ ਰੂਪ ਰਾਮ ਤੇ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਂ। ਆਖਰੋ ਸਰੀਰ ਏ ਜਿਹਦੇ ਬਾਰੇ ਸਾਹਿਬ ਨੇ ਕਿਹਾ, ਕਹਿਣ ਲੱਗੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਸ ਨਾ ਜਾਣੂ ਮਾਨਸ ਦੇਹਾ, ਜੋ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲੈ ਸਰਲ ਸਮਾਇਦਾ। ਆਖਰ ਉਹ ਵੀ ਮਨੁੱਖੇ ਜਿਹਨੂੰ ਅਸੀਂ ਸ਼ਬਦ ਵਰਤਨੇ ਆ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਧੈ ਭਗਵੰਤ, ਉਹਦੇ ਲਈ ਸ਼ਬਦ ਵਰਤਨੇ ਆ, ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ, ਜਨ ਆਮਨ ਕਾ ਇਹ ਹੈ ਸਵਾਓ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਿਹੜੇ ਪਹਿਲੇ ਪ੍ਰਮਾਣ ਅਰਥ ਕਰ ਰਹੇ ਹਾਂ, ਉਹ ਸਰੀਰ ਏ ਜਿਹਨੂੰ ਦੇਖਣ ਲਈ ਅਸੀਂ ਰੋਜ਼ ਬੇਨਤੀ ਕਰਨੇ ਹਾਂ ਕਿ ਭਲਕੇ ਉੱਠ ਪਰਹੁਣਾ ਮੇਰਾ ਘਰ ਆਵੋ, ਪਾਉ ਪਖਾਲਾ ਪਿਛ ਕੇ ਮਮਤਾ ਨਿਤ ਭਾਵੋ, ਜਿਹਦੇ ਬਾਰੇ ਕਹਿੰਦੇ ਹਾਂ, ਉਹ ਸਾਜਨ ਉਹ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ, ਜਿਹਦੇ ਬਾਰੇ ਕਹਿੰਦੇ ਹਾਂ, ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ ਕਸਮ ਲਾ ਮਿਟ ਜਾਹੇ ਪ੍ਰੇਰੇ। ਹੁਣ ਉਹ ਸਰੀਰ ਏ ਜਿਹਨੂੰ ਕਹਿੰਦੇ ਆ ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਉਹ ਮਨੁੱਖ ਦਾ ਸਰੀਰ ਹੈ ਜਿਹਨੂੰ ਕਹਿੰਦੇ ਆ ਤੇ ਨਰ ਹਰ ਅੰਤਰ ਨਹੀਂ, ਜਿਹਨੂੰ ਕਹਿ ਰਹੇ ਹਾਂ ਹਰ ਜਨ ਹਰ ਅੰਤਰ ਨਹੀਂ, ਉਹ ਸਰੀਰ ਹੈ ਜਿਹਨੂੰ ਕਹਿੰਦੇ ਆ ਹਰ ਕਾ ਸੇਵਕ ਸੋ ਹਰ ਜਿਹਾ, ਤੇ ਗੁਰਮੁਖੋ ਉਹ ਵੀ ਸਰੀਰ ਹੈ ਜਿਹਦੇ ਬਾਰੇ ਸਾਹਿਬ ਕਹਿੰਦੇ ਕਿ ਜੇ ਮੁੱਖ ਜਿਸ ਮਨੁੱਖ ਦੇ ਮੁੱਖ ਵਿੱਚੋਂ ਪਰਮਾਤਮਾ ਦੀ ਭਗਤੀ ਨਹੀਂ ਪੈਦਾ ਹੁੰਦੀ, ਜਿਹਨੇ ਰੱਬ ਦੀ ਕਦੀ ਬੰਦਗੀ ਨਹੀਂ ਕੀਤੀ, ਕਹਿਣ ਲੱਗੇ ਉਹਦਾ ਚਿਹਰਾ ਦੇਖ ਕੇ ਤਾਂ ਡਰ ਲੱਗਦਾ। ਜੇ ਕਹੀਏ ਵੀ ਦੋਨੋਂ ਇੱਕੋ ਨੇ ਤੇ ਕਦੀ ਦੋਨੋਂ ਇੱਕ ਨਹੀਂ ਹੋ ਸਕਦੇ। ਜੇ ਸਰੀਰ ਦੋ ਮਨੁੱਖਾਂ ਦੇ ਪੰਜਾਂ ਤੱਤਾਂ ਦੇ ਨੇ, ਅੰਦਰ ਦੀ ਬਿਰਤੀ ਕਰਕੇ ਇੱਕ ਕਲਵੰਤ ਪਤਵੰਤ ਤੇ ਧਨਵੰਤ ਹੈ ਤੇ ਦੂਜੇ ਦਾ ਚਿਹਰਾ ਡਰਾਵਣਾ ਹੈ, ਸੱਚ ਜਾਣੋ ਜਿੱਥੇ ਅੱਖੇ ਪੈਰ ਰੱਬ ਦੀ ਕੀਰਤੀ ਹੁੰਦੇ ਹੁੰਦੀ ਹੋਵੇ, ਉਹਨੂੰ ਕਰਮ ਕਾਂਡੀ ਤੀਰਤ ਦੇ ਨਾਲ ਕਦੀ ਵੀ ਤੁਲਨਾ ਨਾ ਦੇਈਏ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਹੋ ਸਕਦਾ ਸੁਖੈਨ ਤਰੀਕੇ ਨਾਲ ਸਮਝ ਪੈ ਜਾਏ। ਇਕਨਾਂ ਨੂੰ ਦੇਖ ਕੇ ਕਹਿੰਦੇ ਹਾਂ ਕਿ ਤੁਹਾਨੂੰ ਦੇਖ ਕੇ ਰੱਬ ਚੇਤੇ ਆਉਂਦਾ, ਤੇ ਦੂਜਿਆਂ ਬਾਰੇ ਸਾਹਿਬ ਕਹਿੰਦੇ ਨੇ, ਫਰੀਦਾ ਤਿੰਨਾਂ ਮੁੱਖ ਡਰਾਵਣੀ, ਜਿੰਨਾ ਵਿਸਾਰਿਓ ਨਾਉ ਐਸਾ ਦੁੱਖ ਘਨੇਰਿਆ, ਅੱਗੇ ਠੌਰ ਨਾ ਖਾਓ। ਜਿਹੜੇ ਰੱਬ ਤੋਂ ਟੁੱਟੇ ਨੇ ਉਹਨਾਂ ਬਾਰੇ ਅਸੀਂ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਰੋਜ਼ ਪੜ੍ਹਨੇ ਹਾਂ ਕਿ ਕਬੀਰ ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ, ਤੇ ਉਹੀ ਭਗਤ ਉੱਚੀ ਆਵਾਜ਼ ਵਿੱਚ ਕਹਿੰਦਾ, ਕਬੀਰ ਸੰਤ ਕੀ ਗੈਲ ਨਾ ਛੋਡੀਏ ਮਾਰਗ ਲਾਗਾ ਜਾਉ, ਕਿ ਰੱਬ ਦੀ ਬੰਦਗੀ ਕਰਨ ਵਾਲੇ ਦਾ ਮਾਰਗ ਨਾ ਛੱਡੀ, ਤੇ ਜੇ ਕੋਈ ਸਾਖਤ ਮਿਲਦਾ ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਉ ਕਿਛ ਲਾਗੈ ਦਾਂ। ਕਹਿੰਦੇ ਸਾਖਤ ਬੰਦਾ ਤਾਂ ਇੱਕ ਭਾਂਡੇ ਦੀ ਤਰ੍ਹਾਂ ਹੈ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਜਿਸ ਸਰੀਰ ਵਿੱਚ ਰੱਬ ਦੀ ਬੰਦਗੀ ਟਿਕ ਜਾਏ, ਉਹ ਸਰੀਰ ਭਾਗਾਂ ਵਾਲਾ, ਉਹ ਮੁੱਖ ਉਜਲਾ, ਉਹ ਧਨਵੰਤ ਕੁਲਵੰਤ ਪਤਵੰਤ ਹੈ। ਜਿਹਨੂੰ ਰੱਬ ਦੀ ਬੰਦਗੀ ਭੁੱਲ ਜਾਏ ਉਹਨੂੰ ਅਸੀਂ ਕਹਿੰਦੇ ਹਾਂ ਸਾਖਤ ਹੈ, ਮਨਮੁਖ ਹੈ, ਨਿੰਦਕ ਹੈ। ਨਿੰਦਕ ਦੇ ਤਨ ਨੂੰ ਕਦੀ ਬੰਦਗੀ ਵਾਲੇ ਦੇ ਤਨ ਨਾਲ ਤੁਲਨਾ ਨਾ ਦਈਏ, ਤੇ ਜਿੱਥੇ ਅੱਖੇ ਪੈਰ ਗੁਰੂ ਕੀ ਬਾਣੀ ਦਾ ਜਾਪ ਚੱਲਦਾ ਹੋਵੇ ਗੁਰੂ ਕੇ ਸਿੱਖੋ, ਉਸ ਥਾਂ ਦੀ ਨਿੰਦਿਆ ਨਾ ਕਰੀਏ, ਉਸ ਦੇ ਆਨੰਦ ਨੂੰ ਕਦੀ ਕੋਈ ਮਾਣੇ ਤਾਂ ਸਹੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਗੁਰੂ ਨੂੰ ਸਰੋਵਰ ਮੰਨਿਆ ਹੈ, ਗੁਰੂ ਨੂੰ ਤੀਰਥ ਮੰਨਿਆ ਹੈ, ਗੁਰੂ ਨੂੰ ਸਮੁੰਦਰ ਮੰਨਿਆ ਹੈ, ਗੁਰੂ ਨੂੰ ਇੱਕ ਵਗਦਾ ਹੋਇਆ ਦਰਿਆ ਮੰਨਿਆ ਹੈ। ਮੈਂ ਉਹ ਵੀ ਪ੍ਰਮਾਣ ਅਰਜ਼ ਕਿਆ ਕਰਦੇ ਹਾਂ ਬਾਣੀ ਵਿੱਚੋਂ, ਅਸੀਂ ਪੜ੍ਹਦੇ ਹਾਂ ਕਿ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਜਾਂ ਪੜ੍ਹਨੇ ਆ ਹਜ਼ੂਰ ਦੇ ਬਚਨ ਸਹਿਬ ਧੰਨ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਤੈ ਕੌਵਾ ਹੰਸ ਹੋ ਹੈ। ਕਹਿੰਦੇ ਨੇ ਗੁਰੂ ਵੀ ਇੱਕ ਅੰਮ੍ਰਿਤ ਸਰ ਹੈ, ਹਜ਼ੂਰ ਨੇ ਸੰਗਤ ਨੂੰ ਵੀ ਅੰਮ੍ਰਿਤ ਸਰ ਸ਼ਬਦ ਵਰਤੇ, ਤੇ ਅਸੀਂ ਪੜ੍ਹਨੇ ਹਾਂ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਥਾਏ ਸੋ ਭਲਕੈ ਉਠਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਹਜ਼ੂਰ ਨੇ ਕਿਹਾ ਫਿਰ ਜਦੋਂ ਇੱਥੇ ਕੋਈ ਇਸ਼ਨਾਨ ਕਰਦਾ ਉਹਦੇ ਵਿੱਚ ਇੱਕ ਸੋ ਕੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਸਹਿਜ ਨੇ ਗੁਰੂ ਨੂੰ ਸਮੁੰਦਰ ਵੀ ਕਿਹਾ ਤੇ ਆਪਾਂ ਪੜ੍ਹਨੇ ਖਾਰ ਸਮੁੰਦਰ ਤੋਂ ਡੋਲੀਐ ਇੱਕ ਮਣੀਆਂ ਪਾਵੇ। ਕਿੰਨੇ ਆਮ ਸਮੁੰਦਰ ਨੂੰ ਕੋਈ ਲੱਭਣ ਤੁਰੇ ਪਾਉਣਾ ਮੈਂ ਅੰਮ੍ਰਿਤਸਰ ਜੀ ਦੇ ਇਸ਼ਨਾਨ ਵੱਲ ਹੈ। ਇਹ ਅੱਤ ਜ਼ਰੂਰੀ ਹੈ ਪਹਿਲਾਂ ਬੇਨਤੀ ਕਰਨੀ ਇਹਨੂੰ ਖਿੱਚ ਕੇ ਆਮ ਤੀਰਥਾਂ ਨਾਲ ਨਾ ਜੋੜੀਏ। ਸਹਿਜ ਕਿਰਪਾਲੂ ਜੀ ਨੇ ਉੱਥੇ ਬਤੀ ਕੀਤਾ ਕਹਿਣ ਲੱਗੇ ਖਾਰ ਸਮੁੰਦਰ ਢੰਡੋਲੀਐ ਇੱਕ ਮਣੀਆਂ ਪਾਵੇ। ਜੇ ਖਾਰੇ ਸਮੁੰਦਰ ਨੂੰ ਕੋਈ ਢੰਡੋਲਣ ਲੱਗ ਪਵੇ ਵੱਧ ਤੋਂ ਵੱਧ ਕੀਮਤੀ ਮੋਤੀ ਮਿਲੇਗਾ। ਦਿਨ ਤੋਂ ਚਾਰ ਸੁਹਾਵਣਾ ਮਾਟੀ ਚ ਸਿਖਾਵੇ ਗੁਰ ਸਾਗਰ ਸੱਤ ਸ਼ੇਰੀਐ ਦੇ ਤੋਟ ਨਾ ਆਵੇ। ਗੁਰੂ ਵੀ ਇੱਕ ਸਮੁੰਦਰ ਹੈ। ਭਾਈ ਸਾਹਿਬ ਨੇ ਤਾਂ ਕਿਹਾ ਮਾਨ ਸਰੋਵਰ ਸਤਿਗੁਰੂ ਕਾਕੋ ਹੰਸ ਜਲੋਂ ਦੁੱਧ ਪੀਣਾ। ਭੱਟਾ ਨੇ ਕਿਹਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੂੰ ਤਾਂ ਇੱਕ ਵਗਦਾ ਹੋਇਆ ਦਰਿਆ ਹੈ ਜਿਹਦੇ ਵਿੱਚ ਦਰਸ਼ਨ ਕਰਕੇ ਇਸ਼ਨਾਨ ਕਰਕੇ ਸਾਡੇ ਅੰਦਰ ਦੀ ਮੈਲ ਉਤਰਦੀ। ਆਪਾਂ ਪੜ੍ਹਨੇ ਗੁਰ ਨਵਨੀ ਦਰਿਆਉ ਜਨਮ ਹਮ ਕਾਲਖ ਧੋਵੈ ਧੋਵੈ ਪਾਤਸ਼ਾਹ ਗੁਰੂ ਧੋਂਦਾ ਹੈ ਜਨਮ ਹਮ ਕਾਲਖ ਧੋਵੈ ਸੋ ਕਹੋ ਤਲ ਗੁਰ ਸ਼ੇਵੀਐ ਐਨ ਇਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਨ। ਗੁਰੂ ਨੂੰ ਸਾਗਰ ਵੀ ਕਿਹਾ ਗੁਰੂ ਨੂੰ ਸਮੁੰਦਰ ਵੀ ਕਿਹਾ ਗੁਰੂ ਨੂੰ ਤੀਰਥ ਵੀ ਕਿਹਾ। ਗੁਰ ਸਮਾਨ ਤੀਰਥ ਨਹੀਂ ਕੋਏ। ਗੁਰੂ ਸਾਹਿਬ ਲਈ ਇਹ ਵੀ ਸ਼ਬਦ ਵਰਤੇ ਨੇ ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮਹਿਲ ਘਰੈ। ਪਰ ਇਹ ਗੱਲ ਕਦੀ ਵੀ ਭੁੱਲੀਏ ਨਾ ਸੰਗਤ ਨੂੰ ਵੀ ਸਰੋਵਰ ਮੰਨਿਆ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਸੰਗਤੋਂ ਦੇ ਅਰਥ ਕੀਤੇ ਨੀ। ਇੱਥੇ ਇੱਕ ਹੋਰ ਬਚਨ ਸੀ ਪੜ੍ਹਨੇ ਆ ਕਿ ਸੰਤ ਸਰੋਵਰ ਨਹਾਵੈ ਸੋ ਜਨ ਪਰਮ ਗਤ ਪਾਵੈ। ਸੰਗਤ ਵੀ ਸਰੋਵਰ ਹੈ ਗੁਰੂ ਵੀ ਸਰੋਵਰ ਹੈ ਪਰਮਾਤਮਾ ਨੂੰ ਵੀ ਵਗਦਾ ਹੋਇਆ ਦਰਿਆ ਸਮੁੰਦਰ ਕਿਹਾ ਪੈ। ਪਰ ਗੁਰੂ ਕੇ ਸਿੱਖੋ ਜਿਸ ਥਾਂ ਤੇ ਗੁਰੂ ਸਰੋਵਰ ਆਪ ਟਿਕ ਗਿਆ ਹੈ ਜਿੱਥੇ ਅੱਛੇ ਪੈਰ ਗੁਰੂ ਕੀ ਬਾਣੀ ਦਾ ਕੀਰਤਨ ਚੱਲਦਾ ਹੈ ਸੱਚ ਜਾਣੋ ਉਸ ਪਾਣੀ ਵਿੱਚ ਵੀ ਬਾਣੀ ਦੀ ਬਰਕਤ ਵਰਤ ਜਾਂਦੀ ਹੈ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਲਓ ਜੀ ਪਾਣੀ ਵਿੱਚ ਕਿਵੇਂ ਬਰਕਤ ਪੈ ਗਈ। ਮੈਂ ਬੇਨਤੀ ਕਰਾਂ ਤੁਸੀਂ ਪੜ੍ਹੇ ਲਿਖੇ ਸੱਜਣ ਬੈਠੇ ਹੋ ਇਹ ਸਾਰੇ ਅਸੀਂ ਪੜ੍ਹਨੇ ਪਾਇਆ ਅੱਜ ਤੱਕ ਸੁਣਨੇ ਹਾਂ। ਧਰਤੀਆਂ ਇਸ ਤੋਂ ਇਲਾਵਾ ਵੀ ਬੇਅੰਤ ਨੇ ਬੰਦਾ ਉਹਨਾਂ ਧਰਤੀਆਂ ਤੱਕ ਜਾ ਵੀ ਪਹੁੰਚਿਆ ਹੈ ਪਰ ਸਭ ਤੋਂ ਵੱਡੀ ਉਹਦੀ ਤੜਪ ਵੇ ਕਹਿੰਦਾ ਜੇ ਪਾਣੀ ਹੋਵੇਗਾ ਤੇ ਮੈਂ ਰਹਿ ਸਕਣਾ ਪਾਣੀ ਤੋਂ ਬਿਨਾਂ ਉੱਥੇ ਵਸੇਬਾ ਨਹੀਂ। ਇਹਦਾ ਮਤਲਬ ਕਿ ਪਾਣੀ ਮਨੁੱਖ ਦੀ ਜ਼ਿੰਦਗੀ ਦਾ ਆਧਾਰ ਹੈ ਤੇ ਸਾਹਿਬ ਨੇ ਬਾਣੀ ਵਿੱਚ ਕਿਹਾ ਪਹਿਲਾ ਪਾਣੀ ਜੀਓ ਹੈ ਜਾਂ ਕਿਹਾ ਪਾਣੀ ਪਿਤਾ ਜਗਤ ਕਾ। ਰੋਜ਼ ਅਸੀਂ ਪੜ੍ਹਨੇ ਆ ਪਵਨ ਗੁਰੂ ਪਾਣੀ ਪਿਤਾ। ਇਹਨੂੰ ਇਹ ਨਾ ਸਮਝਿਓ ਜਲ ਦੀ ਪੂਜਾ ਵਾਲੇ ਪਾਸੇ ਪ੍ਰੇਰਨਾ ਪਿਆਉਣ। ਮੈਂ ਕਹਿੰਦਾ ਹਰ ਇੱਕ ਚੀਜ਼ ਨੂੰ ਇੱਕੋ ਰਸੇ ਨਾਲ ਨਾ ਬਣੀ ਬਰੀਕੀ ਨਾਲ ਸੋਚੀਏ ਤਾਂ ਸਹੀ ਕਿ ਕੀ ਉਹ ਪਾਣੀ ਨਹੀਂ ਜਿਹਦੇ ਪੀਣ ਦੇ ਨਾਲ ਸਾਨੂੰ ਜ਼ਿੰਦਗੀ ਮਿਲਦੀ ਹੈ। ਕੀ ਉਸ ਪਾਣੀ ਦੇ ਵਿੱਚ ਜੀਵਨ ਨਹੀਂ ਜਿਹੜਾ ਧਰਤੀ ਤੇ ਪੈ ਜਾਏ ਤੇ ਬਨਸਪਤੀ ਨੂੰ ਰਸ ਦਿੰਦਾ ਹੈ। ਕੀ ਉਹ ਪਾਣੀ ਨਹੀਂ ਜ਼ਿੰਦਗੀ ਵਾਲਾ ਜਿਹਦੇ ਨਾਲ ਪਿੰਡੇ ਨੂੰ ਇਸ਼ਨਾਨ ਕਰਾਈਏ ਤੇ ਮਹਿਲ ਧੁੱਪ ਦਈਏ। ਉੱਥੇ ਇਕੱਲੇ ਪਾਣੀ ਦੀ ਗੱਲ ਨਹੀਂ ਕੀਤੀ ਸਿੱਖਾਂ ਉੱਥੇ ਪਾਣੀ ਦੇ ਨਾਲ ਬਾਣੀ ਦਾ ਸੁਮੇਲ ਹੈ। ਜੇ ਪਾਣੀ ਹਰ ਇੱਕ ਚੀਜ਼ ਦਾ ਅਸਰ ਕਬੂਲਦਾ ਹੈ ਜਿੱਥੇ ਗੁਰੂ ਕੀ ਬਾਣੀ ਪੜ੍ਹੀ ਜਾਏਗੀ ਸੱਚ ਜਾਣੀ ਉਹ ਪਾਣੀ ਵੀ ਬਾਣੀ ਦਾ ਅਸਰ ਕਬੂਲਦਾ ਹੈ। ਉਸ ਪਾਣੀ ਵਿੱਚ ਬਰਕਤ ਹੈ। ਉਸ ਪਾਣੀ ਵਿੱਚ ਗੁਰੂ ਰਾਮਦਾਸ ਜੀ ਦੀਆਂ ਰਹਿਮਤਾਂ ਨੇ ਤੇ ਅਨੇਕਾਂ ਉਦਾਹਰਨਾਂ ਮਿਲਦੀਆਂ ਨੇ ਕਿ ਜਿੱਥੇ ਉਹ ਰਹਿਮਤਾਂ ਦੇ ਪਾਤਰ ਅਨੇਕਾਂ ਰਹਿਮਤਾਂ ਲੈ ਕੇ ਗਏ। ਦੂਸਰੀ ਬੇਨਤੀ ਜਦੋਂ ਅਸੀਂ ਸ੍ਰਿਸ਼ਟੀ ਦੀ ਸਿਰਜਣਾ ਬਾਰੇ ਪੜ੍ਹਨੇ ਹਾਂ ਤੇ ਇੱਕ ਬਚਨ ਦਾਤਾਰ ਜੀ ਨੇ ਕੀਤਾ ਹੈ ਕਿਹਦੇ ਨੇ ਸਭ ਤੋਂ ਪਹਿਲਾਂ ਪਰਮਾਤਮਾ ਨੇ ਪਵਨ ਪੈਦਾ ਕੀਤੀ ਤੇ ਮੈਂ ਇਹਦੇ ਅਰਥ ਕਈ ਵਾਰੀ ਕਰਨਾ। ਪਵਨ ਦਾ ਅਰਥ ਆਵਾਜ਼ ਵੀ ਧਿਆਨ ਦਿਆ ਜੇ ਪਵਨ ਦਾ ਅਰਥ ਸ਼ਬਦ ਵੀ ਹੈ ਪਵਨ ਦਾ ਅਰਥ ਅਸੀਂ ਹਵਾ ਵੀ ਕਰਨੀ ਹੈ। ਸਹਿਜ ਦੇ ਬਚਨ ਅਸੀਂ ਪੜ੍ਹਨੇ ਹਾਂ ਸਾਚੇ ਤੇ ਪਵਣਾ ਭਇਆ ਪਵਣੇ ਤੇ ਜਲ ਹੋਏ। ਇਹਦਾ ਮਤਲਬ ਸ਼ਬਦ ਦਾ ਤੇ ਪਾਣੀ ਦਾ ਸੁਮੇਲ ਹੈ। ਪਰ ਇਹ ਕਦੀ ਭੁੱਲੀਏ ਨਾ ਜੇ ਉੱਥੇ ਪਾਣੀ ਸਰੋਵਰ ਵਿੱਚ ਹੈ ਤੇ ਉੱਥੇ ਸ਼ਬਦ ਵੀ ਦਿਨ ਰਾਤ ਉਚਾਰੇ ਜਾਂਦੇ ਨੇ ਤੇ ਸ਼ਬਦ ਦਾ ਅਸਰ ਸ਼ਬਦ ਦੇ ਅੰਦਰ ਜਿਹੜੀ ਰਹਿਮਤ ਹੈ ਉਹ ਪਾਣੀ ਦੇ ਉੱਤੇ ਅਸਰ ਜ਼ਰੂਰ ਕਰਦੀ ਹੈ। ਸਹਿਜ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੇ ਮੈਂ ਕਹਿੰਦਾ ਇਉਂ ਹੀ ਮੰਨ ਲਓ ਅਸੀਂ ਕਹਿੰਦੇ ਹਾਂ ਜੀ ਤੀਰਥ ਇਸ਼ਨਾਨ ਨਹੀਂ, ਮੈਂ ਬੇਨਤੀ ਕਰਾਂ ਐਸ ਤੁਕ ਨੂੰ ਹੀ ਮੰਨ ਲਈਏ। ਕਹਿਣ ਲੱਗੇ ਤੀਰਥ ਜਾਓ ਤਾਂ ਹਾਂ ਹਾਂ ਕਰਤੇ, ਦੇਖੋ ਅੰਮ੍ਰਿਤਸਰ ਕੀ ਹੈ, ਪੰਡਿਤ ਪੁੱਛੋ ਤੋਂ ਮਾਇਆ ਰਾਤੇ। ਅਗਲੀ ਤੋਕੇ ਕਹਿੰਦੇ ਨੇ ਮੈਂ ਤੀਰਥਾਂ ਤੇ ਨਹੀਂ ਜਾਂਦਾ, ਕਿਉਂ? ਕਹਿੰਦੇ ਨੇ ਜਿਹੜਾ ਮਿਲਦਾ ਉਹ ਕੌਮੇ ਦਾ ਗ੍ਰਸਿਆ ਮਿਲਦਾ, ਵਿਦਵਾਨਾਂ ਕੋਲ ਬੈਠਣਾ ਤੇ ਕੇਵਲ ਮਾਇਆ ਦੀ ਖੇਡ ਹੈ। ਕਹਿਣ ਲੱਗੇ ਸੋ ਅਸਥਾਨ ਬਤਾਵੋ ਮੀਤਾ, ਜਾਂ ਕਹਿ ਹਰ ਹਰ ਕੀਰਤਨ ਮੀਤਾ। ਕਹਿਣ ਲੱਗੇ ਮੈਨੂੰ ਉਹ ਥਾਂ ਦੱਸੋ ਜਿੱਥੇ ਹਰ ਵੇਲੇ ਕੀਰਤਨ ਹੁੰਦਾ ਹੋਵੇ। ਤੇ ਕੀ ਇਸ ਤੁਕ ਦੇ ਅਰਥ ਹਰਿਮੰਦਰ ਸਾਹਿਬ ਦੀ ਕੀਰਤਨ ਦੀ ਮਰਿਆਦਾ ਨਾਲ ਨਹੀਂ ਚੁੱਕਦੇ ਕਿ ਸੋ ਅਸਥਾਨ ਬਤਾਵੋ ਮੀਤਾ, ਜਾਂ ਕਹਿ ਹਰ ਹਰ ਕੀਰਤਨ ਮੀਤਾ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਅੰਮ੍ਰਿਤ ਬਾਣੀ ਵਿੱਚ ਕਹਿੰਦੇ ਨੇ ਏਦੋ ਵੱਡਾ ਸੱਚਖੰਡ ਕਿਹੜਾ ਹੈ, ਕਹੋ ਕਬੀਰ ਇਹ ਕਹੀਏ ਕਾਹੀਂ, ਸਾਧ ਸੰਗਤ ਬੈਕੁੰਠ ਹੈ ਆਏ। ਕੀ ਆਪਾਂ ਪੜ੍ਹਦੇ ਨੀ ਕਿ ਤਹਾ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਹੀਂ। ਜਿੱਥੇ ਅੱਖੇ ਪੈਰ ਰੱਬ ਦੀ ਕੀਰਤੀ ਹੁੰਦੀ ਹੋਵੇ, ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਏ ਜਾਂਦੇ ਹੋਣ ਗੁਰੂ ਕੇ ਸਿੱਖੋ, ਉਸ ਪਾਣੀ ਤੇ ਅਸਰ ਜ਼ਰੂਰ ਹੁੰਦਾ ਹੈ। ਅੱਜ ਤੁਸੀਂ ਅਨੇਕਾਂ ਉਦਾਹਰਨਾਂ ਤੁਹਾਨੂੰ ਪੜ੍ਹਨ ਨੂੰ ਮਿਲ ਗਈਆਂ। ਪਿਛਲੇ ਦਿਨ ਇੱਕ ਸੱਜਣ ਦੇ ਮੈਂ ਕੌਲ ਪੜ੍ਹੇ ਨੇ ਕਿ ਉਹਨੇ ਆਪਣੇ ਘਰ ਦੇ ਅੰਦਰ ਇੱਕ ਬਗੀਚੇ ਵਿੱਚ ਕਹਿੰਦੇ ਕੁਝ ਰੁੱਖ ਐਸੇ ਨੇ ਜਿਨ੍ਹਾਂ ਕੋਲ ਉਹ ਕੀਰਤਨ ਵਾਲੀ ਕੋਈ ਤੇਤ, ਕੀਰਤਨ ਵਾਲਾ ਕੋਈ ਤਵਾ ਲਾਉਂਦਾ ਹੈ, ਤੇ ਕੁਝ ਰੁੱਖ ਐਸੇ ਨੇ ਜਿਨ੍ਹਾਂ ਕੋਲ ਕੋਈ ਸ਼ਬਦ ਨਹੀਂ। ਪਰ ਜਦੋਂ ਉਹਨਾਂ ਰੁੱਖਾਂ ਦੇ ਫਲ ਤੋੜਦੇ ਨੇ ਤੇ ਜਿਸ ਰੁੱਖ ਦੇ ਕੋਲ ਕੀਰਤਨ ਹੁੰਦਾ ਹੈ ਗੁਰਮੁਖੋ, ਉਸ ਰੁੱਖ ਦਾ ਫਲ ਜਿਹੜਾ ਦੂਜੇ ਰੁੱਖ ਦੇ ਫਲ ਨਾਲੋਂ ਅਨੇਕ ਜ਼ਿਆਦਾ ਰਸਦਾਇਕ ਤੇ ਉਹਨੂੰ ਖਾਣ ਦੇ ਨਾਲ ਵੀ ਅੰਦਰ ਨੂੰ ਟਿਕਾ ਮਿਲਦਾ ਹੈ। ਸ਼ਬਦ ਆਪਣਾ ਅਸਰ ਕਰਦਾ। ਦੇਖੋ ਜੇ ਕਹੀਏ ਸ਼ਬਦ ਅਸਰ ਨਹੀਂ ਕਰਦਾ ਤੇ ਜਦੋਂ ਗੁਰੂ ਕੇ ਸਿੱਖ ਅੰਮ੍ਰਿਤ ਤਿਆਰ ਕਰਦੇ ਨੇ ਉਹ ਕੀ ਹੈ ਜੀ? ਅੰਮ੍ਰਿਤ ਤੋਂ ਪਹਿਲਾਂ ਪਾਣੀ ਹੈ, ਅੰਮ੍ਰਿਤ ਤੋਂ ਪਹਿਲਾਂ ਜਲ ਹੈ, ਅੰਮ੍ਰਿਤ ਤੋਂ ਪਹਿਲਾਂ ਆਪ ਹੈ। ਪਰ ਜਦੋਂ ਉਹਨਾਂ ਪੰਜਾਂ ਨੇ ਗੁਰੂ ਕੀ ਹਜ਼ੂਰੀ ਵਿੱਚ ਆਪਣੇ ਮੁੱਖ ਤੋਂ ਅੰਦਰ ਨੂੰ ਟਿਕਾ ਕੇ ਬਾਣੀ ਪੜ੍ਹੀ, ਗੁਰੂ ਕੇ ਸਿੱਖੋ, ਉਹ ਜਲ ਵੀ ਅੰਮ੍ਰਿਤ ਬਣ ਜਾਂਦਾ ਹੈ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਸ ਤਰਕ ਤੋਂ ਉੱਪਰ ਉੱਠ ਕੇ ਸੋਚੀਏ, ਜਿੱਥੇ ਅੱਛੇ ਪੈਰ ਸਾਈਂ ਦੀ ਕੀਰਤੀ ਹੈ, ਉਸ ਜਲ ਦੇ ਇਸ਼ਨਾਨ ਦੇ ਲਈ ਤਾਂ ਗੁਰੂ ਕੇ ਸਿੱਖਾਂ ਨੇ ਆਪਣੇ ਸਿਰ ਧਾੜ ਦੀਆਂ ਬਾਜ਼ੀਆਂ ਲਾ ਗਈਆਂ। ਕੀ ਭਾਈ ਸੁੱਖਾ ਸਿੰਘ ਮਾੜੋ ਮਾੜੀ ਕੰਦੋਕੀ ਵਾਲੇ ਨੂੰ ਭੁੱਲਾਂਗੇ? ਕਹਿੰਦੇ ਉਹਨੇ ਵੰਗਾਰ ਕੇ ਕਿਹਾ ਕਿ ਮੈਂ ਤੀਰ ਗੁਰੂ ਰਾਮਦਾਸ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ, ਦੁਸ਼ਮਣਾਂ ਨੇ ਪਹਿਰੇ ਲਾਏ, ਕੜਕ ਦੀ ਦੁਪਹਿਰ ਵੱਧਦੀ ਲੋਹ ਵਿੱਚ ਆਇਆ ਤੇ ਗੁਰੂ ਕਾ ਸਿੱਖ ਉੱਤੇ ਇਸ਼ਨਾਨ ਕਰਕੇ ਗਿਆ। ਕਿ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਕਦੀ ਭੁੱਲਾਂਗੇ? ਰਤਨ ਸਿੰਘ ਭੰਗੂ ਨੇ ਲਿਖਿਆ ਕਿ ਜਿਸ ਦਿਨ ਉਹਨਾਂ ਦਾ ਅਖੀਰਲਾ ਦਿਨ ਸੀ ਜ਼ਿੰਦਗੀ ਦਾ, ਉਸ ਦਿਨ ਇੱਕੋ ਗੱਲ ਕਹੀ ਸੀ ਕਿ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕੀਤਿਆਂ ਕਈ ਦਿਨ ਹੋ ਗਏ ਨੇ, ਪਰ ਮੇਰਾ ਚੋਲਾ ਤਿਆਗਣ ਤੋਂ ਪਹਿਲਾਂ ਉੱਥੋਂ ਜਲ ਲਿਆ ਕੇ ਮੈਨੂੰ ਇਸ਼ਨਾਨ ਕਰਾ ਦਿਓ। ਦੇਖੋ ਸਾਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਨੇ ਕਿਰਪਾਲਤਾ ਕੀਤੀ, ਮੈਂ ਫਿਰ ਸਰੋਵਰ ਵੱਲ ਆਉਣਾ। ਪਰ ਪੰਜ ਸਰੋਵਰ ਨੇ ਇੱਥੇ ਅੰਮ੍ਰਿਤਸਰ ਦੇ ਇਸ਼ਨਾਨ ਜਦੋਂ ਸਿੱਖ ਕਰਦਾ ਹੈ, ਉਹ ਜਿੱਥੇ ਬਾਜਮੁਖੀ ਇਸ਼ਨਾਨ ਕਰਦਾ ਉੱਥੇ ਅੰਤਰਮੁਖੀ ਵੀ ਦਾਤੇ ਦੀਆਂ ਰਹਿਮਤਾਂ ਲੈਂਦਾ। ਪੁਰਾਣੇ ਬਜ਼ੁਰਗ ਕੀ ਕਰਦੇ ਸਨ, ਉਹਨਾਂ ਨੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਜਾਣਾ ਤੇ ਪਹਿਲਾਂ ਮਾਈਆਂ ਕਹਿੰਦੀਆਂ ਸਨ ਚਾਰ ਸਰੋਵਰਾਂ ਦਾ ਇਸ਼ਨਾਨ ਕਰੀ, ਪੁਰਾਣੇ ਸੱਜਣ ਕਰਦੇ ਹੁੰਦੇ ਸਨ। ਅੱਜ ਤਾਂ ਇਸ਼ਨਾਨ ਦੀ ਗੱਲ ਹੀ ਖੰਡਨ ਕਰ ਦਿੱਤੀ, ਰੱਖ ਕੇ ਇੱਕ ਪਾਸੇ ਨੂੰ ਕਰ ਦਿੱਤਾ, ਕੰਮ ਦੀ ਲੋੜ ਹੀ ਨਾ ਪਏ। ਪਰ ਅੱਜ ਵੀ ਤੁਸੀਂ ਦੇਖੋ ਜਿਹੜੇ ਭਾਵਨਾ ਵਾਲੇ ਜਾਂਦੇ ਨੇ, ਪਹਿਲਾਂ ਉਹ ਟੂਟੀਆਂ ਥੱਲੇ ਇਸ਼ਨਾਨ ਕਰਦੇ ਨੇ, ਉਦੋਂ ਬਾਅਦ ਫਿਰ ਧੰਨ ਗੁਰੂ ਰਾਮਦਾਸ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਨਗੇ। ਪਰ ਪੰਜਾਂ ਸਰੋਵਰਾਂ ਨੂੰ ਤੱਕੋ, ਅੰਮ੍ਰਿਤਸਰ ਜੀ ਦੇ ਇਸ਼ਨਾਨ ਸਿੱਖ ਦੇ ਅੰਦਰ ਦੇ ਜੀਵਨ ਦੀ ਘਾਲਤ ਕਰਦੇ ਨੇ। ਸਭ ਤੋਂ ਪਹਿਲਾਂ ਇਸ਼ਨਾਨ ਰਾਮਸਰ ਦਾ ਮੰਨਦੇ ਸਨ। ਕਹਿੰਦੇ ਨੇ ਰਾਮਸਰ ਦਾ ਇਸ਼ਨਾਨ ਉਹ ਪਵਿੱਤਰ ਅਸਥਾਨ ਹੈ ਕਿ ਜਿੱਥੇ ਦੇਖੋ ਇੱਥੇ ਇਕੱਲੇ ਅੰਮ੍ਰਿਤ ਸਰੋਵਰ ਦੇ ਨਹੀਂ, ਅੰਮ੍ਰਿਤਸਰ ਜੀ ਦੇ ਇਸ਼ਨਾਨ ਕਿਹਾ। ਇਹਦਾ ਮਤਲਬ ਕਿ ਪੂਰੇ ਅੰਮ੍ਰਿਤਸਰ ਸ਼ਹਿਰ ਦੀ ਜਿਹੜੇ ਸਰੋਵਰ ਨੇ, ਸਿੱਖ ਉਹਨਾਂ ਦੇ ਇਸ਼ਨਾਨ ਦੀ ਲੋਚਾ ਕਰਦਾ ਹੈ। ਹਰ ਸਰੋਵਰ ਜਿਹੜਾ ਉਹ ਸਿੱਖ ਨੂੰ ਆਤਮਕ ਸਰੋਵਰ ਨਾਲ ਵੀ ਜੋੜਨ ਲਈ ਸਾਨੂੰ ਪ੍ਰੇਰਨਾ ਦਿੰਦਾ ਹੈ। ਪਹਿਲਾ ਸਰੋਵਰ ਰਾਮਸਰ, ਕੱਲ ਅਰਜ਼ ਕੀਤੀ ਸੀ, ਇਹ ਸਰੋਵਰ ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਸੰਪਾਦਨਾ ਕੀਤੀ ਹੈ, ਭਾਈ ਗੁਰਦਾਸ ਜੀ ਤੋਂ ਬਾਣੀ ਲਿਖਾਉਂਦੇ ਨੇ ਤੇ ਅੰਮ੍ਰਿਤ ਸਰੋਵਰ ਦੇ ਕਿਨਾਰੇ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਤਿਆਰ ਕਰਵਾਈ। ਇਸੇ ਸਰੋਵਰ ਦੇ ਕਿਨਾਰੇ ਹਜ਼ੂਰ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਤੇ ਇੱਥੇ ਲਿਖਦੇ ਸਨ ਵਿਦਵਾਨ ਸੱਜਣ ਪ੍ਰੋਫੈਸਰ ਪੂਰਨ ਸਿੰਘ ਤਾਂ ਕਹਿੰਦੇ ਨੇ ਕਿ ਅੰਮ੍ਰਿਤ ਸਰ ਤੈਨੂੰ ਰਾਮ ਸਰ ਤੈਨੂੰ ਕਹਿ ਰਿਹਾ ਹੈ ਕਿ ਜੇ ਤੂੰ ਅੰਮ੍ਰਿਤ ਤੱਕ ਪਹੁੰਚਣਾ ਚਾਹੁੰਦਾ ਹੈ ਤੇ ਰਾਮ ਕੇ ਨਾਮ ਵਿੱਚ ਇਸ਼ਨਾਨ ਕਰਨ ਤੋਂ ਬਿਨਾਂ ਤੇਰੇ ਅੰਦਰ ਅੰਮ੍ਰਿਤ ਸਰ ਦੀ ਰਹਿਮਤ ਨਹੀਂ ਉਠਣੀ। ਸ਼ਬਦ ਉਹਨਾਂ ਵਰਤੇ ਨੇ ਕਿ ਜਦੋਂ ਤੂੰ ਰਾਮ ਸਰ ਇਸ਼ਨਾਨ ਕਰੇ ਤੇ ਤੇਰੀ ਰਸਨਾ ਤੇ ਰਾਮ ਦਾ ਚਿੰਤਨ ਹੋਵੇ, ਤੇਰੇ ਅੰਦਰ ਰਾਮ ਦਾ ਸਿਮਰਨ ਚੱਲੇ ਤੇ ਉਹਨਾਂ ਦੇ ਸ਼ਬਦ ਵੀ ਅਸੀਂ ਪੜ੍ਹਨੇ ਆ। ਤੇ ਗੁਰੂ ਗ੍ਰੰਥ ਸਾਹਿਬ ਨੇ ਰਾਮ ਸ਼ਬਦ ਦੀ ਵਿਆਖਿਆ ਬੜੇ ਕਮਾਲ ਦੀ ਕੀਤੀ, ਪਰ ਇਸ ਦਾ ਅਰਥ ਕੋਈ ਖਿੱਚ ਕੇ ਸ਼੍ਰੀ ਰਾਮ ਚੰਦਰ ਵੱਲ ਨਾ ਲੈ ਜਾਏ। ਰਾਮ ਦਾ ਅਰਥ ਕਰਦਿਆਂ ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਨੇ ਕਿਹਾ, ਕਹਿਣ ਲੱਗੇ ਰਾਮ ਸਰ ਦੇ ਇਸ਼ਨਾਨ ਇਹ ਨੇ ਕਿ ਤੇਰੀ ਰਸਨਾ ਉੱਤੇ ਰਾਮ ਕਾ ਨਾਮ ਟਿਕ ਜਾਏ। ਰਾਮ ਸਰ ਦੇ ਇਸ਼ਨਾਨ ਨੇ ਕਿ ਇਸ਼ਨਾਨ ਕਰੇ ਤੈਨੂੰ ਸੁਪਨੇ ਵਿੱਚ ਵੀ ਰਾਮ ਚੇਤੇ ਆਏ। ਰਾਮ ਸਰ ਦੇ ਇਸ਼ਨਾਨ ਨੇ ਕਿ ਜਿੱਧਰ ਤੂੰ ਝਾਤੀ ਮਾਰੇ ਹਰ ਪਾਸੇ ਤੈਨੂੰ ਕੇਵਲ ਰਾਮ ਕੀ ਆਵਾਜ਼ ਸੁਣਾਈ ਦੇ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਸ਼ਬਦ ਦੀ ਵਿਆਖਿਆ ਕੀਤੀ। ਮੈਂ ਅੰਤਰੀ ਭਾਵ ਵੀ ਲੈ ਰਿਹਾ ਵਾਂ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਜੇ ਰਾਮ ਸਰ ਦੇ ਇਸ਼ਨਾਨ ਕਰਨ ਤੁਰਿਆ ਤੇ ਗੁਰੂ ਕੇ ਸਿੱਖਾ ਤੇਰੀ ਰਸਨਾ ਜਿਹੜੀ ਇਹ ਮਾਲਾ ਬਣ ਜਾਏ ਤੇ ਉਸ ਮਾਲਾ ਦੇ ਉੱਤੇ ਸਰਬ ਵਿਆਕਰ ਵਿਆਪਕ ਰਾਮ ਦਾ ਨਾਮ ਟਿਕ ਜਾਏ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸ਼ਰਾਮ। ਕਹਿੰਦੇ ਜਿਹੜੀ ਚੀਜ਼ ਰਸਨਾ ਤੇ ਟਿਕ ਜਾਏ ਉਹ ਮਨੁੱਖ ਦੇ ਅੰਦਰ ਵਸ ਜਾਂਦੀ ਹੈ, ਤੇ ਜਿਹੜੀ ਚੀਜ਼ ਸਾਡੇ ਅੰਤ ਸ਼ੈ ਕਰਨ ਵਿੱਚ ਵਸ ਗਏ ਸੱਚ ਜਾਣੋ ਰਾਤ ਨੂੰ ਸੁਪਨੇ ਵੀ ਉਹਦੇ ਆਉਣ ਲੱਗ ਪੈਂਦੇ। ਜਿਹੜੀ ਚੀਜ਼ ਰਸਨਾ ਤੇ ਹੈ, ਕੰਨਾਂ ਵਿੱਚ ਹੈ, ਉਹਨੇ ਸਾਡੇ ਅੰਦਰ ਘਰ ਕਰਨੇ। ਜਿਹੜੀ ਅੰਤ ਸ਼ੈ ਕਰਨ ਵਿੱਚ ਟਿਕ ਗਈ ਉਹ ਗੱਲ ਸਾਡੇ ਸੁਪਨਿਆਂ ਵਿੱਚ ਆਏਗੀ। ਤੇ ਕਬੀਰ ਜੀ ਨੇ ਕਿਹਾ ਤੇ ਮੈਂ ਬੇਨਤੀ ਕਰਾਂ, ਤਕਰੀਬਨ ਹਰ ਵਿਦਵਾਨ ਨੇ ਅੰਮ੍ਰਿਤਸਰ ਜੀ ਦੇ ਇਸ਼ਨਾਨ ਦੇ ਅਰਥ ਕਰਦਿਆਂ ਇਹਨਾਂ ਭਾਵ ਪੂਰਤ ਸ਼ਬਦਾਂ ਰਾਹੀਂ ਵਿਆਖਿਆ ਕੀਤੀ ਕਿ ਤੇਰੀ ਰਸਨਾ ਰਾਮ ਕੇ ਨਾਮ ਦੀ ਮਾਲਾ ਬਣ ਜਾਏ ਤੇ ਜਦੋਂ ਅੰਦਰ ਨਾਮ ਵਸ ਜਾਏ ਤੈਨੂੰ ਸੁਪਨੇ ਵਿੱਚ ਵੀ ਰਾਮ ਦੇ ਹੀ ਆਵਾਜ਼ ਸੁਣਾਈ ਦੇ। ਤੇ ਕਬੀਰ ਜੀ ਕਹਿੰਦੇ ਜੇ ਸੁਪਨੇ ਵਿੱਚ ਰਾਮ ਸੁਣਾਈ ਦਿੰਦਾ ਕਿਤੇ ਸੁਪਨੇ ਵਿੱਚ ਬੜਾ ਕੇ ਰਾਮ ਕਹਿੰਦਾ, ਕਹਿੰਦੇ ਨੇ ਬਸ ਮੈਂ ਤੇਰੀ ਇੰਨੀ ਸੇਵਾ ਕਰ ਸਕਣਾ, ਤੇਰੇ ਚਰਨਾਂ ਦਾ ਜੋੜਾ ਹੋਵੇ, ਮੇਰੇ ਤਨ ਦੀ ਚਮੜੀ ਹੋ ਜਾਏ, ਸੱਚ ਜਾਣੀ ਤੇਰਾ ਰਾਮ ਸਰ ਦਾ ਕੀਤਾ ਇਸ਼ਨਾਨ ਸਫਲ ਹੋ ਜਾਏਗਾ। ਸ਼ਬਦ ਸੀ ਕਬੀਰ, ਸੁਪਨਾ ਖੂਨ ਬਰੜਾਇਕ ਹੈ ਜੇ ਮੁਖ ਨਿਕਸੈ ਰਾਮ, ਤਾਂ ਕੇ ਪਦ ਕੀ ਪਨ ਹੀ ਮੇਰੇ ਤਨ ਕੋ ਚਾਮ। ਜੇ ਰਾਮ ਸਰ ਦੇ ਇਸ਼ਨਾਨ ਕਰਨ ਤੁਰੇ ਤੇ ਕਦੀ ਗੁਰੂ ਤੇਗ ਬਹਾਦਰ ਜੀ ਦੇ ਬਚਨ ਨੂੰ ਪੱਲੇ ਬੰਨੀ, ਉੱਥੇ ਇਸ਼ਨਾਨ ਕਰਦਿਆਂ ਤੈਨੂੰ ਸੁਖਮਨੀ ਯਾਦ ਆਵੇ, ਉੱਥੇ ਇਸ਼ਨਾਨ ਕਰਦਿਆਂ ਤੈਨੂੰ ਸਮਝ ਪੈ ਜਾਏ ਕਿ ਸ਼ਬਦ ਗੁਰੂ ਹੀ ਮੇਰਾ ਗੁਰੂ ਹੈ, ਉੱਥੇ ਤੈਨੂੰ ਸਮਝ ਪੈ ਜਾਏ ਰਾਮ ਸਰ ਵਿੱਚ ਕਿ ਇੱਥੇ ਕੱਚੇ ਪਿੱਲਿਆਂ ਦੀ ਬਾਣੀ ਦਰਜ ਨਹੀਂ ਕੀਤੀ ਗਈ, ਭਾਵੇਂ ਉਹਨਾਂ ਆ ਕੇ ਧਮਕੀ ਵੀ ਦਿੱਤੀ। ਰਾਮ ਸਰ ਦੇ ਇਸ਼ਨਾਨ ਕਰਦਿਆਂ ਸਮਝ ਪੈ ਜਾਏ ਕਿ ਤੇਰੇ ਗੁਰੂ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਉੱਚੀ ਥਾਂ ਦਿੱਤੀ ਤੇ ਆਪ ਰਾਤ ਧਰਤੀ ਤੇ ਵਿਸ਼ਰਾਮ ਕੀਤਾ ਸੀ। ਜੇ ਰਾਮ ਸਰ ਦੇ ਇਸ਼ਨਾਨ ਕਰਨੇ, ਉੱਥੇ ਜੋ ਗੁਰੂ ਨੇ ਰਹਿਮਤਾਂ ਵਰਤਾਈਆਂ ਉਹਨਾਂ ਨੂੰ ਫਿਰ ਦੇ ਵਿੱਚ ਧਾਰਨ ਕਰੀ, ਤੇ ਜਦੋਂ ਰਾਮ ਸਰ ਤੇਰਾ ਅੰਦਰ ਬਣੇਗਾ, ਫਿਰ ਸਾਹਿਬ ਨੇ ਉਹਨੂੰ ਬਾਣੀ ਵਿੱਚ ਕਿਹਾ ਕਿ ਰਾਮ ਨਾਮ ਉਰਮੈ ਗਇਓ, ਤੇਰਾ ਅੰਦਰ ਰਾਮ ਸਰ ਨਾਲ ਭਰਪੂਰ ਹੋ ਜਾਏ। ਰਾਮ ਨਾਮ ਉਰਮੈ ਗਇਓ ਜਾਂ ਕਹਿ ਸਾਹਮਣੀ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਜਦੋਂ ਤੇਰੇ ਅੰਦਰ ਰਾਮ ਸਰ ਦੇ ਇਸ਼ਨਾਨ ਟਿਕ ਜਾਣਗੇ, ਫਿਰ ਕਹਿੰਦੇ ਤੇਰੀ ਜ਼ਬਾਨ ਕਹੇਗੀ ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਉਹ ਬੋਲੈ ਰੇ, ਪਰਮਾਤਮਾ ਤੋਂ ਬਿਨਾ ਕੋਈ ਦੂਜਾ ਨਹੀਂ। ਬੇਨਤੀ ਕਰਾਂ, ਪਹਿਲਾ ਇਸ਼ਨਾਨ ਰਾਮ ਸਰ ਦਾ ਮੰਨਿਆ ਗਿਆ ਕਿ ਰਾਮ ਸਰ ਦਾ ਇਸ਼ਨਾਨ ਆਪਣੇ ਅੰਦਰ ਦਾ ਵੀ ਇਸ਼ਨਾਨ ਕਰਾਈ। ਉਸ ਤੋਂ ਅੱਗੇ ਰਾਮ ਸਰ ਤੋਂ ਅਗਲਾ ਇਸ਼ਨਾਨ ਸਰੋਵਰ ਹੈ। ਮੈਂ ਬਾਬਾ ਦੀਪ ਸਿੰਘ ਦੇ ਬੁੰਗੇ ਵਾਲੇ ਪਾਸਿਓਂ ਅਰਜ਼ ਕਰਨ ਲੱਗਾ, ਅਗਲਾ ਸਰੋਵਰ ਹੈ ਬਿਬੇਕ ਸਰ। ਇਹ ਬਿਬੇਕ ਸਰ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਨੇ ਕਾਇਮ ਕੀਤਾ ਸੀ। ਇਸ ਸਰੋਵਰ ਦੀ ਸਿਰਜਣਾ ਹਜ਼ੂਰ ਦੇ ਵੇਲੇ ਹੋਈ। ਇਹਦਾ ਨਾਮ ਬਿਬੇਕ ਸਰ ਕਿਉਂ ਪੈ ਗਿਆ? ਆਪ ਸਿਆਣਿਆਂ ਨੂੰ ਪਤਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇੱਕ ਪੱਖ ਨਾ ਕੇਵਲ ਰੱਖੀਏ ਕਿ ਸਾਹਿਬ ਨੇ ਦੋ ਕਿਰਪਾਨਾਂ ਹੀ ਕੇਵਲ ਪਾਈਆਂ। ਮੈਂ ਕਹਿੰਦਾ ਰੂਹਾਨੀਅਤ ਦੀ ਖੇਡ ਵੇਖਣੀ ਹੋਵੇ ਤੇ ਪ੍ਰੇਮ ਦੀ ਕਿਤੇ ਲਹਿਰ ਤੱਕਣੀ ਹੋਵੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਪੜ੍ਹਿਓ। ਕੇਵਲ ਖੜਕਧਾਰੀ ਨਹੀਂ, ਮੈਂ ਕਹਿੰਦਾ ਇਹ ਕੋਈ ਜੇ ਪ੍ਰੇਮ ਦੀ ਖਿੱਚ ਦੇ ਵੱਧੇ ਗੁਰੂ ਹਰਗੋਬਿੰਦ ਸਾਹਿਬ ਜੇ ਕਿਤੇ ਨਾਨਕ ਮਤੇ ਦੀ ਧਰਤੀ ਤੇ ਅਲਮਸਤ ਵਗੈਰੇ ਵਰਗੇ ਕਹਿੰਦੇ ਨੇ ਦਾਤਾ, ਬਾਬੇ ਨਾਨਕ ਦੇ ਜਿੱਥੇ ਚਰਨ ਪਏ ਉਸ ਥਾਂ ਦੀ ਅੱਜ ਬੇਅਦਬੀ ਹੋ ਗਈ ਤੇ ਗੁਰੂ ਹਰਗੋਬਿੰਦ ਸਾਹਿਬ ਆਪ ਚੱਲ ਕੇ ਜਾਂਦੇ ਨੇ ਕੇਸਰ ਦੇ ਛਿੱਟੇ ਮਾਰ ਕੇ ਉਸ ਸੜੇ ਕੋਲ ਪਿੱਪਲ ਨੂੰ ਫਿਰ ਹਰਿਆਵਲ ਬਖਸ਼ ਦਿੰਦੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਉਹ ਜਿੱਥੇ ਦਲ ਭੰਜਨ ਗੁਰ ਸੂਰਮਾ ਹੈ ਉੱਥੇ ਬੰਦ ਜੋਧਾ ਤੋਂ ਪਾਰਉਪਕਾਰੀ ਨੇ। ਜੇ ਕਸ਼ਮੀਰ ਦੀ ਧਰਤੀ ਤੇ ਮਾਈ ਬਸਤਰ ਤਿਆਰ ਕਰਕੇ ਬੈਠੀਏ ਕਿ ਉਹਦੇ ਕੋਲ ਪਹੁੰਚਦੇ ਨੇ, ਜੇ ਭਾਈ ਸਾਧੂ ਤੇ ਰੂਪੇ ਵਰਗੇ ਪਾਣੀ ਭਰ ਕੇ ਬੈਠੇ ਨੇ ਠੰਡਾ ਕਿ ਗੁਰੂ ਹਰਗੋਬਿੰਦ ਸਾਹਿਬ ਉੱਥੇ ਪਹੁੰਚਦੇ ਨੇ, ਜੇ ਭਾਈ ਪੱਲੇ ਵਰਗੇ ਪੱਲੇ ਨਾਲ ਗੁੜ ਬਣ ਕੇ ਬੈਠੇ ਨੇ ਗੁਰੂ ਹਰਗੋਬਿੰਦ ਸਾਹਿਬ ਆਪ ਚੱਲ ਕੇ ਜਾਂਦੇ ਨੇ, ਜੇ ਭਾਈ ਸਾਈ ਦਾਸ ਵਰਗੇ ਘਰ ਬਣਾ ਕੇ ਕਹਿੰਦੇ ਨੇ ਘਰ ਵਿੱਚ ਤਾਂ ਪ੍ਰਵੇਸ਼ ਕਰਨਾ ਜੇ ਤੁਸੀਂ ਆਓ, ਤੇ ਗੁਰੂ ਹਰਗੋਬਿੰਦ ਸਾਹਿਬ ਉੱਥੇ ਜਾਂਦੇ ਨੇ। ਗੁਰੂ ਕੇ ਸਿੱਖੋ, ਕੇਵਲ ਨੀਰੀ ਵਾਲਾ ਪੱਖ ਨਹੀਂ, ਹਜ਼ੂਰ ਨੇ ਅੰਦਰੋਂ ਪ੍ਰੇਮ ਦੇ ਸਰੋਵਰ ਨੇ। ਵਿਵੇਕ ਸਰ ਕਿਉਂ ਕਾਇਮ ਕੀਤਾ ਗਿਆ? ਗੁਰਮੁਖ ਜਿਹੜੇ ਨਾਮ ਅਭਿਆਸੀ ਸਿੱਖ ਸਨ, ਭਜਨ ਬੰਦਗੀ ਦੇ ਪੁਤਲੇ ਸਨ, ਕਿਉਂਕਿ ਉਦੋਂ ਅੱਜ ਦੀ ਤਰ੍ਹਾਂ ਨਹੀਂ ਕਿ ਕੇਵਲ ਕਹਿਣ ਮਾਤਰ ਬਾਹਰ ਦਾ ਭੇਖ ਹੁੰਦਾ ਸੀ, ਉਦੋਂ ਆਪਣੇ ਅੰਦਰੋਂ ਦਿਨ ਰਾਤ ਸ਼ਬਦ ਦੇ ਖੋਜੀ ਸਿੱਖ ਸ਼ਬਦ ਦੀ ਕਮਾਈ ਕਰਦੇ ਸਨ। ਜਿਹੜੇ ਨਾਮ ਦੇ ਰਸੀਏ ਸ਼ਬਦ ਨੂੰ ਕਮਾਉਣ ਵਾਲੇ ਸਨ, ਧੰਨ ਗੁਰੂ ਹਰਗੋਬਿੰਦ ਸਾਹਿਬ ਇਸ ਅਸਥਾਨ ਤੇ ਆਉਂਦੇ ਸਨ। ਇਸ ਸਰੋਵਰ ਦੇ ਕਿਨਾਰੇ ਉਹ ਬਿਹੰਗਮ ਬਿਹੰਗਮ ਦਰਸ ਜਿਨ੍ਹਾਂ ਨੂੰ ਪਰਮਾਤਮਾ ਤੇ ਗੁਰੂ ਤੋਂ ਬਿਨਾਂ ਕਿਸੇ ਦੀ ਓਟ ਨਹੀਂ, ਉਹਨਾਂ ਨੇ ਇੱਥੇ ਆਉਣਾ। ਹਜ਼ੂਰ ਨੇ ਉਹਨਾਂ ਵਿਵੇਕੀ ਸਿੱਖਾਂ ਨੂੰ ਮਿਲਣਾ, ਉਹਨਾਂ ਨਾਲ ਪਰਮਾਰਥ ਦੀਆਂ ਗੱਲਾਂ, ਪਰਮਾਤਮਾ ਦੇ ਘਰ ਜਾਣ ਦੀ ਉਹਨਾਂ ਨੂੰ ਜੁਗਤ ਬਿਰਧ ਦਰਸਾਉਣੀ। ਤੇ ਸੱਚ ਜਾਣੋ, ਜਿੱਥੇ ਵਿਵੇਕੀ ਆ ਕੇ ਬੈਠਦੇ ਸਨ ਉੱਥੇ ਵਿਵੇਕ ਸਰ ਹੈ। ਕਹਿੰਦੇ ਨੇ ਜੇ ਤੂੰ ਵਿਵੇਕ ਸਰ ਦੇ ਇਸ਼ਨਾਨ ਕਰੇ ਤੇ ਨਾਲ ਅਰਦਾਸ ਕਰੀ, ਰੱਬ ਤੈਨੂੰ ਅੰਦਰ ਦਾ ਵਿਵੇਕ ਵੀ ਬਖਸ਼। ਉਹ ਵਿਵੇਕ ਕੀ ਹੈ? ਵੈਸੇ ਪਿਛਲੇ ਦਿਨੀ ਜਦੋਂ ਅਰਦਾਸ ਦੀ ਕਥਾ ਇੱਥੇ ਪਹੁੰਚੀ ਸੀ ਕਿ ਵਿਵੇਕ ਦਾਨ, ਉਦਨ ਬੜੀ ਖੁੱਲ ਕੇ ਵਿਚਾਰ ਕੀਤੀ। ਅੱਜ ਮੈਂ ਫਿਰ ਬੇਨਤੀ ਕਰਦੀ ਹਾਂ ਕਿ ਵਿਵੇਕ ਦਾ ਅਰਥ ਹੈ ਚੰਗੀ ਸੂਝ। ਚੰਗੀ ਸੂਝ ਦਾ ਅਰਥ ਕੇਵਲ ਪਦਾਰਥਾਂ ਦੀ ਕਮਾਣ ਵਾਲੀ ਸੂਝ ਨਹੀਂ, ਉਹ ਸੂਝ ਜਿਹੜੀ ਸਰੀਰ ਵਿੱਚ ਰਹਿੰਦਿਆਂ ਸਰੀਰ ਵਿੱਚੋਂ ਨਿਕਲਣ ਦੀ ਜਾਚ ਸਿੱਖੀ ਹੋਵੇ, ਉਹ ਸੂਝ ਜਿਹੜੀ ਗੁਰਮਤ ਤੇ ਦੁਰਮਤ ਨੂੰ ਨਖੇੜ ਸਕੇ, ਉਹ ਸੂਝ ਜਿਹੜੀ ਖੰਸ ਦੀ ਤਰ੍ਹਾਂ ਕੇਵਲ ਮੋਤੀ ਦੀ ਖੁਰਾਕ ਬਣਾਏ, ਦੁੱਧ ਤੇ ਪਾਣੀ ਨੂੰ ਨਖੇੜ ਸਕੇ। ਤੇ ਸੱਚ ਜਾਣੋ, ਵਿਵੇਕੀ ਹੈ ਉਹ ਜਿਹਨੇ ਮਾਇਆ ਦੇ ਬੰਧਨ ਕਰ ਦਿੱਤੇ। ਮੈਂ ਇੱਕ ਬੇਨਤੀ ਕਰਨੀ ਹੈ, ਕਬੀਰ ਸਾਹਿਬ ਦਾ ਸ਼ਬਦ ਹੈ, ਅਰਜ਼ ਕਰ ਰਿਹਾ ਨਾ, ਪਹਿਲਾਂ ਰਾਮ ਸਰ ਕੀ, ਇੱਥੇ ਇਸ਼ਨਾਨ ਕਰੀ ਤੈਨੂੰ ਰਾਮ ਚੇਤੇ ਆਵੇ, ਸਰਬ ਵਿਆਪਕ ਪ੍ਰਭੂ ਦੀ ਯਾਦ ਤੇਰੇ ਅੰਦਰ ਵਸੇ, ਤੈਨੂੰ ਸਮਝ ਪੈ ਜਾ ਮੇਰੇ ਗੁਰੂ ਨੇ, ਇੱਥੇ ਮੈਨੂੰ ਸ਼ਬਦ ਗੁਰੂ ਦੇ ਲੜ ਲੱਗਣ ਤੋਂ ਪਹਿਲਾਂ ਇੱਥੇ ਸ਼ਬਦ ਗੁਰੂ ਨੂੰ ਇਕੱਤਰ ਕੀਤੀ ਭੀੜ ਸੀ, ਤੈਨੂੰ ਇਸ ਤੋਂ ਅੱਗੇ ਸਮਝ ਪੈ ਜਾ ਮੈਂ ਵਿਵੇਕ ਸਰ ਚੱਲਿਆ ਹਾਂ। ਤੇ ਲੋਕ ਵਿਵੇਕ ਭਾਲਣ ਲਈ ਦਿਨ ਰਾਤ ਤਰਲੇ ਮਿੰਤਾਂ ਕਰਦੇ ਨੇ, ਪਰ ਤੂੰ ਕੀਰਤਨ ਕਰਨਾ ਸ਼ੁਰੂ ਕਰੀ, ਤੈਨੂੰ ਕੀਰਤਨ ਵਿੱਚੋਂ ਵਿਵੇਕ ਦੀ ਦਾਤ ਮਿਲੇਗੀ। ਮੇਰੇ ਗੁਰੂ ਅਰਜਨ ਸਾਹਿਬ ਨੇ ਸ਼ਬਦ ਕਹੇ ਨੇ ਕਿ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਦੇ, ਪੰਚ ਜਨਾ ਚੋ ਸੰਗ ਨਾ ਛੁਟਕਿਓ, ਅਧਕ ਅੰਗ ਬੁੱਧ ਬਾਂਧੇ। ਪਿਆਰੇ, ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪੜਿਓ ਸਵਾਮੀ ਕੈ ਦੁਆਰੇ ਦੀਜੈ, ਬੁੱਧ ਵਿਵੇਕਾ ਤੂੰ ਵਿਵੇਕ ਸਰ ਹੈ। ਤੇ ਇੱਥੇ ਫਿਰ ਇੱਕ ਆਵਾਜ਼ ਆਏਗੀ, ਜੇ ਵਿਵੇਕ ਲੈਣਾ ਹੀ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਦੇਖ, ਜੇ ਤੂੰ ਵਿਵੇਕ ਨੂੰ ਹਾਸਲ ਕਰਨਾ ਤੇ ਗੁਰਮੁਖਾਂ ਪ੍ਰਭੂ ਦੀ ਕੀਰਤੀ ਨਾਲ ਜੁੜ। ਗੁਰੂ ਕੇ ਸਿੱਖੋ, ਇੱਕ ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਬਾਬਾ ਕਬੀਰ ਜੀ ਨੇ ਇੱਕ ਸ਼ਬਦ ਕਿਹਾ ਹੈ, ਕਹਿਣ ਲੱਗੇ ਲੋਕਾਂ ਕੋਲ ਦੌਲਤ ਹੈ ਪਰ ਵਿਵੇਕ ਨਹੀਂ, ਕਹਿਣ ਲੱਗੇ ਲੋਕਾਂ ਕੋਲ ਤਾਕਤ ਹੈ ਪਰ ਸੂਝ ਵਿਵੇਕ ਨਹੀਂ। ਜਿਸ ਨੂੰ ਰੱਬ ਨੇ ਦੌਲਤ ਦੇ ਨਾਲ ਵਿਵੇਕ ਦੇ ਦਿੱਤਾ, ਦੌਲਤ ਦੇ ਨਾਲ ਸੂਝ ਦੇ ਦਿੱਤੀ, ਤਾਕਤ ਦੇ ਨਾਲ ਉਹਨੂੰ ਅੰਦਰ ਦੀ ਵਿਵੇਕ ਸੋਝੀ ਦਿੱਤੀ, ਉਹਨੂੰ ਪਤਾ ਕਿ ਤਾਕਤ ਨੂੰ ਵਰਤਣਾ ਕਿਵੇਂ। ਉਹਨਾਂ ਨੇ ਮਾਇਆ ਦੀ ਗੱਲ ਬੜੀ ਵਾਰੀ ਕੀਤੀ ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਇੱਕ ਥਾਂ ਉਹਨਾਂ ਵੀ ਆ ਕੇ ਕਹਿ ਦਿੱਤਾ, ਕਹਿਣ ਲੱਗੇ ਠੀਕ ਹੈ ਪਰ ਨਾਲ ਕਹਿਣ ਲੱਗੇ ਜੇ ਤੂੰ ਬਿਨਾਂ ਗੁਜ਼ਾਰਾ ਨਹੀਂ, ਕਿਉਂ? ਕਹਿਣ ਲੱਗੇ ਜੇ ਕਿਸੇ ਰਾਹੀ ਰਾਤ ਨੂੰ ਘਰ ਆ ਜਾਏ, ਸ਼ਕਨ ਨੂੰ ਪ੍ਰਸ਼ਾਦਾ ਮੰਗੇ, ਤੇ ਅੱਗੋਂ ਕਹਿ ਦੀਏ ਮੇਰੇ ਪੱਲੇ ਕੁਛ ਹੈ ਹੀ ਨਹੀਂ, ਕਹਿਣ ਲੱਗੇ ਮੇਰੇ ਮਾਲਕਾ ਬਿਨਾਂ ਸੁਹਾਗਣ ਤੋਂ ਕਈ ਵਾਰੀ ਗ੍ਰਿਸ਼ਤੀ ਨੂੰ ਦੋਸ਼ ਲੱਗਦੇ ਨੇ, ਉਹਨਾਂ ਗ੍ਰਿਸ਼ਤੀ ਸ਼ਬਦ ਵਰਤੇ ਹੈ। ਕਹਿਣ ਲੱਗੇ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੇ ਆਵਤ ਪਹੀਆਂ, ਪਹੀਆ ਦਾ ਅਰਥ ਹੁੰਦਾ ਪੈ ਤੇ ਚੱਲਣ ਵਾਲਾ, ਰਸਤੇ ਤੇ ਚੱਲਣ ਵਾਲਾ ਬਟਾਊ, ਆਵਤ ਪਹੀਆ ਖੁਦੇ ਜਾਹੇ। ਕਹਿਣ ਲੱਗੇ ਵਾਕੈ ਅੰਤਰ ਨਹੀਂ ਸੰਤੋਖ, ਬਿਨਾਂ ਸੁਹਾਗਣ ਲਾਗੈ ਦੋਸ਼। ਜੇ ਗ੍ਰਿਸ਼ਤੀ ਦੇ ਘਰ ਵਿੱਚ ਨਹੀਂ, ਇੱਕ ਮਹਾਂਪੁਰਸ਼ ਬੜੀ ਕਰਨੀ ਵਾਲੇ ਬਚਨ ਕਹਿੰਦੇ ਸਨ, ਮੈਂ ਇਸ ਨੂੰ ਕਹਿੰਦਿਆਂ ਕੋਈ ਵੀ ਘਬਰਾਹਟ ਨਹੀਂ ਮਹਿਸੂਸ ਕਰਦਾ। ਉਹ ਕਹਿੰਦੇ ਸਨ ਕਿ ਜਿਸ ਗ੍ਰਿਸ਼ਤੀ ਦੀ ਰਜੇ ਵਿੱਚ ਟਕੇ ਨਹੀਂ, ਤੇ ਸੱਚ ਜਾਣੋ ਉਹ ਵਿਚਾਰਾ ਟਕੇ ਦਾ ਨਹੀਂ। ਕਹਿਣ ਲੱਗਾ ਜਿੰਨੇ ਸੰਤ ਨੇ ਜੇਬ ਟਕਿਆਂ ਨਾਲ ਭਰੀ ਹੈ, ਸੱਚ ਜਾਣੋ ਉਹ ਵੀ ਟਕੇ ਦਾ ਨਹੀਂ। ਟਕੋ ਹਾਂ ਸ਼ਬਦ ਸਨ, ਤੇ ਗੁਰੂ ਗ੍ਰੰਥ ਸਾਹਿਬ ਨੇ ਟਿਕਿਆ। ਕਹਿਣ ਲੱਗੇ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਜੇ ਤੈਨੂੰ ਰੱਬ ਨੇ ਦ੍ਰਿਸ਼ਟੀ ਪੁਣਾ ਦਿੱਤਾ, ਤੈਨੂੰ ਇੰਨੀ ਵਿਵੇਕ ਮਤ ਆ ਜਾਏ। ਹੁਣ ਅਸੀਂ ਸਮਝਨੇ ਆ ਦ੍ਰਿਸ਼ ਦੀ ਪਰਿਭਾਸ਼ਾ ਸੀ ਕੀ ਬਣਾਈਏ, ਅਸੀਂ ਵਿਵੇਕਸਰ ਤੋਂ ਵਿਵੇਕ ਮੰਗੀਏ, ਅੰਮ੍ਰਿਤਸਰ ਜਾਂਦੇ ਹਾਂ ਕਿਤੇ ਉਸ ਥਾਂ ਤੇ ਖਲੋ ਕੇ ਬੇਨਤੀ ਕਰੀਏ। ਮੈਂ ਅੱਗੇ ਚੱਲ ਕੇ ਬੇਨਤੀ ਫਿਰ ਕਰਾਂਗਾ, ਇਹਨਾਂ ਥਾਵਾਂ ਨੂੰ ਨਿਰਮੂਲ ਨਾ ਜਾਣੋ, ਐਵੇਂ ਸੱਚ ਨਾ ਪਾਓ। ਕਦੀ ਗੁਰੂ ਹਰਗੋਬਿੰਦ ਸਾਹਿਬ ਦੇ ਥਾਂ ਤੇ ਖਲੋ ਕੇ ਬੇਨਤੀ ਕਰੀਏ ਕਿ ਮੇਰੇ ਦਾਤਾ ਜੀ ਤੂੰ ਸਾਨੂੰ ਵਿਵੇਕ ਦੇ, ਇਹ ਸਮਝ ਪੈ ਜਾਏ ਕਿ ਗ੍ਰਿਸ਼ਤ ਕੀ ਹੁੰਦਾ। ਵਿਵੇਕ ਤੋਂ ਬਿਨਾਂ ਅਸੀਂ ਅੱਧੀ ਤੁਕ ਜ਼ਰੂਰ ਕਹਿੰਦੇ ਹਾਂ। ਜਿਸ ਗ੍ਰਿਸ਼ਤੀ ਨੂੰ ਮਿਲੋ ਉਹ ਇੱਕੋ ਗੱਲ ਕਹਿੰਦਾ, ਗੁਰੂ ਸਾਹਿਬ ਨੇ ਤਾਂ ਸਾਨੂੰ ਖੁੱਲ ਦਿੱਤੀ ਹੈ, ਅੱਧੀ ਤੁਕ ਸਾਰਿਆਂ ਨੂੰ ਚੇਤੇ ਜੋ ਸੱਚ ਜਾਣੋ। ਜਿਹੜੇ ਬਾਣੀ ਪੜ੍ਹਦੇ ਨੇ, ਹੱਸ ਆਉਂਦਿਆਂ, ਖੇਲ ਆਉਂਦਿਆਂ, ਪੈ ਲੈਂਦਿਆਂ, ਖਾ ਲੈਂਦਿਆਂ, ਵਿਚੈ ਹੋਵੇ ਮੁਕਤ, ਅੱਧੀ ਤੁਕ ਤਾਂ ਚੇਤੇ ਰਹਿ ਕਲੀ ਵੀ ਖਾਂਦਿਆਂ, ਹੱਸਦਿਆਂ, ਖੇਡਦਿਆਂ। ਇਹਦਾ ਮਤਲਬ ਇਹ ਨਹੀਂ ਕਿ ਸਾਰੀ ਰਾਤ ਕਲੱਬਾਂ ਵਿੱਚ ਪੱਬਾਂ ਵਿੱਚ ਘੁੰਮਿਆ ਤੇ ਪਰਤ ਕੇ ਕਹੀਏ ਵੀ ਗੁਰੂ ਨੇ ਕਿਹਾ ਵਿੱਚੇ ਹੋਵੇ ਮੁਕਤ ਹੈ। ਪਹਿਲੀ ਤੁਕ ਕਦੀ ਨਾ ਭੁੱਲਿਓ, ਮੁਕਤ ਹੋਵੇਗਾ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਹੁਣ ਪਹਿਲੀ ਤੁਕ ਤਾਂ ਚੇਤੇ ਕੋਈ ਨੀ ਰੱਖੀ, ਜਿਵੇਂ ਅਸੀਂ ਤੁਕਾਂ ਦੀ ਵਰਤੋਂ ਆਪਣੇ ਹਿਸਾਬ ਨਾਲ ਕਰਨੀ ਹੈ ਨਾ। ਲੈਲੀ ਗੱਡੀ ਮੈਂ ਉੱਥੇ ਇੰਡੀਆ ਕਰਜ਼ ਵੀ ਕੀਤੀ ਸੀ, ਉੱਥੇ ਬਹੁਤ ਵੱਡੀ ਇਹ ਚੀਜ਼ ਚੱਲੀ ਪਈ ਹੈ, ਮਾਂ ਬਾਪ ਦੇ ਗਲੇ ਮੇਰਾ ਬਹਿ ਕੇ ਵਿਸ਼ਾ ਨਹੀਂ, ਪਰ ਸਮੇਂ ਨੂੰ ਸਾਹਮਣੇ ਰੱਖ ਕੇ ਗੱਲ ਕਰਨੀ ਮਾੜੀ ਗੱਲ ਨਹੀਂ। ਉਹ ਕੀ ਕਰਨਾ, ਮਾਂ ਬਾਪ ਦੇ ਗਲੇ ਵਿੱਚ ਅੰਗੂਠਾ ਰੱਖ ਕੇ ਅਮੀਰਾਂ ਦੀ ਬਰਾਬਰੀ ਲਈ ਲੈ ਲੈਣੀ ਗੱਡੀ, ਤੇ ਮਗਰੇ ਵੱਡਾ ਸਾਰਾ ਸਪੀਕਰ ਲਾ ਕੇ ਤੇ ਕੰਨਾਂ ਵਿੱਚ ਨੱਤੀਆਂ ਪਾ ਕੇ ਗਲ ਵਿੱਚ ਖੰਡੇ ਸੋਨੇ ਦੇ ਪਾ ਕੇ ਤੇ ਪਿੱਛੇ ਲਿਖ ਦੇਣਾ, ਇਸ ਦਾਤ ਤੇਰੀ ਦਾਤਾਰ ਤੇ ਗੁਰੂ ਕੇ ਸਿੱਖੋ। ਇਸ ਤੁਕ ਦੀ ਦੁਰਵਰਤੋਂ ਹੀ ਹੈ ਨਾ, ਇਹ ਤੇ ਦਾਤ ਤੇਰੀ ਦਾਤਾਰ ਗੱਡੀ ਪਿੱਛੇ ਲਿਖਣ ਲਈ ਨਹੀਂ। ਖਿਮਾ ਕਰਿਓ, ਮਹਾਂਪੁਰਸ਼ ਦੀ ਨਿਸ਼ਾਨੀ ਹੈ ਜਿਹੜਾ ਸੁੱਖ ਆਵੇ ਤੇ ਕਹਿੰਦਾ ਦਾਤਾ ਤੇਰੀ ਦਾਤ ਹੈ, ਤੇ ਜਿੱਦਣ ਪੁੱਤਰ ਦੀ ਮੌਤ ਹੋ ਜਾਏ ਉਦਣ ਵੀ ਕਹਿੰਦਾ ਦਾਤਾ ਤੇਰੀ ਦਾਤ। ਅੱਧੀ ਤੁਕ ਵਰਤਣੀ ਹੈ, ਪਹਿਲੀ ਤੁਕ ਕਿਉਂ ਨੀ ਪੜਦੇ ਕਿ ਕੇਤਿਆਂ ਦੁੱਖ ਭੂਖ ਸਦਮਾਰ, ਕੌਣ ਮਾਈ ਕਾ ਲਾਲ ਕਹਿ ਗਏ ਪੀ ਦਾਤ ਤੇਰੀ ਦਾਤਾਰ। ਆਪਣੀ ਮਰਜ਼ੀ ਦੀ ਤੁਕ ਕਦੀ ਕਿ ਹੱਸਦਿਆਂ, ਖੇਲਦਿਆਂ, ਪਹਿਨਦਿਆਂ, ਖਾ ਲੈਂਦਿਆਂ, ਵਿਚਾਰ ਹੋਵੇ ਮੁਕਤ, ਪਰ ਪਹਿਲਾ ਬਚਨ ਨਾ ਪੜਿਆ ਕਿ ਨਾਨਕ ਸਤਿਗੁਰ ਭੇਟਿਆ। ਸਤਿਗੁਰੂ ਤਾਂ ਭੇਟਿਆ ਜਾਂਦਾ ਹੈ, ਭੇਟਣ ਦਾ ਪਿੱਟਣਾ ਨਹੀਂ। ਦੇਖੋ ਭੱਬੇ ਨੂੰ ਸਿਹਾਰੀ ਨੀ, ਭੱਬੇ ਨੂੰ ਲਾਹ ਲੱਗੀ, ਚੇਤੇ ਰੱਖੋ ਜਦੋਂ ਸਿਹਾਰੀ ਲੱਗ ਗਈ ਤੇ ਉਹ ਪਿੱਟਣਾ ਬਣ ਜਾਏਗਾ। ਮੈਂ ਕਹਿੰਦਾ ਅਸੀਂ ਭੇਟਦੇ ਨੀ, ਅਸੀਂ ਭਿੱਟ ਬਣਾ ਦਿੱਤੀ। ਗੁਰੂ ਨੇੜੇ ਨੀ ਜਾਣਾ, ਜੇ ਨੇੜੇ ਗਏ ਪਿੱਟੇ ਜਾਣਗੇ। ਖਿਮਾ ਕਰਿਓ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਜੇ ਪੂਰੇ ਗੁਰੂ ਨੂੰ ਮਿਲਾਂਗੇ ਤੇ ਮਿਲਣ ਦਾ ਭਾਵ ਕੀ ਹੈ, ਜਿਦਣ ਆਪਣਾ ਅੰਦਰ ਖੋਲ ਕੇ ਗੁਰੂ ਦੇ ਸਾਹਮਣੇ ਰੱਖ ਦੀਏ। ਅੰਦਰ ਖੋਲਣ ਦਾ ਭਾਵ ਲਿਸ਼ਟਾਂ ਬਣਾ ਕੇ ਅਰਦਾਸ ਕਰਨਾ ਨਹੀਂ, ਅੰਦਰ ਖੋਲਣ ਦਾ ਭਾਵ ਇਹ ਵੇ ਕਿ ਆਪਣੇ ਗੁਰੂ ਨਾਲ ਇਕਾਂਤ ਵਿੱਚ ਬੈਠ ਕੇ ਸ਼ਬਦ ਪੜ ਕੇ ਗੱਲਾਂ ਕਰਨੀਆਂ। ਜਿਹੜੀ ਬੇਨਤੀ ਮੈਂ ਕਰਨ ਲੱਗਾ, ਕਬੀਰ ਜੀ ਨੇ ਕਿਹਾ, ਕਹਿਣ ਲੱਗੇ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਵਿਵੇਕੀ ਬਣੇ। ਜੇ ਗ੍ਰਿਸ਼ਤੀ ਬਣਿਆ ਤੇ ਧਰਮ ਕਮਾਈ, ਤੇ ਜੇ ਧਰਮ ਨਹੀਂ ਕਮਾਉਣਾ ਨਾ, ਤੇ ਜੇ ਤੂੰ ਗ੍ਰਿਸ਼ਤ ਵਿੱਚ ਰਹਿ ਕੇ ਧਰਮ ਨਹੀਂ ਕਮਾਉਣਾ ਤੇ ਛੱਡ ਗ੍ਰਿਸ਼ਤ ਨੂੰ, ਨਾ ਹੀ ਤਾਂ ਕਰ ਪੈ ਰਾਗ। ਉਹਨਾਂ ਦਾ ਅਖੀਰਲਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਲੋਕ ਹੀ ਇਹ ਵੇ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾ ਹੀ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਪਾਰ, ਹੋ ਕੇ ਬੈਰਾਗੀ ਤੇ ਤੈਨੂੰ ਇਸ ਮਾਇਆ ਦੀਆਂ ਜ਼ੰਜੀਰਾਂ ਨੇ ਜਕੜਿਆ ਹੋਵੇ। ਕਹਿਣ ਲੱਗੇ ਏਦੂ ਵੱਡੇ ਮਨ ਦੇ ਭਾਗ ਸਾਧ ਦੇ ਹੈ ਨਹੀਂ, ਜਿਹੜਾ ਸਾਧੂ ਬਣ ਕੇ ਵੀ ਜ਼ੰਜੀਰਾਂ ਨਾਲ ਹੀ ਜਕੜਿਆ ਪਿਆ। ਵਿਵੇਕ ਮਤ ਕੀ, ਵਿਵੇਕ ਸਰ ਅਸੀਂ ਜਾਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛੀਏ ਦਾਤਾ,
ਬਵੇਕ ਸਰ ਦੇ ਇਸ਼ਨਾਨ ਸਿੱਖ ਲੋਚਦਾ ਪਿਆ ਹੈ। ਕਬੀਰ ਜੀ ਨੇ ਉੱਥੇ ਬਵੇਕੀਆਂ ਸੰਬੰਧੀ ਇੱਕ ਬਚਨ ਕਿਹਾ, ਕਹਿਣ ਲੱਗੇ ਲੋਕਾਂ ਕੋਲ ਤਾਕਤ ਹੈ ਪਰ ਬਵੇਕ ਨਹੀਂ। ਉਹਨਾਂ ਦਾ ਸ਼ਬਦ ਹੁੰਦਾ ਇੱਕ ਤਪੱਤਰ ਭਰ ਉਰਕਟ ਉਰਕਟ, ਇੱਕ ਤਪੱਤਰ ਭਰ ਪਾਣੀ, ਆਸ ਪਾਸ ਪੰਚ ਜੋਗੀਆ ਬੈਠੇ ਬੀਚ ਨਕਟ ਦੇ ਰਾਨੀ। ਹੁਣ ਅਗਲੀ ਤੋਕੇ ਕਦੀ ਤੱਕੋ, ਇਹ ਕੌਣ ਕੱਟੇਗਾ ਇਹਦੀਆਂ ਜ਼ੰਜੀਰਾਂ। ਅਰਥ ਆਪ ਜੀ ਦੇ ਸਮਕਸ਼ ਬੇਨਤੀ ਕਰਦੇ ਆ, ਇੱਕ ਪੱਤਰ ਦਰ ਤੇ ਇੱਕ ਭਾਂਡੇ ਵਿੱਚ ਕੁੱਕੜ ਰਿੰਨ ਕੇ ਪਾ ਲਿਆ, ਇੱਕ ਭਾਂਡੇ ਦੇ ਵਿੱਚ ਸ਼ਰਾਬ ਪਾ ਲਿਆ। ਕਹਿਣ ਲੱਗੇ ਚਾਰ ਚੁਫੇਰੇ ਉਹ ਬਹਿ ਗਏ ਜਿਨ੍ਹਾਂ ਦੇ ਅੰਦਰ ਪੰਜ ਵਿਕਾਰਾਂ ਦਾ ਬੋਲ ਬਾਲਾ ਹੈ। ਕਹਿੰਦੇ ਨੇ ਇਹਨਾਂ ਦੇ ਅੰਦਰ ਨੱਕ ਕੱਟੀ ਮਾਇਆ ਬੋਲਦੀ ਏ, ਪਰ ਕਹਿੰਦੇ ਨੇ ਜਿਹਨੂੰ ਬਵੇਕ ਪਰ ਨਾਉਣ ਦੀ ਜਾਚ ਆ ਜਾਏ, ਸੱਚ ਜਾਣੋ ਇਸ ਨੱਕ ਕੱਟੀ ਨੂੰ ਬਵੇਕੀ ਕੱਟ ਕੇ ਰੱਖ ਦਿੰਦਾ। ਉੱਥੇ ਬਵੇਕੀ ਸ਼ਬਦ ਵਰਤਿਆ, ਇੱਕ ਤਪੱਤਰ ਭਰ ਉਰਕਟ ਉਰਕਟ, ਇੱਕ ਤਪੱਤਰ ਭਰ ਪਾਨੀ, ਆਸ ਪਾਸ ਪੰਚ ਜੋਗੀਆ ਬੈਠੇ ਬੀਚ ਨਕਟ ਦੇ ਰਾਨੀ। ਨਕਤੀ ਕੋ ਠਾਨਗਨ ਬਾਜਾ ਡੂ, ਇਹਦਾ ਅਰਥ ਨੱਕ ਕੱਟੀ ਮਾਇਆ ਆਪਣਾ ਵਾਜਾ ਵਜਾਉਂਦੀ ਏ ਕਿ ਮੈਂ ਬਵੇਕੀ ਕਾਟੀ ਤੂੰ ਕੋਈ ਟਾਵਾਂ ਟਾਵਾਂ ਬਵੇਕੀਏ ਜਿਹਨੇ ਇਹਨੂੰ ਕੱਟ ਦਿੱਤਾ ਹੈ। ਰਾਮ ਸਰ ਤੋਂ ਬਾਅਦ ਸਿੱਖ ਬਵੇਕ ਸਰ ਵਾਲੇ ਪਾਸੇ ਜਾਂਦਾ। ਮੇਰਾ ਖਿਆਲ ਹੈ ਕਈ ਸੱਜਣ ਤਾਂ ਹੋਣੇ ਨੇ ਜਿਨ੍ਹਾਂ ਨੇ ਪੰਜਾਂ ਦੇ ਦਰਸ਼ਨ ਹੀ ਨਹੀਂ ਕੀਤੇ। ਇਸ਼ਨਾਨ ਦੀ ਗੱਲ ਤਾਂ ਦੂਰ, ਰਾਮ ਸਰ, ਰਾਮ ਸਰ ਤੋਂ ਅੱਗੇ ਤੂੰ ਬਵੇਕ ਮੰਗੀ, ਕਿਉਂਕਿ ਬਵੇਕ ਨਾਮ ਤੋਂ ਬਿਨਾਂ ਆਉਣੇ ਨਹੀਂ। ਰਾਮ ਜਪਣ ਤੋਂ ਬਿਨਾਂ, ਨਾਮ ਜਪਣ ਤੋਂ ਬਿਨਾਂ ਬਵੇਕ ਨਹੀਂ। ਬਵੇਕ ਸਰ ਤੋਂ ਅਗਲਾ ਤੂੰ ਤੱਕ ਮੈਂ ਉੱਥੇ ਹੈ ਕੌਲ ਸਰ। ਮੈਂ ਬੰਦੀ ਤਰਤੀਬ ਨਹੀਂ ਦਿੱਤੀ, ਇਸ਼ਨਾਨ ਦੀ ਤਰਤੀਬ ਦਿੱਤੀ ਏ। ਕੌਲ ਦਾ ਅਰਥ ਕੀ ਹੈ? ਵੈਸੇ ਭਾਵਾਂ ਇਹ ਬੀਬੀ ਕੌਲਾਂ ਦੇ ਨਾਮ ਤੇ ਰੱਖਿਆ ਗਿਆ ਹੈ। ਬਾਅਦ ਵਿੱਚ ਇਤਿਹਾਸਕਾਰਾਂ ਨੇ ਇਤਿਹਾਸ ਲਿਖੇ, ਕਈ ਤਰ੍ਹਾਂ ਦੀਆਂ ਉਂਝਾਂ ਉਸ ਬੀਬੀ ਨੂੰ ਲਾਈਆਂ, ਪਰ ਮਾਈ ਬੀਬੀ ਕੌਲਾਂ ਉਹਦੇ ਜੀਵਨ ਨੂੰ ਕਦੀ ਪੜ੍ਹ ਕੇ ਦੇਖਿਓ। ਇਹ ਕਾਜ਼ੀ ਦੀ ਬੱਚੀ, ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਸਦਕਾ, ਗੁਰੂ ਅਰਜਨ ਦੇਵ ਦੀ ਕਿਰਪਾ ਸਦਕਾ, ਮੀਰ ਭਾਈ ਸਾਈ ਮੀਆਂ ਮੀਰ ਦੀ ਸੰਗਤ ਕੀਤੀ ਤੇ ਸੁਖਮਨੀ ਸਾਹਿਬ ਦਾ ਇਹਨੂੰ ਪਾਠ ਜ਼ਬਾਨੀ ਕੰਠ ਸੀ। ਇਹ ਬੀਬੀ ਕੌਲਾਂ ਸੁਖਮਨੀ ਸਾਹਿਬ ਦਾ ਪਾਠ ਕਰਦੀ ਏ, ਬਾਪ ਤੋਂ ਬਰਦਾਸ਼ਤ ਨਹੀਂ ਹੁੰਦਾ। ਉਹਨੇ ਕਹਿੰਦੇ ਇਸ ਬੱਚੀ ਤੇ ਇਉਂ ਕਹਿ ਲਓ ਕਿ ਕੱਟੜ ਪੰਥੀਆਂ ਨੇ ਇਹਦੇ ਤੇ ਤਸ਼ੱਦਦ ਕਰਨਾ ਸ਼ੁਰੂ ਕੀਤਾ ਤੇ ਸਾਈ ਮੀਆਂ ਮੀਰ ਵਰਗੇ ਫਕੀਰ ਨੇ ਕਿਹਾ, ਬੇਟਾ ਇਸ ਸਮੇਂ ਜੇ ਤੇਰਾ ਬਚਾਅ ਸਕਦਾ ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਹਜ਼ੂਰ ਕਿਰਪਾਲੂ ਦੇ ਦਰ ਤੇ ਆਈ ਬੀਬੀ ਕੌਲਾਂ। ਅਖੀਰ ਤੇਰੀ ਕਿਰਪਾ ਕੀਤੀ, ਉਸ ਪਵਿੱਤਰ ਜੀਵਨ ਵਾਲੀ ਬੀਬੀ ਦੇ ਨਾਮ ਤੇ ਇੱਕ ਸਰੋਵਰ ਬਣਾਇਆ ਜਿਹਨੂੰ ਆਪਾਂ ਕਹਿੰਦੇ ਹਾਂ ਕੌਲ ਸਰ। ਪਰ ਇਹਦੇ ਭਾਵ ਅਰਥ ਕੀ ਨੇ? ਦੇਖੋ, ਕੌਲ ਸਰ ਦੇ ਬਿਲਕੁਲ ਨਾਲ ਬਾਬਾ ਅਟਲ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ, ਉਹਨਾਂ ਦਾ ਅਸਥਾਨ ਬਾਬਾ ਅਟਲ ਦੇ ਨਾਲ ਕੌਲ ਸਰ, ਦੋਨੋਂ ਇਕੱਠੇ ਨੇ। ਗੁਰੂ ਕੇ ਸਿੱਖੋ, ਜਿਸ ਕੋਲ ਬਵੇਕ ਹੋਵੇਗਾ ਸੱਚ ਜਾਣੋ ਉਹਨੂੰ ਕਮਲ ਦੀ ਤਰ੍ਹਾਂ ਨਿਰਲੇਪ ਰਹਿਣ ਦੀ ਜਾਚ ਆਉਂਦੀ ਏ। ਜਿਹਦੇ ਕੋਲ ਬਵੇਕ ਹੋਵੇਗਾ ਗੁਰਮੁਖ, ਉਹਨੂੰ ਰੱਬ ਅੰਦਰ ਦੇ ਖਿਰਦੇ ਕੌਲ ਫੁੱਲ ਦਾ ਖੇੜਾ ਦਿੰਦਾ ਹੁੰਦਾ। ਅੰਮ੍ਰਿਤਸਰ ਤੱਕ ਪਹੁੰਚਣਾ ਸੀ, ਕਿਉਂਕਿ ਸਿੱਖ ਦੀ ਮੰਜ਼ਿਲ ਹਰਿਮੰਦਰ ਵਿੱਚ ਸਮਾਣਾ ਹੈ। ਅਸੀਂ ਜਦੋਂ ਸਵੇਰੇ ਅਰਦਾਸ ਹੁੰਦੇ ਹਾਂ ਤੇ ਅਰਦਾਸੀਏ ਰੋਜ਼ ਇੱਕ ਸ਼ਬਦ ਕਹਿੰਦੇ ਨੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦੋ ਸ਼ਬਦ ਵਰਤਦੇ ਨੇ ਸੱਚਖੰਡ। ਸਿੱਖ ਦੀ ਮੰਜ਼ਿਲ ਸੱਚਖੰਡ ਹੈ। ਰਾਮ ਸਰ ਦੇ ਇਸ਼ਨਾਨ ਕਰੀ, ਤੈਨੂੰ ਬਵੇਕ ਸਰ ਦੇ ਇਸ਼ਨਾਨ ਮਿਲਣਗੇ। ਬਵੇਕ ਸਰ ਜੇ ਤੂੰ ਇਸ਼ਨਾਨ ਕਰ ਲੈ, ਬਵੇਕੀ ਬਣ ਗਿਓ, ਤੈਨੂੰ ਕਮਲ ਫੁੱਲ ਦੇ ਵਿੱਚ ਬੜੇ ਗੁਣ ਨਹੀਂ। ਤੇ ਬਾਣੀ ਨੇ ਤਿੰਨ ਸ਼ਬਦ ਕਹੇ ਨੇ, ਕਹਿੰਦੇ ਨੇ ਕਮਲ ਦੇ ਫੁੱਲ ਵਿੱਚੋਂ ਨਿਰਲੇਪ ਰਹਿਣ ਦੀ ਜਾਤ ਮਿਲਦੀ ਏ, ਕੌਲ ਦੇ ਫੁੱਲ ਵਿੱਚੋਂ ਧਰਤੀ ਤੇ ਰਹਿ ਕੇ ਉੱਚੇ ਨੂੰ ਪਿਆਰ ਕਰਨ ਦੀ ਜਾਤ ਮਿਲਦੀ ਏ, ਤੇ ਸੱਚ ਜਾਣੀ ਕਮਲ ਕੋਲੋਂ ਦੁੱਖ ਤੇ ਸੁੱਖ ਹੰਢਾ ਕੇ ਵੀ ਆਪਣੇ ਪਿਆਰੇ ਨੂੰ ਪਿਆਰ ਕਰਨ ਦੀ ਜਾਚ ਮਿਲਦੀ ਹੈ। ਕੌਲ ਸਰ ਦਾ ਇਸ਼ਨਾਨ ਤੇਰੇ ਅੰਦਰ ਦੇ ਖਿਰਦੇ ਕੌਲ ਦਾ ਖੇੜਾ ਤੈਨੂੰ ਦੇ ਦੇ। ਦੇਖੋ, ਦੋ ਪ੍ਰਮਾਣ ਬਾਣੀ ਵਿੱਚ ਅਰਜ ਕਰਨੇ ਨੇ। ਸਾਹਿਬ ਨੇ ਕਿਹਾ ਜੇ ਦੁਨੀਆਂ ਵਿੱਚ ਰਹਿਣੇ ਤੇ ਕਮਲ ਦੀ ਤਰ੍ਹਾਂ ਅਸੀਂ ਪੜ੍ਹਨੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸ਼ਬਦ ਸੁਰਤ ਭਵ ਸਾਗਰ ਕਰੀਏ ਨਾਨਕ ਨਾਮ ਵਖਾਣੇ। ਦੂਜਾ ਉਹਨਾਂ ਨੇ ਬਚਨ ਕਿਹਾ ਕਿ ਕਮਲ ਫੁੱਲ ਦੀ ਤਰ੍ਹਾਂ ਪਹਿਲੀ ਗੱਲ ਨਿਰਲੇਪ ਰਹੀ ਤੇ ਦੂਸਰੀ ਬੇਨਤੀ ਕਰਾਂ ਕਿ ਕਮਲ ਫੁੱਲ ਦੀ ਤਰ੍ਹਾਂ ਜੇ ਗੁਰੂ ਕੋਲ ਰਹਿੰਦਿਆਂ ਤੈਨੂੰ ਦੁੱਖ ਵੀ ਆ ਜਾਏ, ਇਹਦਾ ਮਤਲਬ ਇਹ ਨਹੀਂ ਗੁਰੂ ਸਰੋਵਰ ਨੂੰ ਛੱਡ ਕੇ ਜਾਏ। ਕਮਲ ਦਾ ਫੁੱਲ ਪਾਣੀ ਦੀਆਂ ਠੋਕਰਾਂ ਖਾਂਦਾ ਹੈ ਪਰ ਕਦੀ ਵੀ ਉਹ ਪਾਣੀ ਨੂੰ ਤਿਆਗਣ ਨੂੰ ਤਿਆਰ ਨਹੀਂ। साहब ने दूसरा गुण दसिया, कह लगे रे मन ऐसी फरसों प्रीत कर। साहब ने कहा जैसी जल कमले लहरी नाल पिछाड़िया ती जिगसै असने। कमल का फुल लहरा खा के भी सट ता भी खेड़े विच है, चिक्कड़ तो निर्लेप है। तीजा गुण ओदा ए है कि धरती ते रह के आसमान भी चमकन वाले सूरज नूं ओ प्यार करदा है। गुरु के सिखा तेरे को तीसरी रहमत मिलेगी अंदर का कौल सर। जे किरदे कौल नूं खेड़ा चाहने ते उस कौल सर दे इतिहास विचों कोई सिखी, ते तीसरी गल कि इसे कौल सर दे विचों तेनू एक संदेश मिलेगा कि जितन अपने भी तेरे विरुद्ध हो जाए इस गुरु की शरण में आ जाए, जेड़ा एदी शरण में आ जाए उसका वाल भी बिंगा कोई नहीं करता। साहब ने कहा कौल सर तो अगला चौथा सरोवर है संतोख सर। गुरु के सिखो राम सर, विवेक सर, कौल सर, ते चौथी थान असी लेके आया संतोख सर। गुरमुखो संतोख तो बिना बंदे का जिंदगी बंदे का जीवन कभी घड़िया नहीं जा सकता। संतोख तो बिना रब की रहमत नहीं टिक सकती। सच जानो संतोख तो बिना गुरु की कीती कोई सेवा भी कई बार परवाह नहीं होंगी। साहब ने शब्द वरते ने कि सेव कीती संतोख ही जिनी सचो सच त्याया। भावा संतोख सर सब तो पहला सरोवर है, पर अमृत सर दे इशनान संबंधी यह कहा जाता है कि जे तेरे अंदर संतोख रब ने दे दिता। संतोख सर बेनती करी संतोख वाले वग के दरिया बन जाते ने, ते जेड़े संतोख तो टुट जान वो टुट के पानी के मैले छप्पड़ बन जाते। संतोख सर का इशनान की है, कह लगे सबर एवो सवाओ। बाबा फरीद जी जिसनू रब ने संतोख दे दिता सबर दे दिता है, गुरु के सिखो एतो वड्डी कोई दात नहीं। संतोख सर का इशनान तेरे अंदर नू संतोख दे। सबर एवो सवाओ जे तू बंदा दिल करे बद थीवे दरियाओ टुट ना थीवे वहड़ा। संतोख सर तो टुटिया अंदर तृष्णा आउंदी है, संतोख नाल जुड़िया लोग दरिया बन जाते हैं। ते जेड़े संतोख सर दे इशनानी ने जिन्हां कोल नाम है विवेक है अंदर का केड़ा है, चेते रखो संतोख वाला जो कुछ अपने नाल वापर गए वह दूजे कन किसी नूं रौला पा के कहिंदा भी नहीं मैनू आ दुख आ गया। ओदा जीवन है साबर अंदर साबरी तन एवें जलेर हुण नजीक खुदाए दे भेद ना किसे दे। ओदा सुभा की है कि रुखी चुकी खाए कै ठंडा पानी पियो। संतोख सर दा इशनानी कहिंदा है कि देख पड़ाए पराई चौपड़ी ना तरसाए जियो। गुरु के सिखो जिदे अंदर संतोख आ जाए वो सारी धरती का सम्राट है। गुरमुखा तू चार सरोवर नू तकी राम सर, विवेक सर, कौल सर, संतोख सर, हुण सामने तेरे अमृत सर है। हुण तू जे इन्ने गुण धारण कर ले अमृत सर दा इशनान करी जिथे अठे पैर रब की कीर्ति दियां परमात्मा की सिफत सलाह दियां कीर्तन दियां धुनिया पईआं उठदियां। देखो फिर इस दे इशनान भागां वालिआं नू नसीब हुंदे ने। मैं कल एक बेनती की थी हुण आउण लगा अमृतसर दे इशनान संबंधी कि अमृतसर दियां पौड़ियां असीं उतर के थले जाने। अमृत सरोवर सारे शहर तो नीवी थां ते वे क्यों जिन्हां गुरमुखां ने उत्थे सुख नूं माणिया दाता नूं माणिया। मैं कुछ कु उदाहरणां आप जी दे समक्ष रखनियां चाहना। शहीदां ने उस थां ते दीवे नूं बाल के रखिया है, शहीदां ने तर के भी उस थां की मर्यादा नूं कायम रखिया। यही कारण प्रोफेसर पूरन सिंह दे शब्द ओ कहिंदा मेरे वीर मेरे भैण जे कौम की घाड़त करनी आ ते तेनू हरिमंदर विच झुकन की जाच आ जाए, तेनू अमृत सरोवर विच टुब्बी लाण की जाच आ जाए। कहिंदा जदों तू अज परिक्रमा विच उतर के जाना है पौड़ियां उतर के परिक्रमा विच तुरना है कभी भी तेजी नाल पैर ना पटी। कहिंदे ने मत्था टेक के हरिमंदर नू जिथे मत्था टेकना है उत्थे उस सिर ते मत्था टेक के कई शहीदों तुहाडे खून नू मैं नमस्कार करना आया। जे तुसी खून ना डोल दे ते शायद अज परिक्रमा विच मैनू परिक्रमा करन दा सुभाग कभी ना मिलदा। किन्नी देर दी कहानी खत्म हो जांदी। ਕਹਿੰਦੇ ਨੇ ਜਦੋਂ ਤੂੰ ਪਰਿਕਰਮਾ ਵਿੱਚ ਤੁਰਨਾ ਹੈ ਉੱਥੇ ਪੱਥਰ ਨਹੀਂ। ਦੇਖੋ ਉਹਨੇ ਤਾਂ ਸ਼ਬਦ ਵਰਤੇ ਨੇ ਕਿ ਗੁਰੂ ਰਾਮਦਾਸ ਮੇਰਾ ਕਰਕ ਹੈ। ਮੈਂ ਕੱਲ ਵੀ ਅਰਜ਼ ਕੀਤੀ ਸੀ, ਕਹਿੰਦਾ ਹਰਿਮੰਦਰ ਦਾ ਖੂਨ ਮੇਰੀਆਂ ਨਾੜਾਂ ਵਿੱਚ ਹੈ, ਜਦੋਂ ਤੂੰ ਤੁਰ ਲੱਗੇ ਕਾਲੀ ਕਾਲੀ ਪੈਰ ਨਾ ਪੱਤੀ, ਇਸ ਹਰਿਮੰਦਰ ਦੇ ਪੱਥਰਾਂ ਦੇ ਥੱਲੇ ਕੰਕਰੀਟ ਨਹੀਂ, ਇੱਥੇ ਇੱਟਾਂ ਨਹੀਂ, ਇੱਥੇ ਚੂਨਾ ਜਾਂ ਸੀਮੈਂਟ ਨਹੀਂ। ਕਹਿਣ ਲੱਗੇ ਚੂਨੇ ਸੀਮੈਂਟ ਨਾਲ ਹੁੰਦੇ ਤੇ ਕਿੰਨੀ ਦੇਰ ਦੀ ਪਰਿਕਰਮਾ ਉੱਡ ਜਾਂਦੀ। ਕਹਿੰਦਾ ਇੱਥੇ ਇੱਕ ਇੱਕ ਪੱਥਰ ਦੇ ਥੱਲੇ ਕਈ ਕਈ ਸਿੱਖ ਆਪਣਾ ਸਿਰ ਦੇ ਕੇ ਤੇਰੀ ਪਰਿਕਰਮਾ ਲਈ ਖਲੋਤੇ ਹੋਏ ਕਿ ਮੇਰੀ ਆਉਣ ਵਾਲੀ ਪੀੜ੍ਹੀ, ਮੇਰੀ ਆਉਣ ਵਾਲੀ ਸੰਤਾਨ ਜਿਤਨ ਗੁਰੂ ਰਾਮਦਾਸ ਦੇ ਦਰ ਤੇ ਆਵੇ ਤੈਨੂੰ ਪਰਿਕਰਮਾ ਕਰਨ ਵਿੱਚ ਦਿੱਕਤ ਨਾ ਆਵੇ। ਉੱਥੇ ਫਿਰ ਉਹਨੇ ਇੱਕ ਸਾਖੀ ਲਿਖੀ, ਉਹ ਮੈਂ ਪਿਛਲੇ ਦਿਨੀ ਵੀ ਅਰਜ਼ ਕਰਕੇ ਆਇਆ ਉੱਥੇ, ਤੇ ਜੇ ਕਿਸੇ ਪੜ੍ਹਨੀ ਹੋਵੇ ਖਾਲਸੇ ਦੇ ਆਦਰਸ਼ ਵਿੱਚ ਤਕਰੀਬਨ ਹਰ ਵਿਦਵਾਨ ਨੇ ਇਸ ਨੂੰ ਕੋਟ ਕੀਤਾ ਹੈ। ਕਹਿੰਦੇ ਨੇ ਅੱਜ ਮਾਈ ਚੱਲੀਏ ਹਰਿਮੰਦਰ ਸਾਹਿਬ ਦੇ ਇਸ਼ਨਾਨ ਕਰਨ ਨੂੰ, ਉਹਨਾਂ ਨੇ ਤਾਂ ਕੁਝ ਲੇਖ ਲਿਖੇ ਨੇ, ਦਰਬਾਰ ਸਾਹਿਬ ਦਾ ਮੰਗਤਾ ਹਰਿਮੰਦਰ ਦਾ ਭਿਖਾਰੀ। ਉਹ ਕਹਿੰਦੇ ਨੇ ਮਾਈ ਚੱਲੀਏ, ਕੁੱਛੜ ਪੁੱਤਰ ਨੂੰ ਚੁੱਕਿਆ ਤੇਜ਼ੀ ਨਾਲ ਤੁਰੀ ਜਾਂਦੀ ਏ, ਤੇ ਕਿਸੇ ਨੇ ਆਵਾਜ਼ ਦਿੱਤੀ, ਉਹਨੇ ਸ਼ਬਦ ਵਰਤਿਆ ਕੌੜਾ ਮੱਲ। ਦੂਜੇ ਇਤਿਹਾਸ ਕਰ ਕਹਿੰਦੇ ਆਮ ਬੰਦੇ ਨੇ ਤੁਰੀ ਜਾਂਦੀ ਏ, ਕੌੜਾ ਮੱਲ ਨੇ ਆਵਾਜ਼ ਦਿੱਤੀ, ਕਹਿਣ ਲੱਗਾ ਮਾਈ ਅੱਜ ਕਿੱਥੇ ਚੱਲੀ ਏ ਜੀ ਤੇਜ਼ੀ ਨਾਲ। ਕਹਿਣ ਲੱਗੀ ਚੱਲੀ ਅੱਜ ਖਾਲਸੇ ਦਾ ਇਕੱਠ ਹੋਣ ਲੱਗਾ ਦਰਬਾਰ ਸਾਹਿਬ, ਤੇ ਚੱਲੀ ਆ ਇਸ਼ਨਾਨ ਕਰਨ ਦੇ ਲਈ। ਕਹਿੰਦਾ ਮਾਂ ਤੈਨੂੰ ਪਤਾ ਨਹੀਂ ਅੱਜ ਦਰਬਾਰ ਸਾਹਿਬ ਦੇ ਚਾਰ ਚੁਫੇਰੇ ਮੁਗਲ ਫੌਜੀ ਹਕੂਮਤ ਨੇ ਆਪਣਾ ਪਹਿਰਾ ਲਾਇਆ, ਨਾ ਜਾਈ ਉੱਥੇ। ਕਹਿਣ ਲੱਗੀ ਤਾਂ ਹੀ ਤਾਂ ਸੋਏ ਸੁਣ ਕੇ ਤੇਜ਼ੀ ਨਾਲ ਦੌੜਨੀ ਪਈਆਂ। ਕਹਿੰਦਾ ਆਪਣੇ ਆਪ ਤੇ ਤਰਸ ਕਰ, ਉੱਥੇ ਗੋਲੀ ਚੱਲਣੀ ਏ ਮਾਰੀ ਜਾਏਗੀ। ਕਹਿਣ ਲੱਗੀ ਕੋਈ ਗੱਲ ਨਹੀਂ, ਪਰ ਮੈਂ ਅੰਮ੍ਰਿਤਸਰ ਦੇ ਇਸ਼ਨਾਨ ਜ਼ਰੂਰ ਅੱਜ ਕਰਨੇ ਨੇ, ਅੱਜ ਦੇ ਇਸ਼ਨਾਨ ਦਾ ਆਨੰਦ ਹੀ ਕੁਝ ਹੋਰ ਹੋਣਾ। ਉਹਨੇ ਰੋਕ ਕੇ ਕਿਹਾ ਜੇ ਤੂੰ ਜਾਣਾ ਚਾਹੁੰਦੀ ਏ ਇਸ ਪੁੱਤਰ ਨੂੰ ਜਿਹੜਾ ਕੁੱਛੜ ਚੁੱਕੀ ਅਣਭੋਲ ਗਿਆ, ਇਹਨੂੰ ਤਾਂ ਛੱਡ ਜਾ। ਕਹਿਣ ਲੱਗੀ ਅੱਜ ਮੈਂ ਵਕਤ ਨਾਲ ਘਰੋਂ ਇਹਨੂੰ ਉਠਾਇਆ, ਅੰਮ੍ਰਿਤ ਵੇਲੇ ਘਰੋਂ ਇਸ਼ਨਾਨ ਕਰਾ ਕੇ ਲਿਆਈਆਂ, ਇਸ ਕਰਕੇ ਕਿ ਬੇਟਾ ਅੱਜ ਆਪਾਂ ਅੰਮ੍ਰਿਤਸਰ ਦੇ ਇਸ਼ਨਾਨ ਕਰਨੇ ਨੇ। ਕਹਿਣ ਲੱਗੇ ਹੋ ਸਕਦਾ ਗੋਲੀ ਚੱਲੇ ਤੇ ਪੁੱਤਰ ਨੂੰ ਲੱਗ ਜਾਏ। ਕਹਿਣ ਲੱਗੀ ਮਰਨਾ ਤੇ 50-60 ਸਾਲ ਬਾਅਦ ਵੀ ਸੂਰ, ਜੇ ਗੋਲੀ ਲੱਗੇਗੀ ਚਾਰ ਤੁਪਕੇ ਪਰਿਕਰਮਾ ਵਿੱਚ ਡਿੱਗਣਗੇ, ਤੇ ਮੈਂ ਸਮਝਾਂਗੀ ਇਸ ਪਰਿਕਰਮਾ ਦੀ ਸੇਵਾ ਵਿੱਚ ਮੇਰੇ ਬੱਚੇ ਦਾ ਵੀ ਯੋਗਦਾਨ ਪੈ ਗਿਆ, ਮੇਰੇ ਬੱਚੇ ਨੇ ਵੀ ਕੋਈ ਸੇਵਾ ਕੀਤੀ ਏ। ਸਿੱਖ ਦਾ ਅੰਦਰ ਇੰਨਾ ਹਰਿਮੰਦਰ ਲਈ ਤੜਪਦਾ, ਇਹ ਕੇਵਲ ਜ਼ਬਾਨੀ ਕਲਾਮੀ ਗੱਲਾਂ ਨਹੀਂ। ਬਾਬਾ ਖੜਕ ਸਿੰਘ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਸੀ, ਉੱਥੇ ਇੱਕ ਬਹੁਤ ਮਸ਼ਹੂਰ ਮੰਦਰ ਏ ਅੰਮ੍ਰਿਤਸਰ ਦੀ ਧਰਤੀ ਤੇ, ਨਫ਼ਰਤ ਨਹੀਂ, ਉਹ ਧੱਕੇ ਨਾਲ ਜਿਹੜਾ ਬਾਹਰੋਂ ਹੁੰਦਾ ਉਹਨੂੰ ਖਿੱਚ ਕੇ ਲਿਜਾਂਦੇ ਨੇ ਵੀ ਇੱਥੇ ਜ਼ਰੂਰ ਹੋ ਕੇ ਜਾਏ, ਜ਼ਰੂਰ ਦਰਸ਼ਨ ਕਰੋ। ਬਾਬਾ ਖੜਕ ਸਿੰਘ ਉਹਨਾਂ ਨੂੰ ਲਗਾਏ ਤੇ ਮੈਂ ਬਚਨ ਸੁਣਿਆ ਪੜ੍ਹਿਆ ਨਹੀਂ। ਕਹਿਣ ਲੱਗੇ ਜਾ ਕੇ ਕਹਿਣ ਲੱਗੇ ਦੇਖੋ ਸਰੋਵਰ ਵੀ ਹਰਿਮੰਦਰ ਸਾਹਿਬ ਵਰਗਾ ਹੈ, ਅੰਦਰ ਦੇਖੋ ਮੰਦਰ ਵੀ ਹਰਿਮੰਦਰ ਵਰਗਾ ਹੈ, ਇੱਥੇ ਜਲ ਵੀ ਬੜਾ ਪਵਿੱਤਰ ਸਾਹਮਣੇ ਤੁਹਾਡੇ ਵੇ। ਉਸ ਬਜ਼ੁਰਗ ਨੇ ਸਿੱਧੇ ਸਾਧੇ ਟੋਕਰੀ ਢੋਣ ਵਾਲੇ ਨਾ ਜਿਹਨੇ ਗੁਰੂ ਰਾਮਦਾਸ ਦੇ ਦਰ ਤੇ ਸੇਵਾ ਕੀਤੀ ਸੀ, ਉਹ ਸਾਰਾ ਕੁਝ ਵੇਖ ਕੇ ਸੁਬੈਸਨ ਬੋਲ ਕੇ ਕਹਿੰਦੇ ਨੇ ਸਭ ਕੁਝ ਉਹ ਜਿਹਾ ਗਣਾ ਲੋਗੇ, ਸੋਨਾ ਵੀ ਲਾ ਲੋਗੇ, ਲਾਇਆ ਵੀ ਜੇ, ਪਰ ਗੁਰੂ ਰਾਮਦਾਸ ਦੀ ਕਿਰਪਾ ਕਿੱਥੋਂ ਲੈ ਕੇ ਆਵੋਗੇ, ਗੁਰੂ ਰਾਮਦਾਸ ਦੇ ਕੀਰਤਨ ਦੀ ਝੜੀ ਕਿੱਥੋਂ ਲਿਆਵੋਗੇ, ਗੁਰੂ ਰਾਮਦਾਸ ਦੇ ਦਰ ਦੇ ਆਤਮ ਰਸੀਏ ਤੇ ਕਿੱਥੋਂ ਲੈ ਕੇ ਆਵੋਗੇ। ਗੁਰੂ ਕੇ ਸਿੱਖੋ ਉਸ ਧਰਤੀ ਦੇ ਇਸ਼ਨਾਨ ਜਿੱਥੇ ਅੱਠੇ ਪੈਰ ਕੀਰਤਨ ਦੀਆਂ ਧੁਨਾਂ ਨਿਕਲਦੀਆਂ ਪਈਆਂ ਨੇ। ਮੈਂ ਇੱਕ ਦੋ ਉਦਾਹਰਨਾਂ ਇਤਿਹਾਸ ਵਿੱਚੋਂ ਅਰਜ਼ ਕਰਕੇ ਅੱਗੇ ਤੁਰਨਾ ਚਾਹੁੰਦਾ। ਮੇਰੇ ਗੁਰੂ ਅਰਜੁਨ ਦੇਵ ਜੀ ਨੂੰ ਉੱਥੇ ਕੀਰਤਨ ਦੀ ਮਰਿਆਦਾ ਬੰਨੀ, ਭਾਈ ਮਨੀ ਸਿੰਘ ਹੋਣਾ ਨੇ ਪੱਕੇ ਤੌਰ ਤੇ ਸਾਹਿਬ ਗੁਰੂ ਕਲਗੀਧਰ ਜੀ ਦੀ ਰਹਿਮਤ ਲੈ ਕੇ ਉਸ ਮਰਿਆਦਾ ਨੂੰ ਕਾਇਮ ਕੀਤਾ। ਅੱਜ ਤੱਕ ਸਿੱਖ ਦੇ ਅੰਦਰ ਤੜਫ ਹੈ ਉਸ ਦੇ ਇਸ਼ਨਾਨ ਕਰਨ ਦੇ ਲਈ, ਬੇਅੰਤ ਲੋਕ ਐਸੇ ਨੇ ਜਿਹੜੇ ਉੱਥੇ ਬੈਠ ਕੇ ਇਸ਼ਨਾਨ ਕਰਦੇ ਨੇ। ਮੈਂ ਫਿਰ ਇੱਕ ਬੇਨਤੀ ਕਰਦਿਆਂ ਕਿ ਮੈਂ ਉਦਾਹਰਨਾਂ ਦੇਣੀਆਂ ਚਾਹੁੰਦਾ ਕਿ ਉਸ ਥਾਂ ਤੋਂ ਅਨੇਕਾਂ ਨੂੰ ਰਹਿਮਤਾਂ ਮਿਲੀਆਂ, ਅੱਜ ਵੀ ਮਿਲਦੀਆਂ ਪਈਆਂ ਨੇ। ਕੋਈ ਭਾਵਨਾ ਬਣਾ ਕੇ ਜਾਏਗਾ ਉਹਦੀ ਝੋਲੀ ਵਿੱਚ ਖੈਰ ਜ਼ਰੂਰ ਪਏਗੀ। ਅੱਜ ਅਸੀਂ ਜੋੜੇ ਬਾਹਰ ਲਾ ਕੇ ਜਾਂਦੇ ਹਾਂ, ਕਦੀ ਸੋਚਿਆ ਕਿ ਇਹ ਜੋੜੇ ਪਰਿਕਰਮਾ ਤੋਂ ਬਾਹਰ ਕਿਉਂ ਲਾਏ ਜਾਂਦੇ ਜੀ? ਹਕੀਕਤ ਇਹਦੇ ਪਿੱਛੇ ਵੀ ਇੱਕ ਬਹੁਤ ਕਮਾਲ ਦੀ ਘਟਨਾ ਹੈ। ਸਾਹਿਬ ਗੁਰੂ ਰਾਮਦਾਸ ਜੀ ਦੀਆਂ ਖੇਡਾਂ ਬੇਅੰਤ ਨੇ ਉਸ ਦਰ ਦੀਆਂ, ਜੇ ਬਿਆਨ ਕਰੀਏ ਤੇ ਸ਼ਾਇਦ ਇੰਨੀਆਂ ਹੋ ਨਾ ਸਕਣ। ਉੱਥੇ ਅੰਗਰੇਜ਼ਾਂ ਦੇ ਵੇਲੇ ਵਾਇਸਰਾਏ ਆਇਆ ਸੀ, ਤੇ ਕੁਝ ਕੁ ਖੁਸ਼ਾਮਦੀ ਬੰਦਿਆਂ ਨੇ ਉਹਨੂੰ ਕਿਹਾ ਤੁਹਾਨੂੰ ਜੋੜਾ ਲਾਉਣ ਦੀ ਜ਼ਰੂਰਤ ਨਹੀਂ, ਜੇ ਕਿਸੇ ਘਟਨਾ ਨੂੰ ਪੜ੍ਹਨਾ ਹੋਵੇ ਮਨੋਕਲਪਿਤ ਨਹੀਂ। ਹਰਿਮੰਦਰ ਸਾਹਿਬ ਦੇ ਸੁਨਹਿਰੀ ਇਤਿਹਾਸ ਵਿੱਚ ਗਿਆਨੀ ਭਗਤ ਸਿੰਘ ਦਾ ਨਾਂ ਜਿੱਥੇ ਗ੍ਰੰਥੀ ਦਾ ਏ ਉੱਥੇ ਪੜ੍ਹ ਕੇ ਦੇਖਿਓ ਤੇ ਘਟਨਾ ਦੀ ਸਮਝ ਪਏਗੀ। ਦੋ ਤਿੰਨ ਘਟਨਾਵਾਂ ਅਰਜ਼ ਕਰਨੀਆਂ ਹੈ। ਤਿੰਨ ਨੇ ਕਿ ਜਦੋਂ ਵਾਇਸਰਾਏ ਸਿੰਧ ਆਇਆ ਤੇ ਜੋੜਿਆਂ ਸਮੇਤ ਉਹ ਥੱਲੇ ਉਤਰ ਲੱਗੇ ਤੇ ਕਿੰਨੇ ਗੁਰੂ ਕਾ ਗ੍ਰੰਥੀ ਭਾਈ ਭਗਤ ਸਿੰਘ ਉਹ ਸਾਹਮਣੇ ਆ ਕੇ ਖਲੋ ਗਿਆ। ਨਾਲ ਦੀਆਂ ਸੋਚਿਆ, ਸਰਬਰਾਹਾਂ ਨੇ ਸੋਚਿਆ ਕਿ ਸ਼ਾਇਦ ਗਿਆਨੀ ਜੀ ਆਇਆਂ ਨੂੰ ਜੀ ਆਇਆਂ ਪੈਣਗੇ। ਉਹਨੇ ਆਪਣੀ ਤਲਵਾਰ ਕਿਰਪਾਨ ਦੇ ਮੁੱਠੇ ਤੇ ਹੱਥ ਰੱਖਿਆ। ਕਹਿਣ ਲੱਗਾ, ਖਬਰਦਾਰ, ਇਸ ਪਰਕਰਮਾ ਵਿੱਚ ਜੋੜੇ ਪਾ ਕੇ ਨਹੀਂ ਮੈਂ ਆਉਂਦੇ, ਜੋੜੇ ਪਾ ਕੇ ਨਹੀਂ ਤੁਸੀਂ ਆ ਸਕਦੇ। ਪ੍ਰਬੰਧਕਾਂ ਨੇ ਗੁੱਸਾ ਮਨਾਇਆ, ਉਹਨਾਂ ਕਿਹਾ ਵਾਇਸਰਾਏ ਸਿੰਘ, ਉਹ ਕਹਿੰਦਾ ਕੋਈ ਵੀ ਹੋਵੇ, ਮੈਂ ਇਸ ਦਰ ਦਾ ਸੇਵਾਦਾਰ ਹਾਂ, ਮੇਰਾ ਫਰਜ਼ ਬਣਦਾ ਇੱਥੋਂ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ। ਕਹਿੰਦੇ ਨੇ ਉਹ ਵਾਇਸਰਾਏ ਤਾਂ ਚੁੱਪ ਕਰਕੇ ਗੁੱਸੇ ਨਾਲ ਮੁੜ ਗਿਆ। ਉਹਨੇ ਲਾਹੌਰ ਜਾਂਦਿਆਂ ਪਹਿਲਾ ਕੰਮ ਇਹ ਕਿਹਾ ਕਿ ਇਸ ਗ੍ਰੰਥੀ ਨੂੰ ਸਸਪੈਂਡ ਕਰੋ, ਇਸ ਗ੍ਰੰਥੀ ਨੂੰ ਕੱਢੋ, ਕਿਉਂਕਿ ਸੁਭਾਅ ਹੈ ਨਾ, ਅੱਜ ਵੀ ਅਸੀਂ ਤੱਕਦੇ ਹਾਂ। ਮੈਂ ਵੈਸੇ ਇਸ ਵਿਸ਼ੇ ਵੱਲ ਚੱਲਣਾ ਨਹੀਂ ਚਾਹੁੰਦਾ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪੁਰਬਤਾ 400 ਸਾਲਾਂ ਮਨਾਉਣਾ, ਸਾਰਿਆਂ ਨੇ ਰੱਜ ਕੇ, ਪਰ ਇਹ ਸਾਨੂੰ ਪਤਾ ਨਹੀਂ ਕਿ ਜਿਸ ਦਿਨ ਗ੍ਰੰਥ ਸਾਹਿਬ ਗੁਰੂ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਗੁਰੂ ਘਰ ਵਿੱਚ ਗੁਰੂ ਕੇ ਗ੍ਰੰਥੀ ਨੂੰ ਵੀ ਸਤਿਕਾਰ ਮਿਲਿਆ ਸੀ। ਬਾਬਾ ਬੁੱਢਾ ਸਾਹਿਬ ਦੀ ਆਮਦ ਹੋਈ ਸੀ, ਸਾਹਿਬ ਕਿਰਪਾਲੂ ਦਾ ਸਿੱਖ ਉਹਨੂੰ ਸਸਪੈਂਡ ਕਰ ਦਿੱਤਾ, ਕੱਢ ਦਿੱਤਾ ਗਿਆ। ਕਹਿੰਦੇ ਨੇ ਉਹ ਜਾਣ ਲੱਗਿਆ ਗਿਆਨੀ ਭਗਤ ਸਿੰਘ ਗੁਰੂ ਰਾਮਦਾਸ ਦੇ ਦਰ ਤੇ ਇੱਕੋ ਬੇਨਤੀ ਕਰਕੇ ਗਏ, ਖੇ ਦਾਤਾਰ ਜੀ, ਮੇਰੇ ਅੰਦਰ ਆਪਣਾ ਸਵਾਰਥ ਕੋਈ ਨਹੀਂ, ਹਾਂ ਹੈ ਮੈਂ ਭਾਵੇਂ ਮਾਨਸਿਕ ਤੌਰ ਤੇ ਫੁਰਨਿਆਂ ਦਾ ਮਾਰਿਆ, ਪਰ ਤੇਰੇ ਦਰ ਤੇ ਬੈਠ ਕੇ ਤੇਰੀ ਸ਼ਿਫਤ ਕੀਰਤਨ ਕਥਾ ਕਰਨਾ ਵਾ, ਤੇ ਜ਼ਮੀਰ ਨੇ ਇਜਾਜ਼ਤ ਦਿੰਦੀ ਕਿ ਮੇਰੇ ਹੁੰਦਿਆਂ ਤੇਰੇ ਦਰਬਾਰ ਵਿੱਚ ਕੋਈ ਭਾਵੇਂ ਜਿਤਨਾ ਮਰਜ਼ੀ ਵੱਡਾ ਬੰਦਾ ਹੋਵੇ ਮੇਰੀਆਂ ਅੱਖਾਂ ਵੀ ਦੇਖ ਸਕਦੀਆਂ, ਜੋੜੇ ਪਾ ਕੇ ਤੁਰੇ। ਦੇਖੋ ਗੱਲ ਮਰਿਆਦਾ ਦੀ, ਭਾਈ ਸਾਹਿਬ ਕਹਿ ਕੇ ਘਰ ਚਲੇ ਗਏ। ਪਰਮੇਸ਼ਵਰ ਦੀ ਕਰਨੀ ਕਿ ਉਸੇ ਬੰਦੇ ਨੂੰ ਜਿਹਨੇ ਭਾਈ ਸਾਹਿਬ ਨੂੰ ਦਰਖਾਸਤ ਕੀਤਾ, ਕਹਿੰਦੇ ਨੇ ਢਿੱਡ ਦੇ ਵਿੱਚ ਸੂਲ ਉੱਠਿਆ ਸੀ, ਸਾਰੀ ਰਾਤ ਤੜਪਿਆ, ਉਹਨੂੰ ਟਿਕਾ ਕੋਈ ਨਹੀਂ, ਬਚਾ ਕੋਈ ਨਹੀਂ, ਦਵਾ ਦਾਰੂ ਕੀਤਾ, ਬਿਲਕੁਲ ਵੀ ਅੰਦਰ ਨੂੰ ਆਰਾਮ ਨਾ ਆਇਆ। ਤੇ ਉਹਦੀ ਮੇਮ ਨੇ ਉਹਦੀ ਘਰਵਾਲੀ ਨੇ ਇੱਕੋ ਗੱਲ ਕਹੀ, ਕਹਿੰਦੀ ਮੈਨੂੰ ਇੰਜ ਲੱਗਦਾ ਕਿ ਤੇਰੇ ਤੋਂ ਬਹੁਤ ਵੱਡੀ ਕੋਈ ਭੁੱਲ ਹੋ ਗਈ ਹੈ। ਮੈਂ ਕਹਿੰਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੇਰੇ ਦਰ ਦਾ ਕੋਈ ਕੂਕਰ ਬਣ ਕੇ ਦੇਖੇ ਤਾਂ ਸਹੀ, ਕਿਸੇ ਦੀ ਤਾਕਤ ਕੀ ਉਹਦੇ ਵੱਲ ਅੱਖ ਭਰ ਕੇ ਕੋਈ ਦੇਖ ਸਕੇ। ਕਹਿੰਦੇ ਨੇ, ਕਹਿਣ ਲੱਗੀ ਤੇਰੇ ਤੋਂ ਕੋਈ ਫੁੱਲ ਹੋਈ ਏ? ਵਾਇਸਰਾਏ ਨੇ ਕਿਹਾ, ਹਾਂ, ਮੈਨੂੰ ਅੱਜ ਇੱਕ ਗੱਲ ਚੇਤੇ ਵੇ। ਕਹਿੰਦਾ ਇੱਕ ਗ੍ਰੰਥੀ ਸਾਹਿਬ ਮੇਰੇ ਸਾਹਮਣੇ ਖਲੋਤਾ ਸੀ, ਮੈਨੂੰ ਜੁੱਤੀ ਪਾ ਕੇ ਉਹਨੇ ਅੰਦਰ ਨਹੀਂ ਜਾਣ ਦਿੱਤਾ। ਕਹਿਣ ਲੱਗੀ, ਫਿਰ ਤੂੰ ਕੀ ਕੀਤਾ? ਕਹਿੰਦਾ ਮੈਂ ਉਹਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਕਹਿਣ ਲੱਗੀ, ਇੱਕ ਕੰਮ ਕਰ, ਦੀਵਾਨ ਨੂੰ ਛੱਡ ਦੇ, ਉਸ ਦਰ ਤੇ ਜਿਹੜੇ ਬੈਠੇ ਲੋਕ ਨੇ ਉਹਨਾਂ ਦੇ ਕੱਪੜੇ ਮੈਲੇ ਨਾ ਤੱਕੀ, ਉਹਨਾਂ ਦੀਆਂ ਕੱਚੀਆਂ ਪੁਲੀਆਂ ਨਾ ਤੱਕੀ, ਉਹਨਾਂ ਨੂੰ ਗਰੀਬ ਨਾ ਤੱਕੀ, ਉਹ ਅੰਦਰੋਂ ਇੰਨੇ ਕੁ ਜੁੜੇ ਨੇ ਕਿ ਉਹਨਾਂ ਦਾ ਸੱਜਣ ਪਰਮਾਤਮਾ ਹੈ, ਜੋ ਕੁਝ ਆਪਣੀ ਜ਼ਬਾਨ ਤੋਂ ਕਹਿ ਦੇਣ ਉਹਨਾਂ ਦੀ ਗੱਲ ਤਾਂ ਰੱਬ ਵੀ ਨਹੀਂ ਉਮੋੜਦਾ। ਕਦੀ ਤੱਕਿਓ, ਜਿਹਦਾ ਗੁਰੂ ਰਾਮਦਾਸ ਸੱਜਣ ਹੋਵੇ ਹੋਏ, ਕਦੀ ਅਸੀਂ ਰੋਜ਼ ਇਹ ਬਚਨ ਨਹੀਂ ਪੜ੍ਹਦੇ, ਜਾਂ ਕਾ ਮੀਤ ਸਾਜਨ ਹੈ ਸਮੀਆਂ, ਗੁਰੂ ਤੇ ਰੱਬ ਵਿੱਚ ਕੋਈ ਅੰਤਰ ਨਹੀਂ, ਤਿਸ ਜਨ ਕੋ ਕਹੋ ਕਾਕੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿੰਘ ਲਾਗੀ, ਦੁੱਖ ਦਰਦ ਭ੍ਰਮ ਤਾਂ ਕਾ ਭਾਗੀ, ਜਾਂ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਜਿਹਦੇ ਉੱਤੇ ਗੁਰੂ ਖਲੋਤਾ ਹੋਵੇ ਤੇ ਜਿਹੜਾ ਉੱਚੀ ਪੁਕਾਰ ਕੇ ਕਹਿ ਦਾਤਾ ਸਿੱਖੀ ਅਤੈ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ, ਅਕਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਛੇ ਤੁਧ ਪਾਰ ਉਤਾਰਿਆ, ਕਿ ਉਸ ਦਾਤੇ ਦੀ ਰਹਿਮਤ ਸਿੱਖ ਤੇ ਵਰਤੇਗੀ ਨਹੀਂ। ਕਹਿੰਦੇ ਸਵੇਰੇ ਦਿਨ ਚੜਿਆ ਭਾਈ ਸਾਹਿਬ ਨੂੰ ਬੁਲਾਉਣ ਦੀ ਗੱਲ ਕਹੀ ਗਈ, ਪਹਿਲਾਂ ਉਹਨਾਂ ਇਨਕਾਰ ਕੀਤਾ ਮੈਂ ਨਹੀਂ ਜਾਣਾ, ਅਖੀਰ ਤੇ ਜ਼ੋਰ ਪਾਇਆ। ਕਹਿੰਦੇ ਭਾਈ ਸਾਹਿਬ ਜਦੋਂ ਲਾਹੌਰ ਗਏ ਤੇ ਉਸ ਵੇਲੇ ਉਹਦੇ ਹੱਥ ਜੁੜੇ ਸਨ, ਮੰਜੇ ਤੇ ਲੇਟੇ ਨੇ, ਕਿਹਾ ਮੈਨੂੰ ਬਖਸ਼ ਦੇ। ਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਜੋ ਪੁਸਤਕ ਛਾਪੀ ਹੈ ਉਹਦੇ ਵਿੱਚ ਇਹ ਲਿਖਿਆ ਹੈ ਕਿ ਉਸ ਵੇਲੇ ਭਾਈ ਸਾਹਿਬ ਨੇ ਕਿਹਾ ਰਹਿਮ ਤਾਂ ਕਰੇਗਾ ਗੁਰੂ ਰਾਮਦਾਸ, ਪਰ ਪਹਿਲਾਂ ਇਹ ਪਤਾ ਲਿਖ ਕੇ ਦੇ ਕਿ ਅੱਜ ਤੋਂ ਬਾਅਦ ਜਿਤਨਾ ਮਰਜ਼ੀ ਕੋਈ ਤਾਕਤ ਵਾਲਾ ਮਨੁੱਖ ਆਵੇ ਉਹ ਪਰਕਰਮਾ ਵੀ ਜੋੜਾ ਪਾ ਕੇ ਨਹੀਂ ਜਾਏਗਾ। ਹਕੀਕਤ ਹੈ, ਅੱਜ ਵੀ ਕਹਿੰਦੇ ਨੇ ਸਿੰਘ ਸਾਹਿਬ ਨੇ ਲਿਖੀ ਉਹ ਗੱਲ ਗਿਆਨੀ ਕਿਰਪਾਲ ਸਿੰਘ ਹੋਣਾ ਨੇ ਕਹਿੰਦੇ ਨੇ ਉਹ ਸੱਜਣ ਜਿਹਨੇ ਤੱਕੀ ਉਹਦੇ ਜ਼ਬਾਨੀ ਸੁਣੀ ਤੇ ਉਸ ਵੇਲੇ ਲਿਖ ਕੇ ਦਿੱਤਾ ਗਿਆ ਕਿ ਹਰਿਮੰਦਰ ਸਾਹਿਬ ਦੀ ਪਰਿਕਰਮਾ ਵੀ ਜੋੜਾ ਪਾ ਕੇ ਨਹੀਂ ਕੋਈ ਆਵੇਗਾ। ਦੂਸਰੀ ਘਟਨਾ ਦੇਖੋ, ਬੇਅੰਤ ਉਸ ਥਾਂ ਨਾਲ ਘਟਨਾਵਾਂ ਜੁੜੀਆਂ ਨੇ ਜਿਹਦੇ ਇਸ਼ਨਾਨ ਦੀ ਅਸੀਂ ਲੋਚਾ ਕਰਨੇ ਹੈ। ਆਪ ਜੀ ਨੂੰ ਗਿਆਤ ਹੈ ਜਦੋਂ ਦਰਸ਼ਨੀ ਡਿਉੜੀ ਵਿੱਚ ਅੰਦਰ ਪ੍ਰਵੇਸ਼ ਕਰਨੇ ਹੈ ਤੇ ਜਿੱਥੇ ਦਫ਼ਤਰ ਹੈ ਇੱਕ ਪਾਸੇ ਲਾਚੀ ਬੇਰ ਹੈ, ਦੂਜੇ ਪਾਸੇ ਆਫਿਸ ਹੈ ਜਿੱਥੇ ਮੈਨੇਜਰ ਵਗੈਰਾ ਬੈਠੇ ਨੇ, ਉਹਦੇ ਨਾਲ ਥੱਲੇ ਘੜਿਆਲ ਪਿਆ। ਉਸ ਘੜਿਆਲ ਦੇ ਉੱਤੇ ਘਟਨਾ ਲਿਖੀ ਹੈ ਤੇ ਜਦੋਂ ਜਿੰਨਾ ਦਰਸ਼ਨ ਕੀਤੇ ਪੜ੍ਹੀ ਹੋਣੀ ਹੈ, ਜਿੰਨਾ ਨਹੀਂ ਪੜ੍ਹੀ ਉਹ ਅੰਮ੍ਰਿਤਸਰ ਗਏ ਤੇ ਜ਼ਰੂਰ ਉਹਨੂੰ ਪੜ੍ਹਿਆ ਗਿਆ। ਇਹ ਘਟਨਾ 30 ਅਪ੍ਰੈਲ 1877 ਦੀ ਹੈ। ਉਸ ਵੇਲੇ ਵੀ ਅੰਗਰੇਜ਼ ਦਾ ਕਬਜ਼ਾ ਸੀ। ਇੱਥੋਂ ਤੱਕ ਕਈ ਵਾਰੀ ਪੜ੍ਹਨੇ ਹਾਂ ਕਿ ਜਿਸ ਦਿਨ ਅੰਮ੍ਰਿਤਸਰ ਪਹਿਲਾ ਚਰਚ ਬਣਿਆ ਹੈ, ਭਾਈ ਵੀਰ ਸਿੰਘ ਉਹਨਾਂ ਦੇ ਗੁਰਮੁਖ ਜੀਵਨ ਵਿੱਚ ਉਸ ਦਿਨ ਪੁੱਛਿਆ ਕਿਸੇ ਨੇ ਕਿ ਚਰਚ ਬਾਰੇ ਤੁਹਾਡਾ ਕੀ ਖਿਆਲ ਹੈ ਕਿਸੇ ਅੰਗਰੇਜ਼ ਨੇ, ਤੇ ਉਹਨਾਂ ਕਿਹਾ ਚਰਚ ਤਾਂ ਬਹੁਤ ਸੋਹਣਾ ਪਰ ਹਕੀਕਤ ਵਿੱਚ ਆਕਾਰ ਕਰਕੇ ਛੋਟਾ। ਕਹਿਣ ਲੱਗੇ ਅੰਮ੍ਰਿਤਸਰ ਸਾਨੂੰ ਬਣਾਉਣ ਦੀ ਲੋੜ ਨਹੀਂ ਕਿਉਂਕਿ ਕੁਝ ਦਿਨਾਂ ਤੋਂ ਬਾਅਦ ਸਿੱਖਾਂ ਦਾ ਹਰਿਮੰਦਰ ਹੀ ਸਾਡਾ ਚਰਚ ਬਣ ਜਾਣਾ। ਕਹਿੰਦਾ ਏਡੀ ਵੱਡੀ ਖੁੱਲੀ ਥਾਂ ਤੋਂ ਬਿਨਾਂ ਹੋਰ ਕੀ ਚਾਹੀਦਾ। ਉਦੋਂ ਤਰਸਯੋਗ ਹਾਲਤ ਇਹ ਸੀ ਕਿ ਪੁਜਾਰੀ ਬੰਦਾ ਬਾਹਰੋਂ ਹੁੰਦਾ ਸੀ, ਉਹਨਾਂ ਨੇ ਇੱਕੋ ਦਮ ਪੈਣਾ ਅਰਦਾਸ ਕਰਾਉਣ ਆਇਆ, ਰਾਹ ਵਿੱਚ ਜਿਵੇਂ ਪਾਂਡੇ ਪੈਂਦੇ ਨੇ ਇਸ ਤਰੀ ਧੱਕੇ ਨਾਲ ਉਹਦੇ ਕੋਲ ਪਿਟਾਵਾਂ ਖੋਣ ਤੱਕ ਜਾਣਾ। ਕਹਿੰਦੇ ਇਹਨਾਂ ਦੇ ਮਨ ਵਿੱਚ ਆਇਆ ਜਿਹੜੇ ਇੱਥੋਂ ਦੇ ਬੰਦੇ ਇੰਨੇ ਨਿਗਰ ਗਏ ਨੇ। 30 ਅਪ੍ਰੈਲ 1877 4:30 ਸਵੇਰ ਦੀ ਘਟਨਾ ਹੈ। ਉਹਨਾਂ ਕਿਹਾ ਵੀ ਹਰਿਮੰਦਰ ਸਾਹਿਬ ਨੂੰ ਨਿਲਾਮ ਕੀਤਾ ਜਾਏ, ਸਰੋਵਰ ਨਿਲਾਮ ਕਰ ਦਿਓ। ਇਹ ਘਟਨਾ ਤੁਸੀਂ ਉੱਥੋਂ ਪੜ੍ਹ ਸਕਦੇ ਹੋ, ਮੈਂ ਤਾਂ ਬੇਨਤੀ ਕੀਤੀ ਹੈ, ਐਵੇਂ ਖਵਾ ਵਿੱਚ ਤੀਰ ਨਹੀਂ, ਮੈਨੂੰ ਖਿਮਾ ਕਰਿਓ। ਹੋ ਸਕਦਾ ਕਈਆਂ ਨੂੰ ਇਹ ਗੱਲ ਨਾ ਜਕਦੀ ਹੋਵੇ, ਆਪਣਾ ਆਪਣਾ ਅੰਦਰ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਤੋਂ ਕਹੀ ਹੈ, ਕਹਿੰਦੇ ਨੇ ਭਾਵੇਂ ਖਿੜੇ ਫੁੱਲ ਹੋਣ ਪਰ ਕੋਈ ਜ਼ਰੂਰੀ ਨਹੀਂ ਖਿੜਿਆ ਫੁੱਲ ਸਾਰਿਆਂ ਨੂੰ ਚੰਗਾ ਲੱਗੇ, ਭਵਰੇ ਨੂੰ ਚੰਗਾ ਲੱਗਦਾ ਹੈ। ਕਹਿਣ ਲੱਗੇ ਖੋਤੇ ਨੂੰ ਲੈ ਜਾਓ, ਉਹ ਦੁਲੱਤੀਆਂ ਮਾਰ ਕੇ ਵਿਗਾੜ ਹੀ ਦਿੰਦਾ, ਕਦਰ ਸਾਰਿਆਂ ਦੀ ਨਜ਼ਰ ਵਿੱਚ ਨੇ ਨਾ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਪਾਨਾ ਵਾਲੀ ਹੋਏ ਘਰ ਘਰ ਖਰ ਸਾਰ ਨਾ ਜਾਣੇ, ਕੀ ਪਤਾ ਹਰਿਮੰਦਰ ਦੀਆਂ ਬਾਤਾਂ ਕੀ ਨੇ। ਪਾਨਾ ਵਾਲੀ ਹੋਏ ਘਰ ਖਰ ਸਾਰ ਨਾ ਜਾਣੇ, ਰਸੀਆਂ ਹੋਵੇ ਮੁਸ਼ਕਾ ਤਬ ਫੂਲ ਪਛਾਣੇ, ਰਤਨ ਮਣੀ ਗੱਲ ਬਾਂਦਰ ਹੈ ਕਹੋ ਕੀਮ ਨਾ ਜਾਣੇ। ਬਾਂਦਰ ਨੂੰ ਕੀ ਪਤਾ ਕੀਮਤੀ ਰਤਨ ਦਾ, ਕਰਸ਼ੀ ਸਾਓ ਨਾ ਸੰਭਲਾ ਭੋਜਨ ਦਾ ਖਾਣੇ, ਕਰਸ਼ੀ ਨੂੰ ਕੀ ਪਤਾ ਜਿੱਥੇ ਮੈਂ ਤੁਰੀ ਫਿਰਨੀ ਆ ਇਹਦੀ ਕੀਮਤ ਕੀ ਹੈ। ਖਿਮਾ ਕਰਿਓ, ਜਦੋਂ ਹਰਿਮੰਦਰ ਸਾਹਿਬ ਜਾਂਦੇ ਹਾਂ ਮੈਂ ਤੇ ਕਹਿੰਦਾ ਜਾਂਦਿਆਂ ਸਾਰ ਹੈ ਵੈਸੇ ਮੇਰੀ ਗੁਸਤਾਖੀ, ਕਿਸੇ ਨੂੰ ਉੱਥੇ ਰਹਿਣ ਵਾਲੇ ਨੂੰ ਛੇਤੀ ਕਿਤਿਆਂ ਕਵਾਇਓ ਨਾ, ਕਵਾਇਓ ਮੈਂ ਸ਼ਬਦ ਵਰਤਿਆ ਬੁਲਾਇਓ ਨਾ, ਕਿਉਂ ਕਿ ਹੋ ਸਕਦਾ ਜਿਹੜੀ ਭਾਵਨਾ ਤੁਸੀਂ ਲੈ ਕੇ ਗਏ ਹੋ ਜਾਂਦੇ ਇਹੋ ਜਿਹਾ ਚੱਕਰ ਜਿਹਾ ਜਾਂਦੀ ਰਹੇ ਭਾਵਨਾ। ਦੇਖੋ ਜਦੋਂ ਜਾਣਾ ਫਿਰ ਇਹ ਦਾਵਾ ਨਾ ਕਰੀਏ ਵੀ ਲੋਕ ਕਹਿਣ ਮੇਰਾ ਵਿਸ਼ੇਸ਼ ਥਾਂ ਬਣੇ। ਬਸ ਇੱਕੋ ਗੱਲ ਲੈ ਕੇ ਜਾਈ, ਗੁਰੂ ਰਾਮਦਾਸ ਅੱਜ ਤੇਰੇ ਦਰ ਤੇ ਆਇਆ, ਤੇਰੇ ਹਰਿਮੰਦਰ ਵਿੱਚ ਰੋਜ਼ ਕੀਰਤਨ ਦੀ ਝੜੀ ਲੱਗਦੀ ਏ, ਸਰੀਰ ਵੀ ਇੱਕ ਹਰਿਮੰਦਰ ਹੈ, ਮੇਰ ਕਰੀਏ ਦੇ ਅੰਦਰ ਸਦਾ ਲਈ ਨਾਮ ਦੀ ਝੜੀ ਲੱਗ ਜਾਏ। ਮੈਂ ਅੱਗੇ ਬੇਨਤੀ ਕਰਨੀ ਏ, ਹਰਿਮੰਦਰ ਦੇ ਗੁਰੂ ਗ੍ਰੰਥ ਸਾਹਿਬ ਵਿੱਚ 4 ਅਰਥ ਆਏ ਨੇ, ਉਹ ਅੱਗੇ ਚੱਲ ਕੇ ਬੇਨਤੀ ਕਰਨਾ। ਉਸ ਵੇਲੇ ਸਤਿਕਾਰਯੋਗ ਭਾਈ ਸਾਹਿਬ ਉਹਨਾਂ ਨੇ ਸ਼ਬਦ ਲਿਖੇ ਤੇ ਉਹ ਸੋਨੇ ਦੇ ਪੱਤਰੇ ਤੇ ਉਕਰੇ ਦੇ। ਕਹਿੰਦੇ 1877 30 ਅਪ੍ਰੈਲ ਸਵੇਰੇ 4:30 ਅੰਗਰੇਜ਼ ਹਾਕਮ ਵੀ ਆਏ ਜਿਹੜੇ ਉੱਥੋਂ ਪ੍ਰਬੰਧ ਕਰਦੇ ਸਨ, ਸਰਬਰਾਹ ਵੀ ਆਏ ਕਿ ਹਰਿਮੰਦਰ ਸਾਹਿਬ ਨੂੰ ਨਿਲਾਮ ਕੀਤਾ ਜਾਏ। ਮੈਂ ਕਹਿੰਦਾ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਆਪਣੇ ਜਦੋਂ ਦਰਪਣ ਕੀਤਾ ਟੀਕਾ ਕੀਤਾ ਕਈ ਗੱਲਾਂ ਉਹਨਾਂ ਸਾਚੀਆਂ ਨਹੀਂ ਮੰਨੀਆਂ, ਪਰ ਜਦੋਂ ਉਹਨਾਂ ਦੀ ਜੀਵਨੀ ਮੈਂ ਪੜ੍ਹੀ, ਮੇਰੀ ਜੀਵਨੀ ਵਿੱਚ ਉਹ ਲਿਖਦੇ ਨੇ, ਮੇਰੀ ਜੀਵਨੀ ਕਿਤਾਬ ਦਾ ਨਾਮ, ਉਹਨਾਂ ਨੇ ਵਿਸ਼ੇਸ਼ ਕਰਕੇ ਇਸ ਘਟਨਾ ਦਾ ਜ਼ਿਕਰ ਕੀਤਾ। ਜਿਹੜੇ ਹਲ ਗੱਲ ਨੂੰ ਚੰਗੀ ਤਰ੍ਹਾਂ ਜੋੜ ਕੇ ਲਿਖਦੇ ਪਏ ਨੇ ਉਹਨਾਂ ਨੇ ਘਟਨਾ ਸਵੀਕਾਰ ਕੀਤੀ ਤੇ ਉੱਥੇ ਲਿਖਿਆ। ਕਹਿੰਦੇ ਨੇ ਸਵੇਰੇ 4:30 ਜਦੋਂ ਕੀਰਤਨੀਆਂ ਸਿੱਖ ਕੀਰਤਨ ਪੈ ਕਰਦੇ ਨੇ, ਸਮਾਪਤੀ ਤੋਂ ਬਾਅਦ ਨਿਲਾਮੀ ਦੀ ਖੇਡ ਵਾਪਰਨੀ ਹੈ ਤੇ ਉਸ ਵੇਲੇ ਭਾਵਨਾ ਵਾਲਿਆਂ ਦੀਆਂ ਅਰਦਾਸਾਂ ਸਨ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੂੰ ਤਾਂ ਜ਼ਾਰਾ ਜ਼ਹੂਰ ਹੈ, ਤੂੰ ਰਹਿਮਤਾਂ ਵਰਤਾਨਾ। ਉਸ ਵੇਲੇ ਕਹਿੰਦੇ ਨੇ ਇੱਕ ਅੱਗ ਦਾ ਗੋਲਾ ਘੰਟਾ ਘਰ ਵਾਲੇ ਪਾਸਿਓਂ, ਉੱਥੇ ਲਿਖਿਆ ਘੰਟਾ ਘਰ ਵਾਲੇ ਪਾਸੋਂ ਅੱਗ ਦਾ ਗੋਲਾ ਆਇਆ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਉਹ ਫਟਿਆ, ਆਵਾਜ਼ ਵੀ ਹੋਈ ਚਾਨਣ ਵੀ ਹੋਇਆ ਤੇ ਜਿੱਧਰ ਆਪਣੀ ਦੱਖਣ ਬਾਈ ਵੇਖਣਿਆ ਬਾਬਾ ਦੀਪ ਸਿੰਘ ਦਾ ਗੁੰਗਾ ਬਿਲਕੁਲ ਇੱਕ ਵਾਲ ਦੀ ਤਰ੍ਹਾਂ ਬਰੀਕ ਬਣ ਕੇ ਉਹ ਅੱਗ ਬਾਹਰ ਨਿਕਲ ਗਈ, ਕਿਸੇ ਦਾ ਨੁਕਸਾਨ ਨਹੀਂ ਹੋਇਆ। ਕਹਿੰਦੇ ਨੇ ਜਿਹੜੇ ਆਏ ਸਨ ਬੋਲੀ ਦੇਣ, ਬਸ ਉਹ ਇੰਨਾ ਕੁਝ ਦੇਖ ਕੇ ਚਲੇ ਗਏ। ਉਸ ਵੇਲੇ ਕਹਿੰਦੇ ਨੇ ਦੇਗਾਂ ਕਰਾ ਕੇ ਜਿਹੜੇ ਕਹਿੰਦੇ ਸਨ ਨਿਲਾਮ ਕਰਦੀ, ਉਹਨਾਂ ਖਿਮਾ ਮੰਗੀ, ਦਾਤਿਆ ਸਾਨੂੰ ਕਿਰਪਾ ਕਰਕੇ ਬਖਸ਼ ਦੀ ਸੀ ਤੇਰੇ ਦਰ ਨੂੰ। ਅਸਲ ਵਿੱਚ ਇੱਕ ਕਰਮ ਕਾਂਡੀ ਦਰ ਸਮਝਿਆ ਹੋਇਆ ਸੀ। ਉਹ ਸਿੱਖਾਂ ਨੇ ਕੀ ਕੀਤਾ, ਪਰਤ ਕੇ ਤੁਸੀਂ ਦਰਸ਼ਨੀ ਦਿਉੜੀ ਜਾਓ, ਉੱਥੇ ਘਟਨਾ ਲਿਖੀ ਹੈ। ਦੇਖੋ ਮੈਂ ਇਸ ਦੋ ਬੇਨਤੀ ਹੋਰ ਕਰਦੇ ਹਾਂ ਕਿ ਜਦੋਂ ਵੀ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, ਅਸੀਂ ਤੱਕਦੇ ਹਾਂ ਨੀਵੀਂ ਥਾਂ ਤੇ ਹੈ, ਉਹ ਨੀਵਾਂ ਕਿਉਂ ਹੈ? ਇੱਕ ਸੱਜਣ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਹਰਿਮੰਦਰ ਸਾਹਿਬ ਜਦੋਂ ਤੱਕੀਏ ਸਾਰੇ ਅੰਮ੍ਰਿਤਸਰ ਸ਼ਹਿਰ ਤੋਂ ਨੀਵੀਂ ਥਾਂ ਤੇ। ਇੱਕ ਉਦਾਸੀ ਸਾਧੂ ਆਇਆ ਸੀ, ਉਹ ਕਹਿੰਦਾ ਮੈਂ ਅੱਜ ਟੀਚਰਾਂ ਕੇਵਲ ਆਰਾਧਨਾ ਕੀਤੀ ਸੀ ਬੈਕੁੰਠ ਨੂੰ ਸਵਰਗ ਦੀ ਪ੍ਰਾਪਤੀ ਲਈ। ਕਹਿੰਦਾ ਜਦੋਂ ਇੱਥੇ ਬੈਠ ਕੇ ਕੀਰਤਨ ਸੁਣਿਆ ਤੇ ਉਹਨੇ ਦੋ ਗੱਲਾਂ ਕਹੀਆਂ, ਕਹਿੰਦਾ ਤੁਹਾਨੂੰ ਪਤਾ ਵੀ ਹਰਿਮੰਦਰ ਨੀਵਾਂ ਕਿਉਂ ਵੇ, ਤੇ ਦੂਜੀ ਗੱਲ ਉਹਨੇ ਕਹੀ, ਕਹਿੰਦਾ ਅੱਜ ਟੀਕਰਾਂ ਇੰਨੇ ਪੀਰ ਫਕੀਰ ਆਏ, ਇੰਨੇ ਅਵਤਾਰ ਆਏ, ਆਪਣੇ ਸਮੇਂ ਨਾਲ ਉਪਦੇਸ਼ ਦੇ ਕੇ ਚਲੇ ਗਏ। ਕਹਿੰਦਾ ਗੁਰੂ ਨਾਨਕ ਸਾਹਿਬ ਆਏ ਤੇ ਗਏ ਨਹੀਂ, ਪੁੱਛਿਆ ਕਿਉਂ? ਕਹਿੰਦਾ ਸੱਚ ਜਾਣੋ ਅੱਜ ਮੈਂ ਕੀਰਤਨ ਸੁਣਦਿਆਂ ਪ੍ਰਤੀਤ ਕੀਤਾ ਹੈ ਗੁਰੂ ਤਾਂ ਕੀਰਤਨ ਦਾ ਰੂਪ ਧਾਰਨ ਕਰਕੇ ਹਰਿਮੰਦਰ ਵਿੱਚ ਟਿਕਿਆ। ਕੀਰਤਨ ਦਾ ਰੂਪ ਹੈ ਗੁਰੂ, ਸ਼ਬਦ ਦਾ ਰੂਪ ਹੈ ਗੁਰੂ। ਕਹਿੰਦਾ ਨੀਵੀਂ ਥਾਂ ਦੀ ਉਹਨੇ ਵਿਆਖਿਆ ਕੀਤੀ। ਕਹਿੰਦਾ ਪਰਮਾਤਮਾ ਨੇ ਇੱਕ ਪਾਸੇ ਹਰਿਮੰਦਰ ਦੀ ਇਸ ਸਰੋਵਰ ਵਾਲੀ ਥਾਂ ਨੂੰ ਤੇ ਦੂਜੇ ਪਾਸੇ ਅਖੌਤੀ ਸਵਰਗ ਨੂੰ ਪਾਇਆ, ਤੱਕੜੀ ਦੇ ਛਾਦਿਆਂ ਵਿੱਚ ਰੱਖ ਕੇ ਜਦੋਂ ਦੋਨਾਂ ਨੂੰ ਤੋਲਣ ਲੱਗੇ। ਕਹਿੰਦੇ ਨੇ ਕੁਦਰਤੀ ਤੌਰ ਤੇ ਹੌਲੀ ਚੀਜ਼ ਹਮੇਸ਼ਾ ਉੱਪਰ ਚਲੀ ਜਾਂਦੀ ਹੈ, ਹੌਲਾ ਸ਼ਾਬਾ ਉੱਪਰ ਚੜ੍ਹਦਾ ਤੇ ਜਿਹੜੀ ਭਾਰੀ ਚੀਜ਼ ਉਹ ਨੀਵੀਂ ਆ ਜਾਂਦੀ ਹੈ। ਕਹਿੰਦਾ ਪੌੜੀਆਂ ਉੱਤਰ ਕੇ ਥੱਲੇ ਆਉਂਦੇ ਹੋ, ਇਹਦਾ ਭਾਵ ਇਹਵੇ ਇਹ ਹੌਲੀ ਖੇਡ ਨਹੀਂ, ਇਹ ਗੌਰਾ ਦਰ ਹੈ, ਭੌਰਾ ਭਾਰਾ ਦਰ ਹੈ, ਜਿਸ ਸਵਰਗ ਨੂੰ ਲੋਚਦੇ ਹੋ ਪਤਾ ਨੀ ਅਸਮਾਨ ਵਿੱਚ ਕਿੱਥੇ ਜਾ ਟੰਗਿਆ। ਕਹਿਣ ਲੱਗਾ ਜਿਹੜਾ ਸਵਰਗ ਨਾਲੋਂ ਵੀ ਭਾਰਾ ਉਹ ਧਰਤੀ ਤੇ ਨੀਵੀਂ ਥਾਂ ਤੇ ਰਹਿ ਗਿਆ। ਉਹਨੇ ਉੱਥੇ ਇੱਕ ਦੋਹਰਾ ਪਿਆ ਸੀ। ਕਹਿਣ ਲੱਗਾ ਹਰਿਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਿਦਾਸ, ਕਹਿਣ ਲੱਗੇ ਭਾਰੋ ਹੁਤੋ ਸੋ ਗਿਰ ਪਰਿਓ, ਹੌਰੋ ਚੜਿਓ ਆਕਾਸ਼, ਭਾਰਾ ਜਿਹੜਾ ਸੀ ਉਹ ਨੀਵੀਂ ਥਾਂ ਤੇ ਚਲਾ ਗਿਆ, ਖੌਲਾ ਜਿਹੜਾ ਸੀ ਅਸਮਾਨ ਨੂੰ ਚਲਾ ਗਿਆ। ਖੈਰ ਇਹ ਤਾਂ ਵੱਖ ਵੱਖ ਸੱਜਣ ਨੇ ਜਿਨ੍ਹਾਂ ਨੇ ਉੱਥੋਂ ਰਹਿਮਤਾਂ ਲਈਆਂ ਤੇ ਸਤਿਗੁਰੂ ਦੀ ਕਿਰਪਾ ਨੂੰ ਮਾਣ ਕੇ ਉਹਨਾਂ ਨੇ ਉੱਥੋਂ ਦੇ ਆਨੰਦ ਨੂੰ ਮਾਣਿਆ। ਦੇਖੋ ਉੱਥੇ ਅੱਜ ਵੀ ਹਰਿਮੰਦਰ ਸਾਹਿਬ ਵਿੱਚ ਤੁਸੀਂ ਇੱਥੇ ਬੈਠੇ ਹੋ ਕਿ ਜਿਹੜੇ ਭਾਵਨਾ ਵਾਲੇ ਨੇ ਲੋਚਦੇ ਨਹੀਂ ਕਿ ਹਰਿਮੰਦਰ ਸਾਹਿਬ ਦੇ ਸਾਨੂੰ ਇਸ਼ਨਾਨ ਮਿਲ, ਇਸ਼ਨਾਨ ਤੋਂ ਬਾਅਦ ਪਾਣੀ ਵਿੱਚ ਇਸ਼ਨਾਨ ਕਰਨੇ ਆ, ਜਲ ਵਿੱਚ ਇਸ਼ਨਾਨ ਕਰਨੇ ਆ। ਤੇ ਗੁਰੂ ਜੀ ਕਹਿੰਦੇ ਨੇ ਆ ਅੰਮ੍ਰਿਤ ਸਰੋਵਰ ਅੰਮ੍ਰਿਤ ਜਲ ਵਿੱਚ ਇਸ਼ਨਾਨ ਕਰੀ, ਇਸ ਜਲ ਦਾ ਇਸ਼ਨਾਨ ਵੀ ਤੇਰੇ ਅੰਦਰ ਨੂੰ ਅਰੋਗਤਾ ਤੇ ਟਿਕਾ ਦੇਗਾ, ਤੇ ਕੱਲਾ ਇਸ਼ਨਾਨ ਕਰਕੇ ਤੁਰੀ ਨਾ, ਅੱਗੇ ਚੱਲ ਹਰਿਮੰਦਰ ਵੀ ਜਾਈ, ਉੱਥੇ ਬਾਣੀ ਦਾ ਪ੍ਰਵਾਹ ਪਿਆ ਚੱਲ ਗਈ, ਇੱਥੇ ਤਨ ਨੂੰ ਇਸ਼ਨਾਨ ਕਰਾ ਕੇ ਤੁਰਿਆ ਤੇ ਠੰਡ ਚਮੜੀ ਨੂੰ ਮਿਲੀ ਗਏ, ਅੰਦਰ ਬੈਠ ਕੇ ਬਾਣੀ ਦਾ ਇਸ਼ਨਾਨ ਕਰੀ ਤੇਰੇ ਮਨ ਨੂੰ ਠੰਡ ਮਿਲੇਗੀ। ਪਾਣੀ ਤੇ ਬਾਣੀ ਦੋਨਾਂ ਦਾ ਸੁਮੇਲ ਹੈ, ਤੇ ਕੀ ਦੋਨਾਂ ਨੂੰ ਹਜ਼ੂਰ ਨੇ ਇਕੱਠਿਆਂ ਬਾਣੀ ਵਿੱਚ ਕਿਹਾ ਨੇ, ਅਸੀਂ ਜਦੋਂ ਜਪਜੀ ਸਾਹਿਬ ਦੀ ਪੌੜੀਏ ਪੜ੍ਹਨੇ ਆ ਕਿ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਕੜ ਹੋਏ, ਦੇ ਸਾਬੂਣ ਲਈਆ ਉਹ ਧੋਏ। ਹੁਣ ਅਗਲੀ ਤੁੱਕ ਦੀ ਪੜ੍ਹਿਓ, ਉਹ ਬਾਣੀ ਹੈ ਭਰੀਏ ਮਤ ਪਾਪਾਂ ਕਾ ਸੰਗ, ਹਰਿਮੰਦਰ ਵਿੱਚ ਬੈਠ ਕੇ ਕੀਰਤਨ ਸੁਣੀ ਨਾਮ ਸੁਣੀ ਉਹ ਧੋਪੈ ਨਾਮ ਕਹਿ ਰੰਗ। ਗੁਰੂ ਜੀ ਕਹਿੰਦੇ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ। ਬੇਨਤੀ ਕਰਾਂ ਹਰਿਮੰਦਰ ਦੇ ਚਾਰ ਅਰਥ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਅਸੀਂ ਸਾਰੀਆਂ ਥਾਵਾਂ ਤੇ ਇੱਕੋ ਅਰਥ ਝੁਕਾਈ ਜਾਂਦੇ ਹਾਂ। ਜੇ ਕਿਸੇ ਨੇ ਪੜ੍ਹਨੇ ਹੋਣ ਭਾਈ ਕਾਨ ਸਿੰਘ ਨਾਭਾ ਹੋਣਾ ਦਾ ਮਹਾਨ ਕੋਸ਼, ਉਹਦੇ ਵਿੱਚੋਂ ਹਰਿਮੰਦਰ ਸ਼ਬਦ ਪੜ੍ਹਿਓ। ਉਹ ਪਹਿਲਾ ਅਰਥ ਕਰਦੇ ਨੇ ਹਰਿਮੰਦਰ ਦਾ ਅਰਥ ਹੈ ਸੰਸਾਰ, ਦੂਜਾ ਅਰਥ ਕਰਦੇ ਨੇ ਹਰਿਮੰਦਰ ਦਾ ਅਰਥ ਹੈ ਸਰੀਰ, ਤੀਜਾ ਅਰਥ ਕਰਦੇ ਨੇ ਹਰਿਮੰਦਰ ਦਾ ਅਰਥ ਹੈ ਸਾਧ ਸੰਗਤ, ਤੇ ਚੌਥਾ ਅਰਥ ਕਰਦੇ ਨੇ ਕਿ ਸਰੋਵਰ ਦੇ ਐਨ ਵਿਚਕਾਰ ਗੁਰੂ ਰਾਮਦਾਸ ਜੀ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਵੱਲੋਂ ਬਣਾਇਆ ਹੋਇਆ ਦਰਬਾਰ ਸਾਹਿਬ। ਤਿੰਨੇ ਚਾਰੇ ਪ੍ਰਮਾਣ ਨੇ। ਪਹਿਲਾ ਪ੍ਰਮਾਣ ਹੈ ਹਰਿਮੰਦਰ ਇਹੋ ਜਗਤ ਹੈ, ਦੂਜਾ ਪ੍ਰਮਾਣ ਹੈ ਹਰਿਮੰਦਰ ਇਹੋ ਸਰੀਰ ਹੈ, ਤੀਜਾ ਪ੍ਰਮਾਣ ਹੈ ਹਰਿਮੰਦਰ ਸੋਈ ਆਖੀ ਹੈ ਜਿੱਥੋਂ ਹਰ ਜਾਤਾ ਸਤ ਸੰਗਤ ਤੇ ਚੌਥਾ ਬਚਨ ਕੀਤਾ ਕਹਿਣ ਲੱਗੇ ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਰੱਬ ਨੇ ਪਰਮਾਤਮਾ ਨੇ ਗੁਰੂ ਤੇ ਰਹਿਮਤ ਕਰਕੇ ਹਰਿਮੰਦਰ ਤਾਂ ਬਣਾਇਆ ਹੈ ਕਿ ਰੱਬ ਦੀ ਬੰਦਗੀ ਕਰਨ ਵਾਲੇ ਸੰਤ ਜਾਣ, ਬੰਦਗੀ ਕਰਨ ਵਾਲੇ ਭਗਤ ਜਾਣ, ਇਸ ਧਰਤੀ ਤੇ ਆ ਕੇ ਬੰਦਗੀ ਕਰ। ਤੇ ਉੱਥੇ ਏਡੇ ਏਡੇ ਪ੍ਰੇਮੀ ਨੇ, ਕਈ ਕਈ ਸੱਜਣ ਨੇ ਜਿਹੜੇ ਦਿਨ ਰਾਤ ਬਾਣੀ ਵਿੱਚ ਗੜੁੰਦ ਰਹਿੰਦੇ ਨੇ। ਘਰ ਮੁਸੀਬਤਾਂ ਵੀ ਪੈ ਗਈਆਂ ਪਰ ਉਹਨਾਂ ਨੇ ਕਦੀ ਹਰਿਮੰਦਰ ਤੋਂ ਮੂੰਹ ਨਹੀਂ ਮੋੜਿਆ। ਅਸੀਂ ਪੜ੍ਹਦੇ ਹਾਂ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ, ਉਹ ਸੱਜਣੋ ਕਈ 52 ਸਾਲ ਕਹਿੰਦੇ ਨੇ, ਕਈ ਕਹਿੰਦੇ ਨੇ 72 ਸਾਲ ਦੇ ਕਰੀਬ ਉਹ ਸਰੰਦੇ ਨਾਲ ਕੀਰਤਨ ਕਰਦੇ ਰਹੇ। ਅੰਮ੍ਰਿਤ ਵੇਲੇ ਜਿਹੜੇ ਦੁਪਹਿਰੇ ਦਾ ਕੀਰਤਨ ਚੱਲਦਾ ਉਹ ਅੱਜ ਤੀਕਰਾਂ ਬਾਬਾ ਸ਼ਾਮ ਸਿੰਘ ਜੀ ਦੀ ਸੇਵਾ ਕੀਤੀ ਗੁਰ ਆਰੰਭ ਨਾਲ ਚੱਲਦਾ। ਸਹਿਜ ਕਿਰਪਾਲੂ ਜੀ ਕਹਿੰਦੇ ਨੇ ਹਰਿਮੰਦਰ ਦੇ ਇਸ਼ਨਾਨ ਸਰੋਵਰ ਦੇ ਤੈਨੂੰ ਇਸ਼ਨਾਨ ਮਿਲਣ ਤੇ ਹਰਿਮੰਦਰ ਵਿੱਚ ਦਾਤਾ ਤੈਨੂੰ ਕੀਰਤਨ ਸੁਣਨ ਦੀ ਦਾਤ ਦੇ ਦੇ। ਜਿਸ ਕੋਲ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਹੋਣ, ਅੰਦਰ ਨੂੰ ਧੋਣ ਲਈ ਬਾਣੀ ਦੇ ਇਸ਼ਨਾਨ ਹੋਣ, ਸੱਚ ਜਾਣੋ ਉਹਦੇ ਅੰਮ੍ਰਿਤ ਸਰ ਦੇ ਕੀਤੇ ਹੋਏ ਇਸ਼ਨਾਨ ਸਫਲ ਹੋ ਜਾਂਦੇ। ਦੂਸਰੀ ਗੱਲ, ਉੱਥੇ ਇੱਕ ਖੂਬੀ, ਅੱਜ ਤਾਂ ਭਾਵੇਂ ਜਲ ਨਿਰਮਲ ਦੀ ਗੱਲ ਚੱਲੀ ਪਰ ਉਸ ਵੇਲੇ ਗਿਆਨੀ ਗਿਆਨ ਸਿੰਘ ਉਹਨਾਂ ਨੇ ਗੱਲ ਕੀ, ਕਦੀ ਹਰਿਮੰਦਰ ਸਾਹਿਬ ਨੂੰ ਤੱਕਿਓ। ਵੈਸੇ ਵਿਸ਼ਾ ਕਈ ਦਿਨਾਂ ਦਾ ਹੈ, ਮੈਂ ਸੰਕੋਚ ਕੇ ਅਰਜ਼ ਕਰ ਰਿਹਾ। ਗੁਰੂ ਰਾਮਦਾਸ ਜੀ ਦੀ ਜਿੱਥੇ ਸਰਾਂਖ ਹੈ, ਲੰਗਰ ਸਾਹਮਣੇ ਖਲੋ ਕੇ ਤੱਕਿਓ, ਇੰਝ ਲੱਗਦਾ ਕਿ ਨੀਂਦ ਲਾ ਕੇ ਟਿਕ ਟਕੀ ਲਾ ਕੇ ਤੱਕਿਓ ਕਿ ਜਿਵੇਂ ਇੱਕ ਜਹਾਜ਼ ਪਾਣੀ ਦੇ ਉੱਤੇ ਤਰਦਾ ਹੋਵੇ। ਕਦੀ ਤੱਕਿਓ, ਇੰਝ ਲੱਗਦਾ ਜਿਵੇਂ ਹਰਿਮੰਦਰ, ਇਸ ਤਰ੍ਹਾਂ ਜਿਵੇਂ ਇੱਕ ਜਹਾਜ਼ ਜਿਹੜਾ ਹੈ ਉਹ ਪਾਣੀ ਦੇ ਉੱਤੇ ਤਰਦਾ ਹੋਵੇ। ਸਿਆਣੇ ਕਹਿੰਦੇ ਸਨ ਪਹਿਲਾਂ ਹਰਿਮੰਦਰ ਸਾਹਿਬ ਤਾਪਿਆ ਬੈਠਿਆਂ, ਦੇਖੋ ਆਮ ਦੂਜੀ ਥਾਂ ਤੇ ਨਹੀਂ, ਤਾਪਿਆਂ ਬੈਠਿਆਂ ਅਕਾਲ ਤਖ਼ਤ ਸਾਹਿਬ ਨਹੀਂ ਸੀ ਦਿਸਦਾ, ਅੱਜ ਵੀ ਸ਼ਾਇਦ ਨਹੀਂ, ਤੇ ਅਕਾਲ ਤਖ਼ਤ ਤੇ ਬੈਠਿਆਂ ਹਰਿਮੰਦਰ ਸਾਹਿਬ ਦਿਸਦਾ ਸੀ। ਇਹਦਾ ਕਾਰਨ ਸੀ ਕਿ ਹਰਿਮੰਦਰ ਦੇ ਤਖ਼ਤ ਤੇ ਹਰਿਮੰਦਰ ਦੀ ਗੱਦੀ ਤੇ ਬੈਠਿਆਂ ਕਿਤੇ ਦੁਨੀਆਦਾਰ ਤਖ਼ਤ ਨਾ ਤੇਰੀ ਨਜ਼ਰ ਵਿੱਚ ਰਹੇ। ਹਾਂ, ਦੁਨੀਆਦਾਰੀ ਤਖ਼ਤ ਤੇ ਬੈਠਿਆਂ ਹਰਿਮੰਦਰ ਨੂੰ ਕਦੀ ਭੁੱਲੀ ਨਾ। ਤਰਤੀਬ ਐਸੀ ਦਿੱਤੀ ਹਜ਼ੂਰ ਨੇ ਉਸ ਹਰਿਮੰਦਰ ਸਾਹਿਬ ਦੇ ਅੰਦਰ। ਅੱਜ ਤੀਕਰਾਂ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਤੇ ਕੋਚ ਵੀ ਕੀਤਾ, ਹਰਿਮੰਦਰ ਸਾਹਿਬ ਦੇ ਸੁਨਹਿਰੀ ਇਤਿਹਾਸ ਵਿੱਚ ਲਿਖਿਆ ਵੀ ਹੈ, ਕਹਿੰਦੇ ਨੇ ਉੱਥੇ ਅੱਜ ਤੀਕਰਾਂ ਨਾ ਕਦੀ ਡੱਡੂ ਬੋਲਦਾ ਦਿਸਿਆ ਤੇ ਨਾ ਉੱਥੇ ਕਿਨਾਰੇ ਤੇ ਕਦੀ ਬਗਲਾ ਦਿਸਿਆ। ਮੈਂ ਉਹ ਇਤਿਹਾਸ ਦੀਆਂ ਤੁਕਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ। ਉਹ ਲਿਖਦੇ ਨੇ ਔਰ ਬਾਤ ਸਾਜਨ ਸੁਣੋ, ਕਹੂੰ ਸਾਤ ਬਖਿਆਤ, ਦਾਦਰ ਨਹਿ ਕਾਦਰ ਰਚਿਓ ਇਸ ਤੀਰਥ ਮੈਂ ਜਾਤ, ਬਹੁਤ ਪ੍ਰੀਖਿਆ ਕਰ ਚੁੱਕੇ। ਬੜੇ ਸਿੱਧੇ ਜਿਹੇ ਸ਼ਬਦ ਨੇ, ਇਹਦੇ ਅਰਥ ਕਰਨ ਦੀ ਲੋੜ ਨਹੀਂ। ਦਾਦਰ ਦਰ ਤੇ ਡੱਡੂ, ਔਰ ਬਾਤ ਸਾਜਨ ਸੁਣੋ, ਕਹੂੰ ਸਾਤ ਬਖਿਆਤ, ਦਾਦਰ ਨਹਿ ਕਾਦਰ ਰਚਿਓ ਇਸ ਤੀਰਥ ਮੈਂ ਜਾਤ, ਬਹੁਤ ਪ੍ਰੀਖਿਆ ਕਰ ਚੁੱਕੇ। ਪਰਖੋ ਔਰ ਖਾਸ, ਨਾ ਡੱਡ ਰਹੇ ਨਾ ਬੋਲ ਹੈ, ਇਹਾਂ ਸਭੀ ਕਿਸਮਾਤ, ਕਹਿਣ ਲੱਗੇ ਮਾਨ ਸਰੋਵਰ ਕੀ ਹੈ ਸਹੀ ਨਿਸ਼ਾਨੀ ਇਹ। ਕਹਿਣ ਲੱਗੇ ਅਸਲ ਵਿੱਚ ਮਾਨ ਸਰੋਵਰ ਹੈ, ਇੱਥੇ ਤਾਂ ਹੰਸ ਬਿਰਤੀ ਵਾਲੇ ਆਉਣਗੇ, ਇੱਥੇ ਡੱਡੂ ਤੇ ਬਗਲੇ ਨੂੰ ਢੋਹੀ ਨਹੀਂ। ਜੇ ਕਪਟ ਰੱਖ ਕੇ ਕੋਈ ਆਵੇ, ਜੇ ਡੱਡੂ ਬਿਰਤੀ ਨਾ ਆਵੇ, ਉਹ ਦਾਤ ਨਹੀਂ। ਹਰਿਮੰਦਰ ਸਾਹਿਬ ਕੋਈ ਵੀ ਸਮਾਂ ਐਸਾ ਨਹੀਂ ਜਦੋਂ ਕੀਰਤਨ ਨਹੀਂ ਚੱਲਦਾ। ਜਦੋਂ ਅਸੀਂ ਹਰਿਮੰਦਰ ਵੀ ਜਾਈਏ, ਦੇਖੋ ਉਦੋਂ ਇੱਕ ਭਾਵਨਾ ਬਣਾਈਏ। ਪਹਿਲੀ ਗੱਲ, ਆਮ ਤਾਂ ਲੋਕ ਜਾਂਦੇ ਸਨ ਚਲੋ ਅੰਮ੍ਰਿਤਸਰ ਚੱਲੇ ਆ ਨਹਾਈਏ, ਬੜੀਆਂ ਖਰੀਦਣ ਚੱਲੇ ਆ ਚਲੋ ਅੰਮ੍ਰਿਤਸਰ ਮੱਥਾ ਟੇਕ ਦਿਆਂਗੇ, ਨਹੀਂ ਘਰੋਂ ਇਹ ਬਣਾ ਕੇ ਤੁਰੀਏ। ਮੈਂ ਗੁਰੂ ਰਾਮਦਾਸ ਜੀ ਦੀ ਰਹਿਮਤ ਲੈਣੀ, ਫਿਰ ਸਾਡੇ ਕੋਲ ਜਾਣ ਦੀ ਜੁਗਤ ਵੀ ਨਹੀਂ। ਖਿਮਾ ਕਰਿਓ, ਅਸੀਂ ਜਾਂਦੇ ਹਾਂ ਤੁਰਨਾ ਲੁਧਿਆਣੇ ਤੋਂ ਅੰਮ੍ਰਿਤਸਰ ਤੱਕ, ਅੰਮ੍ਰਿਤਸਰ ਸਾਹਿਬ ਜੀ ਤੱਕ, ਕੋਈ ਗੱਲ ਜਿਹੜੀ ਗੁਰੂ ਦੀ ਨਾ ਕਰਨੀ, ਕੇਵਲ ਦੁਨੀਆਂ ਦੀ ਨਿੰਦਿਆ, ਦੁਨੀਆਂ ਦੀ ਚੁਗਲੀ। ਮੈਂ ਕਹਿੰਦਾ ਜਦੋਂ ਘਰੋਂ ਤੁਰਨਾ ਸਿੱਖਾਂ, ਉਦੋਂ ਹੀ ਅੰਦਰੋਂ ਅਰਦਾਸ ਕਰਕੇ ਤੇ ਬਾਣੀ ਪੜ੍ਹਨੀ ਸ਼ੁਰੂ ਕਰ ਦੇ, ਸੱਚ ਜਾਣੀ ਹੋ ਸਕਦਾ ਹਰਿਮੰਦਰ ਦਾ ਇੱਕ ਵਾਰੀ ਟੇਕਿਆ ਮੱਥਾ ਤੇਰੀ ਸਾਰੀ ਜ਼ਿੰਦਗੀ ਨੂੰ ਪਲਟ ਜਾਵੇ। ਗੁਰੂ ਘਰ ਆਉਣ ਦੀ ਵੀ ਜੁਗਤ ਚਾਹੀਦੀ, ਘਰੋਂ ਤੁਰਨਿਆਂ ਕਲੇਸ਼ ਦੇ ਚੱਲੇ, ਰਾਹ ਵਿੱਚ ਵੀ ਕਲੇਸ਼, ਤੇ ਅੱਗੇ ਜੇ ਕੋਈ ਗੁਰਦੁਆਰੇ ਚੱਕਰ ਜਾਏ ਉਹਦੇ ਨਾਲ ਵੀ ਕਲੇਸ਼, ਤੇ ਪਰਤ ਕੇ ਬਾਹਰ ਨਿਕਲ ਕੇ ਕਹਿੰਦੇ ਸ਼ਾਂਤੀ ਨੀ ਮਿਲਣੀ। ਸ਼ਾਂਤੀ ਕਿੱਥੋਂ ਮਿਲਣੀ ਸੀ, ਸ਼ਾਂਤੀ ਲੈਣ ਤਾਂ ਆਇਆ ਹੀ ਨਹੀਂ, ਘਰੋਂ ਹੀ ਅੱਗ ਦੀ ਪੰਡ ਬੰਨ ਕੇ ਤੁਰੇ। ਜਦੋਂ ਆਪਾਂ ਤੁਰੀਏ ਅੱਜ ਵੀ ਗੁਰੂ ਘਰ ਆਉਂਦੇ ਹਾਂ, ਆਪਣੇ ਅੰਦਰ ਨੂੰ ਟਿਕਾ ਕੇ ਆਈਏ, ਗੁਰਦੁਆਰੇ ਅੱਗ ਲੈਣ ਵਾਸਤੇ ਨਹੀਂ, ਗੁਰਦੁਆਰੇ ਤਾਂ ਅੰਦਰ ਦੀ ਅੱਗ ਨੂੰ ਬੁਝਾਉਣ ਵਾਸਤੇ ਨੇ, ਅੰਦਰ ਸ਼ਾਂਤੀ ਮਿਲੇ। ਤੇ ਜਿਨ੍ਹਾਂ ਨੇ ਉੱਥੋਂ ਦਾਤਾਂ ਪਾਈਆਂ, ਇੱਕ ਨਹੀਂ ਸਰੂਪ ਸਿੰਘ ਅਲੱਗ ਨੇ ਦੋ ਤਿੰਨ ਘਟਨਾਵਾਂ ਬਹੁਤ ਸੋਹਣੀਆਂ ਲਿਖੀਆਂ ਨੇ, ਉਹ ਕਹਿੰਦਾ ਉਸ ਦਰ ਤੇ ਪਤਾ ਨੀ ਕਿੰਨੀ ਕਮਾਈ ਵਾਲੇ ਟਿਕੇ ਬੈਠੇ ਨੇ। ਕਹਿੰਦਾ ਮੇਰੇ ਸਾਹਮਣੇ ਇੱਕ ਬਜ਼ੁਰਗ ਬੈਠਾ ਕੀਰਤਨ ਸੁਣਦਾ ਸੀ, ਉਹਦੇ ਤਨ ਤੇ ਟਾਕੀਆਂ ਲੱਗੀਆਂ ਸਨ। ਧਿਆਨ ਦਿਆ ਜੇ ਮੈਂ ਦੋ ਘਟਨਾਵਾਂ ਕਹਿ ਕੇ ਸਿਰ ਬਾਣੀ ਵਿੱਚੋਂ ਕੁਝ ਪ੍ਰਮਾਣ ਅਰਜ਼ ਕਰਨੇ ਨੇ। ਕਹਿੰਦਾ ਉਹਦੇ ਤਨ ਤੇ ਟਾਕੀਆਂ ਲੱਗੀਆਂ ਤੇ ਮੇਰੇ ਮਨ ਵਿੱਚ ਆਇਆ ਉੱਠੇਗਾ ਨਾ, ਉੱਠਦਿਆਂ ਸਾਰ ਇਸ ਗਰੀਬ ਬੰਦੇ ਨੂੰ ਮੈਂ ਵਸਤਰ ਜ਼ਰੂਰ ਲੈ ਕੇ ਦੇਣੇ, ਕੱਪੜੇ ਜ਼ਰੂਰ ਲੈ ਕੇ ਦੇਣੇ ਨੇ, ਸਰਦੀ ਦੇ ਦਿਨ ਨੇ, ਬੈਠਾ ਬੜਾ ਤੇਕੇ ਵੇ। ਕਹਿੰਦਾ ਉਸ ਬਜ਼ੁਰਗ ਨੇ ਇੱਕ ਦੋ ਵਾਰੀ ਮੇਰੇ ਵੱਲ ਤੱਕਿਆ, ਮੇਰੇ ਮਨ ਚ ਇਹ ਆਈ ਜੇ ਪਰ ਉਪਕਾਰ ਚਿੱਤਰ ਦੇ ਨਾ ਹੀ ਕੁਛ ਪੋਚ ਨਾ ਹੀ ਕੁਛ ਪੋਚ, ਮੈਂ ਇਹਨੂੰ ਲੈ ਕੇ ਦਿਆਂਗਾ ਬਸਤਰ। ਕਹਿੰਦਾ ਜਦੋਂ ਕੀਰਤਨ ਦੀ ਸਮਾਪਤੀ ਤੋਂ ਬਾਅਦ ਉੱਠ ਕੇ ਗਏ ਨਾ, ਮੈਂ ਤੇਜ਼ੀ ਨਾਲ ਪਿੱਛੇ ਗਿਆ ਤੇ ਘੰਟਾ ਘਰ ਵਾਲੇ ਪਾਸੇ ਜਾ ਕੇ ਇਹਨਾਂ ਨੇ ਜੇ ਹਰਿਮੰਦਰ ਵਿੱਚ ਆਇਆ ਤੇ ਕੀਰਤਨ ਸਿੱਖਣ ਜਾ ਸਿੱਖਿਆ ਕਰ, ਸੁਣਦੀ ਨਾ ਤੂੰ ਆਪ ਟਿਕਿਆ ਤੇ ਨਾ ਮੈਨੂੰ ਟਿਕਣ ਦਿੱਤਾ, ਆ ਅਸਲ ਵਿੱਚ ਟਾਕੀਆਂ ਨਹੀਂ ਇਹ ਗੁਰੂ ਰਾਮਦਾਸ ਜੀ ਦੀਆਂ ਬਖਸ਼ਾਂ ਨੇ। ਜਦੋਂ ਬਖਸ਼ ਮਿਲਦੀ ਮੈਂ ਟਾਕੀ ਲਾਣਾ। ਕਹਿੰਦਾ ਮੇਰੇ ਕੱਪੜੇ ਵੇਖ ਕੇ ਤੂੰ ਭੁੱਲ ਗਿਆ? ਕਹਿੰਦਾ ਮੇਰੇ ਅੰਦਰ ਨੂੰ ਤੂੰ ਵੇਖੀ ਨੀ ਮੈਂ ਕੌਣ, ਸੱਚ ਜਾਣੋ। ਕਹਿੰਦਾ ਮੇਰਾ ਅੰਦਰ ਕੰਬ ਗਿਆ ਮਨਾ, ਆ ਪਾਟੀਆਂ ਲੀਰਾਂ ਵਾਲੇ ਉੱਥੇ ਬ੍ਰਹਮ ਗਿਆ ਨੀ ਟਿਕੇ ਬੈਠੇ ਸੀ। ਇਸ ਘਟਨਾ ਉਹਨੇ ਜਿਹੜੀ ਕਹੀ ਉਹ ਮੈਂ ਜ਼ਰੂਰ ਅਰਜ਼ ਕਰਨੀ, ਤੁਹਾਨੂੰ ਪਤਾ ਵੀ ਹੋਣਾ, ਕਈਆਂ ਪੜ੍ਹੀ ਲਿਖੋਣੀ। ਉਹ ਕਹਿੰਦਾ ਇੰਗਲੈਂਡ ਦਾ ਇੱਕ ਗੋਰਾ ਮਿਲਿਆ ਸੀ, ਮਿਸਟਰ ਵਿਕ ਉਹਦਾ ਨਾਮ ਸੀ। ਕਹਿੰਦਾ ਮੈਨੂੰ ਇੰਗਲੈਂਡ ਵਿੱਚ ਮਿਲਿਆ ਤੇ ਮੈਨੂੰ ਵੇਖ ਕੇ ਉਹ ਕਹਿੰਦਾ ਵੀ ਤੂੰ ਸਿੰਘ ਹੈ? ਸਰੂਪ ਸਿੰਘ ਅਲੱਗ ਕਹਿੰਦਾ ਹਾਂ। ਕਹਿੰਦਾ ਮੈਂ ਤੈਨੂੰ ਆਪਣੇ ਘਰ ਲਿਜਾਣਾ, ਮੈਂ ਕੰਮ ਤੇ ਬਾਅਦ ਜਾਣਦਾ। ਘਰ ਲਾ ਗਿਆ, ਕਹਿੰਦਾ ਉਹਦੇ ਲਿਵਿੰਗ ਰੂਮ ਜਾ ਕੇ ਦੇਖਿਆ ਦਰਬਾਰ ਸਾਹਿਬ ਦੀ ਫੋਟੋ। ਕਹਿੰਦਾ ਮੇਰੇ ਮਨ ਵਿੱਚ ਆਇਆ ਵੀ ਇਹ ਗੋਰਾ ਇਹਨੇ ਫੋਟੋ ਕਿਉਂ ਲਾਈ ਹੈ? ਕਹਿੰਦਾ ਮੈਂ ਫੋਟੋ ਨੂੰ ਨੀਚ ਲਾ ਕੇ ਤੱਕਿਆ, ਉਹ ਚਾਹ ਬਣਾਉਂਦੇ ਆ, ਮੈਨੂੰ ਪੁੱਛਦਾ ਮਿਸਟਰ ਸਿੰਘ ਵੀ ਤੂੰ ਕੀ ਮਹਿਸੂਸ ਕਰਨਾ ਇਸ ਫੋਟੋ ਨੂੰ ਦੇਖ ਕੇ? ਕਹਿੰਦਾ ਮੈਂ ਕਿਹਾ ਮੈਂ ਇੰਝ ਮਹਿਸੂਸ ਕਰਨਾ ਦਰਬਾਰ ਸਾਹਿਬ ਪਹੁੰਚ ਗਿਆ। ਕਹਿੰਦਾ ਇੱਕੋ ਦਮ ਉਹ ਭਾਂਡਾ ਛੱਡ ਕੇ ਮੇਰੇ ਕੋਲ ਆ, ਕਹਿੰਦਾ ਝੂਠ ਨਾ ਬੋਲੀ, ਸੱਚੋ ਸੱਚ ਦੱਸੀ ਤੂੰ ਪਹੁੰਚ ਗਿਆ, ਇਹਦਾ ਮਤਲਬ ਤੇਰੇ ਕੋਲ ਵੀ ਰਹਿਮਤ ਹੈ। ਕਹਿੰਦਾ ਮੇਰੇ ਪੈਰਾਂ ਥੱਲੇ ਉਹ ਜ਼ਮੀਨ ਗਈ। ਕਹਿੰਦਾ ਮੈਂ ਤੇ ਸਿੱਖ ਹੁਣ ਦਿਆਂ ਮਾਰੀ ਸੀ ਐਵੇਂ ਫਰਕ ਨੀ ਜੀ ਵੀ ਠੀਕ। ਕਹਿੰਦਾ ਮੈਂ ਝੂਠ ਨਾ ਬੋਲ ਸਕਿਆ, ਮੈਂ ਕਿਹਾ ਸੱਚ ਹੈ, ਮੈਂ ਪਹੁੰਚਿਆ ਨੀ, ਮੈਂ ਕੇਵਲ ਫੋਟੋ ਦੇਖੀ। ਉਹ ਕਹਿੰਦਾ ਸੱਚ ਜਾਣੀ ਮੈਂ ਰੋਜ਼ ਸਵੇਰੇ ਅੰਮ੍ਰਿਤ ਵੇਲੇ ਜਾਣਾ ਵਾ ਸੁਰਤੀ ਦੇ ਰਾਹੀਂ। ਕਹਿੰਦਾ ਜੋ ਕੁਛ ਉੱਥੇ ਹੁੰਦਾ ਮੈਂ ਆਪਣੇ ਕੰਨਾਂ ਨਾਲ ਸੁਣਨਾ ਵਾ। ਅੱਜ ਇੱਥੇ ਬੈਠਾ ਕੀ ਸਿੱਖ ਸੁਣ ਨਹੀਂ ਸਕਦਾ? ਸੁਰਤੀ ਹੋਵੇਗੀ ਤੇ ਗੁਰੂ ਕੇ ਸਿੱਖਾਂ। ਸੱਚ ਜਾਣੀ ਅਸਲ ਵਿੱਚ ਹਰਿਮੰਦਰ ਦੀਆਂ ਖੇਡਾਂ ਅੰਦਰ ਨਾਲ ਬੜੀਆਂ ਜੁੜੀਆਂ ਨੇ। ਇੱਕ ਬਜ਼ੁਰਗ ਮਿਲਿਆ, ਦੇਖੋ ਲੋਕਾਂ ਦੀ ਭਾਵਨਾ, ਉਤਲੇ ਗੁੰਬਦ ਵਿੱਚ ਮੱਥਾ ਟੇਕ ਕੇ ਅਰਦਾਸ ਪਿਆ ਕਰੇ ਤੇ ਨਾਲ ਪੁੱਤਰ ਨੂੰ ਕਹਿੰਦਾ ਸੁਪਰੀਮ ਕੋਰਟ ਹੀ ਜਦੋਂ ਤੇਰਾ ਕਿਤੇ ਨਾ ਸਹੁਰੇ ਇੱਥੇ ਅਰਦਾਸ ਕਰੀ, ਇੱਥੇ ਕੀਤੀ ਅਰਦਾਸ ਕਦੀ ਵੀ ਵਿਅਰਥ ਨਹੀਂ ਜਾਂਦੀ। ਲੋਕੀ ਭਾਵਨਾ ਬਣਾ ਕੇ ਆਪ ਉਹ ਬੈਠੇ ਨੇ, ਉਹਨਾਂ ਦੀ ਭਾਵਨਾ ਨੂੰ ਕਿਵੇਂ ਅਸੀਂ ਸ਼ਬਦਾਂ ਨਾਲ ਤੋੜ ਸਕਦੇ ਹਾਂ? ਕਹਿੰਦਾ ਮੇਰੇ ਮਨ ਚ ਆਇਆ, ਮੈਂ ਕਿਹਾ ਵੀ ਚਾਹ ਬਾਅਦ ਚ, ਪਹਿਲਾਂ ਮੈਨੂੰ ਦੱਸ ਵੀ ਤੂੰ ਇਹ ਕਿਵੇਂ ਸੁਣ ਲੈਣਾ? ਕਹਿੰਦਾ ਮੈਂ ਗਿਆ ਸਾਂ ਹਿੰਦੁਸਤਾਨ ਦੀ ਧਰਤੀ ਤੇ, ਪਾਕਿਸਤਾਨ ਤੋਂ ਗਿਆ ਸਾਂ, ਲਾਹੌਰ ਰੁਕਿਆ ਸਾਂ ਹੋਟਲ ਵਿੱਚ। ਕਹਿੰਦਾ ਉੱਥੋਂ ਦਾ ਇੱਕ ਵੇਟਰ ਸੀ, ਉਹਨੇ ਜਦੋਂ ਮੈਂ ਜਾਣ ਲੱਗੇ ਕਮਰਾ ਬੰਦ ਕਰਨ ਲੱਗੇ, ਕਹਿੰਦਾ ਮੈਨੂੰ ਉਹਨੇ ਪੁੱਛਿਆ, ਪੜ੍ਹਿਆ ਲਿਖਿਆ ਸੱਜਣ ਸੀ, ਕਿ ਤੁਸੀਂ ਹਿੰਦੁਸਤਾਨ ਚੱਲਿਓ, ਪਹਿਲਾ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਆਉਣਾ ਹੈ, ਤੁਸੀਂ ਗੋਲਡਨ ਟੈਂਪਲ ਜਾਓਗੇ? ਉਹਨੇ ਸ਼ਬਦ ਗੋਲਡਨ ਟੈਂਪਲ ਦਰਬਾਰ ਸਾਹਿਬ ਵਰਤੇ। ਕਹਿਣ ਲੱਗੇ ਹਾਂ। ਕਹਿੰਦਾ ਆਪਣੀ ਜੇਬ ਚੋਂ ਪੈਸੇ ਕੱਢ ਕੇ, ਕਹਿੰਦਾ ਅੱਖਾਂ ਭਰ ਕੇ, ਕਹਿੰਦਾ ਇੱਕ ਕਿਰਪਾ ਕਰੀ, ਆ ਉਸ ਦਰਬਾਰ ਵੀ ਜਾ ਕੇ ਮੇਰੇ ਵੱਲੋਂ ਮੱਥਾ ਟੇਕ ਦੇ। ਬਸ ਮੈਂ ਕਹਿੰਦਾ ਉਹਨਾਂ ਲੋਕਾਂ ਦੀਆਂ ਭਾਵਨਾ ਜੁੜੀਆਂ, ਅਸੀਂ ਤੱਤ ਨੂੰ ਮਿੱਥ ਬਣਾ ਬਣਾ ਕੇ ਭਾਂਡਣੇ ਪਏ ਹਾਂ, ਉਹ ਦੁਨੀਆਂ ਨੇ ਮਿੱਥ ਨੂੰ ਤੱਤ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਮੈਂ ਖਿੰਨ ਵਿੱਚੋਂ ਬੇਨਤੀ ਕਰਦਿਆਂ ਇੱਕ ਗੱਲ ਪੜ੍ਹਨ ਨੂੰ ਮੈਨੂੰ ਮਿਲੀ। ਦੇਖੋ ਅਸੀਂ ਤੱਤ ਨੂੰ ਮਿੱਥ ਬਣਾਈ ਜਾਂਦੇ ਹਾਂ, ਜਿੱਥੇ ਗੁਰੂ ਰਾਮਦਾਸ ਵਰਤਦਾ ਅੱਜ ਤੀਕਰਾ ਇੰਨੀਆਂ ਉਦਾਹਰਨਾਂ ਨੇ, ਜਿਹੜਾ ਚੜ੍ਹ ਕੇ ਆਇਆ ਹੈ ਕੋਈ ਬਚ ਕੇ ਗਿਆ, ਤੈਨੂੰ ਇਹਨੇ ਤੇ ਭਰੋਸਾ ਕਰ ਲੈਣਾ ਚਾਹੀਦਾ ਸੀ। ਅੱਜ ਤੀਕਰਾ ਜਿਤਨਾ ਮਰਜ਼ੀ ਕਿਸੇ ਨੇ ਪੂਰਿਆ ਹੈ, ਪਰ ਅਖੀਰ ਤੇ ਫਿਰ ਵੀ ਉੱਥੇ ਆਸਾ ਕੀ ਵਾਰ ਦੀ ਆਵਾਜ਼ ਨੂੰ ਕੋਈ ਬੰਦ ਨਹੀਂ ਕਰ ਸਕਿਆ। ਤੈਨੂੰ ਦੁਸ਼ਮਣ ਦੇ ਕੀਤੇ ਤੇ ਭਰੋਸਾ ਕਰ ਲੈਣਾ ਚਾਹੀਦਾ ਸੀ, ਤੂੰ ਆਪ ਕਿਉਂ ਤੁਰ ਪਿਆ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਸੱਟ ਮਾਰਨ ਦੇ ਲਈ? ਕਦੀ ਤੱਕੋ। ਕਹਿੰਦਾ ਮੇਰੇ ਮਨ ਚ ਆਇਆ ਵੀ ਇਹ ਬੰਦੇ ਦੀਆਂ ਅੱਖਾਂ ਕਿਉਂ ਭਰ ਰਹੀਆਂ? ਕਹਿੰਦਾ ਮਾਇਆ ਰੱਖ ਕੇ ਮੇਰੇ ਵੱਲੋਂ ਮੱਥਾ ਟੇਕ ਦੇ। ਤੇ ਕਹਿੰਦਾ ਮੈਂ ਪੁੱਛਿਆ ਵੀ ਤੂੰ ਮੁਸਲਮਾਨ, ਉਹ ਸਿੱਖ, ਤੇਰੀ ਭਾਵਨਾ ਕਿਉਂ? ਕਹਿੰਦਾ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਸਨ। ਕਹਿੰਦੇ ਮੇਰੇ ਅੱਬਾ ਪੰਜ ਵਕਤ ਦੇ ਨਮਾਜ਼ੀ ਸਨ, ਪਰ ਇੱਕ ਕੰਮ ਕਰਦੇ ਸਨ, ਸਾਨੂੰ ਉਹ ਹਰਿਮੰਦਰ ਜ਼ਰੂਰ ਲਿਜਾਂਦੇ ਸਨ ਜਿੱਦਣ ਸਾਡੇ ਘਰ ਕੋਈ ਖੁਸ਼ੀ ਗਮੀ ਕੁਝ ਵੀ ਹੁੰਦਾ ਸੀ, ਤੇ ਮੇਰਾ ਅੱਬਾ ਜਾਨ ਮੇਰੀ ਉਂਗਲ ਪਕੜ ਕੇ ਮੈਨੂੰ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟਿਕਾਉਣ ਲਿਜਾਂਦਾ ਸੀ। ਕਹਿੰਦਾ ਮੇਰਾ ਅੱਬਾ ਪਰਕਰਮਾ ਧੋਂਦਾ ਸੀ, ਉੱਥੇ ਬੈਠ ਕੇ ਸੀ, ਉੱਥੇ ਰੱਬੀ ਕਲਾਮ ਸੁਣਦੇ ਸਾਂ। ਕਹਿੰਦਾ ਸੰਤਾਂ ਜੀ ਨੇ ਮੇਰਾ ਹਰਿਮੰਦਰ ਮੇਰੇ ਤੋਂ ਖੋਹ ਲਿਆ, ਮੈਂ ਪਰਤ ਕੇ ਜਾ ਨਹੀਂ ਸਕਿਆ। ਜਦੋਂ ਕੋਈ ਲੰਘਣ ਵਾਲਾ ਹੁੰਦਾ ਹੈ, ਬਸ ਇੱਕੋ ਗੱਲ ਕਹਿੰਦਾ ਮਾਇਆ ਲੈ ਜੀ, ਮੇਰੇ ਵੱਲੋਂ ਜਾ ਕੇ ਉੱਥੇ ਮੱਥਾ ਟੇਕ ਦੇ। ਕਹਿੰਦਾ ਪਰ ਇੱਕ ਗੱਲ ਸੁਣੀ, ਦੇਖੀ ਉਹ ਰਹਿਮਤ ਤੈਨੂੰ ਵੀ ਮਿਲ ਸਕਦੀ ਏ, ਸੈਲਾਨੀ ਬਣ ਕੇ ਨਾ ਜਾਈ, ਇੱਕ ਜਗਿਆਸੂ ਬਣ ਕੇ ਜਾਈ, ਯਾਤਰੀ ਬਣ ਕੇ ਨਾ ਜਾਈ, ਇੱਕ ਅੰਦਰ ਨੂੰ ਕਮਾਣ ਵਾਲਾ ਬਣ ਕੇ ਜਾਈ। ਕਹਿੰਦਾ ਪਤਾ ਨੀ ਉਹਦੇ ਸ਼ਬਦ ਤੇ ਉਹਦੀਆਂ ਅੱਖਾਂ ਦੇ ਭਿੱਜੇ ਜਿਹੜੀਆਂ ਪਲਕਾਂ ਸਨ ਮੇਰੇ ਅੰਦਰ ਨੂੰ ਭਿਉਂ ਗਈਆਂ। ਕਹਿੰਦਾ ਅਸੀਂ ਬਸਤਰ ਰੱਖੇ, ਆ ਕੇ ਹੋਟਲ ਵਿੱਚ ਸਮਾਨ ਰੱਖਿਆ, ਅੰਮ੍ਰਿਤਸਰ ਸਾਹਿਬ ਦੀ ਧਰਤੀ ਦਰਬਾਰ ਸਾਹਿਬ ਗਏ। ਕਹਿੰਦਾ ਜਦੋਂ ਮੈਂ ਪਰਕਰਮਾ ਵਿੱਚ ਮੱਥਾ ਟੇਕਿਆ, ਕਹਿੰਦਾ ਮੈਨੂੰ ਪਤਾ ਨੀ ਅੰਦਰ ਇੱਕ ਚਰਨਾਟ ਜੀ ਛਿੜ ਪਈ। ਉੱਥੇ ਚਾਰ ਚੁਫੇਰੇ ਦਾ ਵਾਤਾਵਰਨ ਹੀ ਐਸਾ ਕਿ ਅੰਦਰ ਨੂੰ ਟਿਕਾ ਇੰਨਾ ਦਿੰਦਾ। ਕਹਿੰਦਾ ਮੇਰਾ ਅੰਦਰ ਟਿਕਣਾ ਸ਼ੁਰੂ ਹੋਇਆ, ਮੇਰੇ ਸਾਥੀ ਚਾਰ ਚੁਫੇਰੇ ਤਸਵੀਰਾਂ ਲੈਣ। ਕਹਿੰਦਾ ਮੈਂ ਚੁੱਪ ਕਰਕੇ ਅੰਦਰ ਗਿਆ। ਕਹਿੰਦਾ ਮੈਨੂੰ ਪਤਾ ਕੋਈ ਨੀ ਸੀ ਕੀ ਗਾਉਂਦੇ ਨੇ, ਪਰ ਜਿਉਂ ਜਿਉਂ ਗਾਉਣ ਦੀ ਆਵਾਜ਼ ਮੈਨੂੰ ਸੁਣਾਈ ਦਿੱਤੀ, ਤਿਉਂ ਤਿਉਂ ਇੰਜ ਲੱਗਾ ਜਿਵੇਂ ਮੇਰਾ ਆਪਣਾ ਘਰ ਮੈਨੂੰ ਦਿਸਦਾ ਪਿਆ। ਕਿਉਂਕਿ ਸੰਗੀਤ ਜਿਹੜਾ ਇਹ ਬ੍ਰਹਿਮੰਡ ਦੀ ਭਾਸ਼ਾ ਹੈ, ਸੰਗੀਤ ਕੇਵਲ ਇੱਕ ਫਿਰਕੇ ਇੱਕ ਜ਼ਾਤ ਦਾ ਨਹੀਂ। ਅੰਦਰ ਬੈਠ ਕੇ ਕਹਿੰਦਾ ਕੀਰਤਨ ਸੁਣਿਆ, ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਸ਼ਾਮ ਹੋਈ, ਅਰਦਾਸ ਵਿੱਚ ਲੋਕ ਖਲੋਤੇ, ਮੈਂ ਖਲੋਤਾ, ਫਿਰ ਕੀਰਤਨ ਹੋਇਆ। ਕਹਿੰਦਾ ਮੈਨੂੰ ਸ਼ੁੱਧ ਬੁੱਧ ਭੁੱਲ ਗਈ, ਸਮਝ ਕੋਈ ਨਹੀਂ ਸੀ ਪੈਂਦੀ, ਪਰ ਆਤਮਾ ਨੂੰ ਸੁੱਖ ਮਿਲੀ ਜਾਂਦਾ ਸੀ, ਆਤਮਾ ਨੂੰ ਟਿਕਾ ਮਿਲਿਆ। ਕਹਿੰਦਾ ਜਦੋਂ ਹਰਿਮੰਦਰ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਲਿਜਾਣ ਲੱਗੇ, ਤੇ ਮੇਰੇ ਮਨ ਵਿੱਚ ਇੰਨਾ ਹੀ ਪੁਰਿਆ ਹੁੰਦਾ, ਪੁਰਨਾ ਉੱਠਿਆ, ਕਾਸ਼ ਅੱਜ ਮੈਂ ਵੀ ਸਿੱਖ ਹੁੰਦਾ ਤੇ ਮੈਂ ਪਾਲਕੀ ਨੂੰ ਮੋਢਾ ਦਿੰਦਾ। ਕਹਿੰਦਾ ਪੁਰਨਾ ਉੱਠਿਆ, ਇੱਕ ਬੰਦੇ ਨੇ ਕਹਿੰਦਾ ਮੇਰੀ ਬਾਂਹ ਪਕੜੀ, ਝੰਜੋੜ ਕੇ ਮੇਰਾ ਮੋਢਾ ਪਾਲਕੀ ਥੱਲੇ ਦੇ ਦਿੱਤਾ। ਕਹਿੰਦਾ ਉਹ ਸਪਰਸ਼ ਮਿਲਣ ਦੀ ਦੇਰੀ, ਉਸ ਦਿਨ ਤੋਂ ਬਾਅਦ ਅੱਜ ਤੱਕ ਮੇਰੇ ਅੰਦਰੋਂ ਹਰਿਮੰਦਰ ਦੀ ਰਹਿਮਤ ਨਹੀਂ ਗਈ। ਕਹਿੰਦਾ ਕਿੰਨੇ ਦਿਨ ਮੈਂ ਰਿਹਾ, ਮੈਂ ਹਰਿਮੰਦਰ ਰਿਹਾ, ਕੀਰਤਨ ਸੁਣਿਆ, ਕਥਾ ਸੁਣੀ, ਉੱਥੇ ਬੈਠ ਕੀਰਤਨ ਵਿਚਾਰਾਂ ਬਾਣੀ ਸੁਣੀ। ਕਹਿੰਦਾ ਅੱਜ ਵੀ ਮੈਂ ਜਦੋਂ 7 ਮਿੰਟ, ਕਹਿੰਦਾ ਮੈਂ ਜ਼ਿਆਦਾ ਦੇਰ ਨਹੀਂ ਬੈਠਦਾ, ਨੇਤਰ ਬੰਦ ਕਰਨਾ, 7 ਮਿੰਟ ਬੈਠ ਕੇ ਜਦੋਂ ਧਿਆਨ ਨੂੰ ਪ੍ਰਪੱਖ ਕਰਨਾ, ਤੇ ਕਹਿੰਦਾ ਅੱਜ ਵੀ ਮੈਨੂੰ ਉਹ ਨਾਦ ਸੁਣਾਈ ਦਿੰਦਾ। ਮੈਂ ਕਹਿੰਦਾ ਜਿਨ੍ਹਾਂ ਨੂੰ ਪਤਾ ਨਹੀਂ ਸੀ ਉਹ ਭਾਵਨਾ ਨਾਲ ਆ ਕੇ ਉੱਥੋਂ ਝੋਲੀਆਂ ਭਰ ਕੇ ਲੈ ਗਏ। ਅੱਜ ਵੀ ਤੁਸੀਂ ਇੱਥੇ ਬੈਠੇ ਹੋ, ਸਿੱਖ ਦੀ ਅਰਦਾਸ ਹਮੇਸ਼ਾ ਰਹੇਗੀ ਕਿ ਹੇ ਮੇਰੇ ਅਕਾਲ ਪੁਰਖ, ਜਿੱਥੇ ਨਾਮ ਦਾ ਦਾਨ ਦੇਣਾ ਹੀ, ਉੱਥੇ ਮੈਨੂੰ ਰਾਮਸਰ ਦਾ ਇਸ਼ਨਾਨੀ ਬਣਾ ਦੇਈ, ਉੱਥੇ ਮੈਨੂੰ ਵਿਵੇਕ ਸਰ ਦਾ ਇਸ਼ਨਾਨ ਦੇਈ, ਉੱਥੇ ਮੈਨੂੰ ਕੌਲ ਵਰਗਾ ਖੇੜਾ ਦੇ ਦੇਈ, ਉੱਥੇ ਮੈਨੂੰ ਅੰਦਰ ਦਾ ਸੰਤੋਖ ਦੇਈ। ਅੱਜ ਵੀ ਤੁਹਾਡੇ ਵਿੱਚ ਇੰਨੇ ਹਿਰਦੇ ਤੜਪਦੇ ਬੈਠੇ ਹੋਣਗੇ, ਵਾਹ ਨਹੀਂ ਚੱਲਦਾ, ਪਰ ਗੁਰੂ ਰਾਮਦਾਸ ਦੇ ਦਰ ਨੂੰ ਸਹਿਕਦੇ ਪਏ ਨੇ, ਤੇ ਕੀ ਉਹਨਾਂ ਦੀ ਅਰਦਾਸ ਕਿਤੇ ਗੁਰੂ ਸੁਣੇਗਾ ਨਹੀਂ? ਜ਼ਰੂਰ ਸੁਣੇਗਾ। ਸਹਿਜ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਉੱਥੇ ਅੱਜ ਵੀ ਵਰਦੇ ਨੇ, ਤੇ ਜਦੋਂ ਅਸੀਂ ਤੱਕਦੇ ਹਾਂ, ਮੈਂ ਤਾਂ ਆਪਣੀ ਇੱਕ ਬੇਨਤੀ ਕਰਨਾ ਹੁੰਦਾ। ਵੈਸੇ ਆਪਣੀ ਜ਼ਿੰਦਗੀ ਦੇ ਰਾਜ ਕਮਾਈ ਸਾਡੇ ਪੱਲੇ ਕੋਈ ਨਹੀਂ ਜੇ, ਪਰ ਫਿਰ ਵੀ ਜਿਹੜੀ ਗੱਲ ਤੋਂ ਸਿੱਖਿਆ ਮਿਲੇ, ਆਈਦਾ ਹੈ ਹਰਿਮੰਦਰ ਵਿੱਚ ਮੱਥਾ ਟੇਕ ਕੇ ਦਾਤਾ ਚੱਲੇ ਹਾਂ। ਹਨੇਰੀ ਚੱਲਦੀ ਹੋਣੀ ਚੱਕੜਾਂ ਦੀ, ਕਿਰਪਾ ਕਰੀ ਪਾਕ ਦਾਮਨ ਵਾਪਸੀ ਬਖਸ਼ੀ। ਜਾਣਾ ਪਰਤ ਕੇ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਦੇ ਦਰ ਤੇ, ਦਾਤਾ ਜੋ ਤੂੰ ਤਿਲ ਫੁੱਲ ਦਿੱਤਾ ਉਸ ਦਸਵੰਦ ਵਿੱਚੋਂ ਤੇਰੇ ਚਰਨਾਂ ਵਿੱਚ ਭੇਟ ਕਰਨ ਆਇਆ, ਤੂੰ ਸਿਰ ਤੇ ਹੱਥ ਰੱਖ ਕੇ ਮੈਨੂੰ ਬਚਾ ਲਿਆ ਹੈ। ਤੁਸੀਂ ਕਿਤੇ ਵੀ ਬੈਠੇ ਹੋ, ਹਰਿਮੰਦਰ ਸਾਹਿਬ ਵਿੱਚ ਆਪਣੀ ਦਸਾਂ ਨਵਾਂ ਦੀ ਕਿਰਤ ਵਿੱਚੋਂ ਕੁਛ ਨਾ ਕੁਛ ਜ਼ਰੂਰ ਸੇਵਾ ਕਰ ਲਿਆ ਕਰੋ। ਉੱਥੇ ਜਿਹੜੇ ਬੈਠੇ ਨੇ ਉਹਨਾਂ ਨਹੀਂ ਰਹਿਣਾ, ਚੇਤੇ ਰੱਖੋ ਗੁਰੂ ਰਾਮਦਾਸ ਦੇ ਦਰ ਨੇ ਸਦਾ ਰਹਿਣਾ ਹੈ, ਹਰਿਮੰਦਰ ਨੇ ਸਦਾ ਰਹਿਣਾ ਹੈ। ਫਿਰ ਉੱਥੇ ਜਦੋਂ ਜਾਈਏ, ਉੱਥੇ ਬੈਠ ਕੇ ਸਿਮਰਨ ਵਿੱਚ ਚਿਕੀਏ। ਮੈਂ ਕਹਿੰਦਾ ਜਿਸ ਬੰਦੇ ਨੂੰ ਚੋਖਾ ਅੰਦਰੋਂ ਧੱਕਾ ਪਿਆ ਹੈ ਨਾ, ਉਹ ਕਦੀ ਗੁਰੂ ਤੇਗ ਬਹਾਦਰ ਜੀ ਦੇ ਥੜੇ ਥੱਲੇ ਜਾਇਓ। ਮੈਂ ਨਾ ਬਣਾਉਣ ਵਾਲਿਆਂ ਕਮਾਲ ਕੀਤੀ, ਥੱਲੇ ਛੋਟੇ ਛੋਟੇ ਥਾਂ ਬਣਾਏ ਨੇ, ਚੌਂਕੜੀ ਮਾਰ ਕੇ ਨੇਤਰ ਬੰਦ ਕਰਕੇ, ਕਿਉਂ ਦਾਤਾ ਤੈਨੂੰ ਵਕਤ ਦੇ ਪ੍ਰਬੰਧਕਾਂ ਨੇ ਧੱਕਿਆ, ਮੈਨੂੰ ਸਮੇਂ ਨੇ ਧੱਕਿਆ, ਜਿਵੇਂ ਤੂੰ ਜਲ ਗਿਆ ਤਾਂ ਇੱਥੇ ਬੈਠ ਕੇ ਮੈਨੂੰ ਜਰਨ ਦੀ ਦਾਤ ਦੇ ਦੇ। ਰਹਿਮਤ ਹੁੰਦੀ ਹੈ, ਹਰਿਮੰਦਰ ਸਾਹਿਬ ਹੀ ਜਾਓ, ਕੀ ਲੋੜ ਹੈ? ਜੇ ਨਹੀਂ ਕੋਲ ਬੈਠਾ, ਮੈਂ ਹੋਰ ਤਰੀਕੇ ਨਾਲ ਲਈ ਹਾਂ। ਅਸੀਂ ਚਾਹੁੰਦੇ ਹਾਂ ਜ਼ਰੂਰ ਮੈਨੂੰ ਅੱਗੇ ਥਾਂ ਮਿਲੇ। ਮੈਂ ਮੱਥਾ ਟੇਕ ਕੇ ਕਹਿੰਦਾ ਨਹੀਂ ਦਾਤਾ, ਅੱਗੇ ਬਹਿਣ ਦੇ ਲਾਇਕ ਨਹੀਂ, ਤੂੰ ਪਿੱਛੇ ਬਹਿ ਕੇ ਕਿਤੇ ਥਾਂ ਦੇ ਦੀ, ਬਸ ਇਹਦੇ ਵਿੱਚ ਝੋਲੀ ਭਰੀ ਜਾਏ। اپنے اندر نو اتھے ٹکا کے دو چار گھنٹے سرتی نو جوڑ کے کیرتن سنیے اتھے عیب چھٹ دے نے امرت ملدا ہے. میں پچھلے دن ہی دو بینتیاں کر کے سماپتی کر دینا کیونکہ وشا پاویں بہت وڈا سی اے نیتا رحمتاں اس در نال جڑیاں نے. بھائی ویر سنگھ جی دا اج چلانا دیوس وی وہ کہندے نے کہ بھائی سیوا سنگھ ہوئے نے خالصا سماچار والے. آپ سوچو گے کتناواں کیوں, یہ مطلب یہ نہیں کہ پہلے اتہاس ہی ہوں وہ گرو رام داس کے در سے کھیڑ نہیں واپر گئی. کہندے نے اوتھے بھائی سیوا سنگھ باہر کھلوتے گھنٹا گھر والے پاس کسی جگیاسو نے پرکرما متھا ٹیک کے اچھی ساری کیا تن گرو رام داس کری نہ کسی کا متھاج. یہ شبد اکثر وہ کہتے ہیں تن گرو رام داس کری نہ کسی کا متھاج. تو باہر آ رہی سماجی کہ باہر کھلوتا سگریٹ پیا پیندا سی وہ کن آواز پی کہ کسی کا متھاج نہ کری کہ سکھ ایویں کہی جاندے. بھائی سیوا سنگھ کے کنوں پی کہ کی کیا جو ہے کہ روز ہی کہ کری نہ کسی کا متھاج. کہ میرے تو تا سگریٹ نہیں چھڑتی پی, میں 14 سگریٹاں روز پینا وا کلپ چلیا میں ڈاکٹر کہہ نہیں چھڈ سکتا. بھائی سیوا سنگھ کہنے لگے متھا ٹیک تو پیو کا بن کے بھاونا بنائی تو چھٹن گیا. کہ ایکو دم چکیا تو کہ دوجے دن بھائی سیوا سنگھ لنگے تو لے کے ایک دیگ والا دونا راہ مل گیا. انہیں پوچھا جی کیوں, کہ سچ جانی میرے ہنکاری کا ہنکار ٹوٹ گیا, وہ میری آخری سگریٹ سی جیڑی میں گرو رام داس کے متھا ٹیکن تو پہلا پیتی سی, ہوں میرا نیم بن گیا. سہد کرپالو مہر کرن کہ اسی بھی امرتسر دے اشنان کریے, جل نال اشنان کر کے بھی سانو اروگتا ملتی ہے, بانی دا اشنان کران گے سانو اندر دی اروگتا ملے گی. تاں سکھ روز ارداس وچ کہندا ہے جتھے داتا تو بخشنا ہے دانا سردان نام دان اتھے مہر کری سری امرتسر جی دے اشنان. کل نو اسی واچاں گے چونکیاں چنڈے بنگے جگو جگ تل, چونکیاں کی نے چنڈے کی نے بنگے کی نے, یہ سبندی وچار ہوئے گی. آپ سمے سیر رحمت کریو پہنچن دی. واہگرو جی کا خالصہ واہگرو جی کی فتح.